$5,500 in Toronto.
ਔਰ ਤੁਸੀਂ ਸੁਣਿਆ ਕਿ ਪਾਰਲੀਮੈਂਟ ਦੇ ਵਿਚ ਕੰਜ਼ਰਵੇਟਿਵ ਪਾਰਟੀ ਲੀਡਰ ਪੀਅਰ ਪੋਲੀਏਵ ਜਿਹੜੇ ਨੇ ਉਹ ਕਹਿ ਰਹੇ ਨੇ ਕਿ ਖੁਦ ਇਨ੍ਹਾਂ ਦੇ ਇਮੀਗ੍ਰੇਸ਼ਨ ਮਿਨਿਸਟਰ ਨੇ ਮੰਨਿਆ ਕਿ ਜਿਹੜੀ ਇਮੀਗ੍ਰੇਸ਼ਨ ਪਾਲਿਸੀਜ਼ ਨੇ ਫੈਡਰਲ ਲਿਬਰਲ ਸਰਕਾਰ ਦੀਆਂ ਉਹ ਠੀਕ ਨਹੀਂ ਹੈਗੀਆਂ। ਇਸ ਬਾਰੇ ਉਨ੍ਹਾਂ ਨੇ ਕਿਹਾ ਹੈ ਕਿ ਜਿੰਨੇ ਇਮੀਗ੍ਰੈਂਟਸ ਅਸੀਂ ਇੱਥੇ ਲੈ ਕੇ ਆ ਰਹੇ ਹੈਗੇ ਆ ਉਹਨਾਂ ਨੂੰ ਅਸੀਂ ਸਰਵ ਨਹੀਂ ਕਰ ਪਾ ਰਹੇ ਹਾਂ। ਉਨ੍ਹਾਂ ਨੇ ਕਿਹਾ ਕਿ ਜੇ ਟ੍ਰੈਜੈਕਟਰੀ ਕੋਨਕੋਡੀਆ ਯੂਨੀਵਰਸਿਟੀ ਦੀ ਉਨ੍ਹਾਂ ਨੇ ਰਿਪੋਰਟ ਦਾ ਹਵਾਲਾ ਦਿੰਦਾ ਕਿਹਾ ਕਿ ਜੇ ਇਸੇ ਤਰ੍ਹਾਂ ਹਾਲਾਤ ਰਹੇ ਹੀ ਟ੍ਰੈਜੈਕਟਰੀ ਰਹੀ ਤੇ ਵੈਨਕੂਵਰ ਦੇ ਵਿਚ ਜਿਹੜਾ ਰੈਂਟ ਹੈ ਉਹ $7,500 ਤੱਕ ਪਹੁੰਚ ਜਾਏਗਾ ਔਰ ਟੋਰੋਂਟੋ ਦੇ ਵਿਚ ਜਿਹੜਾ ਰੈਂਟ ਹੈਗਾ ਐਵਰੇਜ ਰੈਂਟ ਹੈ ਉਹ $5,500 $5,500 ਤੱਕ ਜਿਹੜਾ ਉਹ ਪਹੁੰਚ ਜਾਏਗਾ। ਫੈਡਰਲ ਸਰਕਾਰ ਅੱਜ ਕੁਝ ਅਨਾਊਂਸਮੈਂਟ ਕਰ ਸਕਦੀ ਹੈਗੀ ਹੈ ਇਮੀਗ੍ਰੇਸ਼ਨ ਦੇ ਵਿਚ ਨੰਬਰ ਦੀ ਕਟੌਤੀ ਕਰਨ ਲਈ। ਸਟੂਡੈਂਟਸ ਦੇ ਉੱਤੇ ਥੋੜਾ ਜਿਹਾ ਉਨ੍ਹਾਂ ਨੇ ਕੈਪ ਜ਼ਰੂਰ ਲਗਾਇਆ, ਬਹੁਤ ਜ਼ਿਆਦਾ ਨਹੀਂ, ਥੋੜਾ ਜਿਹਾ ਇੰਟਰਨੈਸ਼ਨਲ ਸਟੂਡੈਂਟਸ ਉਨ੍ਹਾਂ ਨੇ ਕੈਪ ਜ਼ਰੂਰ ਲਗਾਇਆ ਸੀਗਾ, ਲੇਕਿਨ ਫੋਰਨ ਹੀ ਜਿਹੜੀਆਂ ਇੱਥੇ ਦੇ ਕਾਲਜ ਔਰ ਯੂਨੀਵਰਸਿਟੀਜ਼ ਨੇ ਉਨ੍ਹਾਂ ਨੇ ਕਿਹਾ ਹੈ ਕਿ ਇਹਦੇ ਨਾਲ ਉਨ੍ਹਾਂ ਨੂੰ $600 million ਦਾ ਨੁਕਸਾਨ ਹੋ ਜਾਏਗਾ। ਸੋ ਇਸ ਥੋੜੀ ਜਿਹੀ ਕੈਪ ਦੇ ਨਾਲ ਹੀ ਆਲਰੇਡੀ ਕਾਫੀ ਸ਼ੋਰ ਮਚ ਗਿਆ ਇੱਥੇ। ਹੁਣ ਇਮੀਗ੍ਰੇਸ਼ਨ ਦੇ ਉੱਤੇ ਸਵਾਲ ਖੜੇ ਕੀਤੇ ਜਾ ਰਹੇ ਨੇ ਕਿ ਉਨ੍ਹਾਂ ਨੂੰ ਕੀ ਅਸੀਂ ਫੈਸਿਲਿਟੀਜ਼ ਦੇ ਪਾ ਰਹੇ ਹਾਂ, ਨਹੀਂ ਦੇ ਪਾ ਰਹੇ। ਸੋ ਇਹਦੇ ਬਾਰੇ ਪਾਰਲੀਮੈਂਟ ਦੇ ਵਿਚ ਕੀ ਚਰਚਾ ਚੱਲ ਰਹੀ ਉਹ ਲਗਾਤਾਰ ਅਸੀਂ ਤੁਹਾਨੂੰ ਨਾਲ ਸ਼ੇਅਰ ਕਰ ਰਹੇ ਹਾਂ।
ਟ੍ਰੈਜੈਕਟਰੀ ਕੰਟੀਨਿਊਸ, ਵਿਲ ਹੀ ਰਿਵਰਸ ਕੋਰਸ ਨਾਓ? ਵਨ ਆਫ ਦੀ ਗ੍ਰੇਟ ਐਡਵਾਂਟੇਜਸ of Canada in the world, of Canadians in the world, is that we continue to be a country that understands that immigration is a source of opportunity and growth and richness for this country.
There's nothing compassionate about inviting people without a place for them to live or health care for them to have or jobs that provide them with paychecks. He has destroyed our immigration system through his own personal incompetence and destroyed 150-year common sense consensus between liberals and conservatives.
ਪ੍ਰਧਾਨ ਮੰਤਰੀ ਟਰੂਡੋ ਸਾਹਿਬ ਨੇ ਕਿਹਾ ਕਿ ਇਮੀਗ੍ਰੇਸ਼ਨ ਜਿਹੜੀ ਹੈ ਉਹ ਸਾਡੇ ਲਈ ਫਾਇਦਾ ਪਹੁੰਚਾਉਂਦੀ ਹੈ ਔਰ ਇਮੀਗ੍ਰੇਸ਼ਨ ਦੇ ਉਹਨਾਂ ਨੇ ਫਾਇਦੇ ਗਿਣਾਏ ਔਰ ਉਹਨਾਂ ਨੇ ਕਿਹਾ ਕਿ ਇਮੀਗ੍ਰੇਸ਼ਨ ਦੇ ਨਾਲ ਸਾਡੇ ਇੱਥੇ ਵਧੀਆ ਕੰਮ ਹੁੰਦਾ ਹੈਗਾ, ਸਾਡੀ ਇਕਾਨਮੀ ਨੂੰ ਮਦਦ ਹੁੰਦੀ ਹੈ। ਸਵਾਲ ਖੜੇ ਕੀਤੇ ਫਿਰ ਦੁਬਾਰਾ ਤੋਂ ਕੰਜ਼ਰਵੇਟਿਵ ਲੀਡਰ ਪੀਅਰ ਪੋਲੀਏਵ ਹੋਣਾ ਨੇ ਕਿਹਾ, ਉਹਨਾਂ ਨੇ ਕਿਹਾ ਹੈ ਕਿ ਕੰਪੈਸ਼ਨੇਟ ਹੋਣਾ ਕਿ ਠੀਕ ਹੈ, ਚੰਗੀ ਗੱਲ ਅਸੀਂ ਇਮੀਗ੍ਰੈਂਟਸ ਲੈ ਕੇ ਆ ਰਹੇ ਹਾਂ, ਬਟ ਜਦ ਉਹਨਾਂ ਕੋਲ ਰਹਿਣ ਨੂੰ ਘਰ ਨਹੀਂ ਹੈ, ਅਸੀਂ ਉਹਨੂੰ ਨੌਕਰੀਆਂ ਨਹੀਂ ਪ੍ਰੋਵਾਈਡ ਕਰ ਰਹੇ ਹਾਂ, ਤਾਂ ਫਿਰ ਉਹ ਠੀਕ ਨਹੀਂ ਹੈ। 150 ਸਾਲ ਤੱਕ ਲਿਬਰਲ ਔਰ ਕੰਜ਼ਰਵੇਟਿਵ ਦੋਨੋਂ ਹੀ ਲਗਾਤਾਰ ਇੱਥੇ ਇਮੀਗ੍ਰੈਂਟਸ ਲਿਆਉਂਦੇ ਰਹੇ ਨੇ, ਇਹ ਬਿਲਕੁਲ ਕੰਸੈਂਸਸ ਹੈ, ਬਟ ਅੱਜ ਹਾਲਾਤ ਤੁਸੀਂ ਆਪਣੀ ਇਨਕੋਂਪੀਟੈਂਸ, ਉਹਨਾਂ ਦਾ ਐਲੀਗੇਸ਼ਨ ਹੈ ਕਿ ਇਨਕੋਂਪੀਟੈਂਸ ਦੇ ਕਾਰਨ ਤੁਸੀਂ ਹਾਲਾਤ ਜਿਹੜੇ ਨੇ ਉਹ ਤੁਸੀਂ ਖਰਾਬ ਕਰ ਰਹੇ ਹੈਗੇ ਹੋ। ਪ੍ਰਧਾਨ ਮੰਤਰੀ ਟਰੂਡੋ ਸਾਹਿਬ ਦਾ ਇਸ ਮੁੱਦੇ ਦੇ ਉੱਤੇ ਜਵਾਬ।
Can have a good life, a safe street, and a warm home.
What we are focused on is on the middle class and people working hard to join it, and we have delivered over these past years. And in these times of global strife and pressures, that is exactly what we are doubling down on.
Speaker, Canada makes every single one of us a promise. If you work hard, you get a good life. That promise, like everything else after 9 years of this NDP Liberal Prime Minister, is broken. Now, he's broken countless promises, but this one is different. This wasn't his promise to break. It belonged to all of us. Now that he has destroyed the immigration, the housing market, the cost of living, will he call a carbon tax election so that we can bring home Canada's...
ਕੈਨੇਡਾ ਵੱਲੋਂ ਵਾਅਦਾ ਕੀਤਾ ਜਾਂਦਾ ਹੈ ਕਿ ਹਰ ਜਿਹੜਾ ਕੈਨੇਡੀਅਨ ਹੈ ਉਹਨੂੰ ਇੱਕ ਬਿਹਤਰ ਲਾਈਫ ਮਿਲੇਗੀ, ਕੰਜ਼ਰਵੇਟਿਵ ਪਾਰਟੀ ਲੀਡਰ ਦਾ ਕਹਿਣਾ ਹੈਗਾ ਕਿ ਲੇਕਿਨ ਉਹ ਵਾਅਦਾ ਜਿਹੜਾ ਉਹ ਤੋੜ ਦਿੱਤਾ ਗਿਆ ਹੈਗਾ ਔਰ ਉਹ ਹੁਣ ਅਸੀਂ ਪ੍ਰੋਮਿਸ ਨਹੀਂ ਕਰ ਪਾ ਰਹੇ ਹਾਂ ਪੂਰੀ, ਜਿਹਦੇ ਕਾਰਨ ਕਿ ਇਲੈਕਸ਼ਨ ਦੀ ਹੁਣ ਇਲੈਕਸ਼ਨ ਕਰਵਾਈ ਜਾਣੀ ਚਾਹੀਦੀ ਹੈ। ਇਹ ਮੰਗ ਕੰਜ਼ਰਵੇਟਿਵ ਪਾਰਟੀ ਲੀਡਰ ਵੱਲੋਂ ਜਿਹੜੀ ਹੈ ਉਹ ਕੀਤੀ ਜਾ ਰਹੀ ਹੈਗੀ ਹੈ। ਸੋ ਇਸ ਤੋਂ ਬਾਅਦ ਪ੍ਰਧਾਨ ਮੰਤਰੀ ਟਰੂਡੋ ਸਾਹਿਬ ਦਾ ਕੀ ਜਵਾਬ ਸੀਗਾ?
See the leader of the opposition pushing a brokenist vision of Canada that is simply not aligned with the reality.
Brokenist. It's not even a word. It's even breaking the English language. Oh my goodness. So he broke the housing market by doubling the cost. He broke the...
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਜਦੋਂ ਆਪਣਾ ਜਵਾਬ ਦੇ ਰਹੇ ਸੀਗੇ ਤੇ ਉਨ੍ਹਾਂ ਨੇ ਜਵਾਬ ਦੇ ਵਿਚ ਕਿਹਾ ਕਿ ਜਿਹੜੇ ਆਪੋਜੀਸ਼ਨ ਲੀਡਰ ਹੈ ਇਨ੍ਹਾਂ ਦਾ ਹੀ ਹੈਜ਼ ਅ ਬ੍ਰੋਕਨਿਸਟ ਵਿਜ਼ਨ। ਸੋ ਜਦੋਂ ਉਨ੍ਹਾਂ ਨੇ ਇਹ ਗੱਲ ਕਹਿ ਦਿੱਤੀ ਤੇ ਆਪੋਜੀਸ਼ਨ ਲੀਡਰ ਪੀਅਰ ਪੋਲੀਏਵ ਨੇ ਔਰ ਬਾਕੀ ਕੰਜ਼ਰਵੇਟਿਵ ਪਾਰਟੀ ਦੇ ਜਿਹੜੇ ਉਥੇ ਪਾਰਲੀਮੈਂਟੇਰੀਅਨ ਸੀ, ਮੈਂਬਰ ਪਾਰਲੀਮੈਂਟ, ਉਹ ਸਾਰੇ ਹੱਸਣ ਲੱਗ ਪਏ ਔਰ ਮਜ਼ਾਕ ਉਡਾਇਆ। ਕੰਜ਼ਰਵੇਟਿਵ ਪਾਰਟੀ ਲੀਡਰ ਨੇ ਕਿਹਾ ਕਿ ਇਹਨਾਂ ਨੇ ਤੇ ਬਾਕੀ ਚੀਜ਼ਾਂ ਤੇ ਤੋੜੀਆਂ ਹੀ ਨੇ. ਹੀ ਇਜ਼ ਬ੍ਰੋਕਨ ਦਾ ਪ੍ਰੋਮਿਸਿਸ, ਹਾਊਸਿੰਗ ਮਾਰਕੀਟ, ਇਮੀਗ੍ਰੇਸ਼ਨ, ਲੇਕਿਨ ਇਹਨਾਂ ਨੇ ਇੰਗਲਿਸ਼ ਵੀ ਤੋੜ ਦਿੱਤੀ ਹੈਗੀ ਹੈ, ਬਿਕੋਜ਼ ਬ੍ਰੋਕਨੈਸਟ ਉਹਨਾਂ ਨੇ, ਕਿਉਂਕਿ ਵਿਜ਼ਨ ਵਾਸਤੇ ਵਰਡ ਯੂਜ਼ ਕੀਤਾ ਸੀ ਉਹਨਾਂ ਨੇ, ਕਿਹਾ ਕਿ ਕੀ ਇਹ ਕੋਈ ਅੰਗਰੇਜ਼ੀ ਦਾ ਵਰਡ ਵੀ ਹੈ ਬ੍ਰੋਕਨੈਸ ਜੋ ਪ੍ਰਧਾਨ ਮੰਤਰੀ ਇੱਥੇ ਇਸਤੇਮਾਲ ਕਰ ਰਹੇ ਨੇ. ਔਰ ਇਹਦੇ ਨਾਲ ਹੀ ਸਾਰੇ ਹੀ ਜਿਹੜੇ ਫਿਰ ਕੰਜ਼ਰਵੇਟਿਵ ਪਾਰਟੀ ਦੇ ਮੈਂਬਰ ਸੀਗੇ ਉਹ ਸਾਰੇ ਹੱਸਣ ਲੱਗ ਪਏ ਇਸ ਮੁੱਦੇ ਦੇ ਉੱਤੇ. ਸੋ ਅਸੀਂ ਇਹਨੂੰ ਇੱਥੇ ਹੀ ਛੱਡ ਦਿੰਦੇ ਹਾਂ. ਬਹੁਤ ਕੁਝ ਹੋਰ ਪਾਰਲੀਮੈਂਟ ਦੇ ਵਿੱਚ ਜਿਹੜੇ ਐਕਸਚੇਂਜਿਸ ਹੋਏ ਨੇ ਉਹ ਅਸੀਂ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਲਗਾਤਾਰ. ਖਬਰਾਂ ਦਾ ਜਿਹੜਾ ਸਿਲਸਿਲਾ ਹੈ ਉਹ ਇਸੇ ਤਰ੍ਹਾਂ ਜਾਰੀ ਰਹੇਗਾ. ਅਸੀਂ ਜਿਹੜਾ ਜਿੱਥੇ ਕੈਨੇਡਾ ਦੀ ਗੱਲ ਕਰ ਹੀ ਰਹੇ ਹਾਂ, ਸੋ ਅਸੀਂ ਦੱਸ ਦਈਏ ਕਿ ਕੈਨੇਡਾ ਔਰ ਇੰਡੀਆ ਦੇ ਵਿੱਚ ਵੀ ਜੋ ਹਾਲ ਹੀ ਸਾਡੇ ਇੱਥੇ ਹਾਈ ਕਮਿਸ਼ਨਰ ਸੀਗੇ ਸੰਜੀਵ ਕੁਮਾਰ ਵਰਮਾ, ਉਹ ਹੁਣ ਇੰਡੀਆ ਚਲੇ ਗਏ ਨੇ ਵਾਪਸ. ਔਰ ਇੰਡੀਆ ਜਾ ਕੇ ਉਹਨਾਂ ਨੇ ਇੱਥੇ ਵੀ ਸੀ ਟੀਵੀ ਨੂੰ ਵੀ ਇੰਟਰਵਿਊ ਦਿੱਤੇ ਨੇ. ਇੰਡੀਆ ਜਾ ਕੇ ਉਹਨਾਂ ਨੇ NDTV ਔਰ ਹੋਰ ਵੱਖ ਵੱਖ ਚੈਨਲਸ ਨੂੰ ਜਿੱਥੇ ਇੰਟਰਵਿਊਜ਼ ਦੇ ਰਹੇ ਨੇ, ਕਾਫੀ ਉਹਨਾਂ ਨੇ ਉੱਥੇ ਇੰਪੋਰਟੈਂਟ ਪੁਆਇੰਟਸ ਕਹੇ ਨੇ. ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਕੱਟੜਪੰਥੀ ਨੇ ਉਹ ਕੈਨੇਡਾ ਔਰ ਇੰਡੀਆ ਦੇ ਰਿਲੇਸ਼ਨਸ਼ਿਪ ਜਿਹੜੇ ਨੇ ਉਹ ਖਰਾਬ ਕਰਨਾ ਚਾਹੁੰਦੇ ਨੇ. ਸੰਜੀਵ ਕੁਮਾਰ ਵਰਮਾ ਉਹਨਾਂ ਦਾ ਕਹਿਣਾ ਸੀਗਾ ਕਿ ਉਹ ਚਾਹੁੰਦੇ ਨੇ ਕਿ ਕੈਨੇਡਾ ਔਰ ਇੰਡੀਆ ਦੇ ਜਿਹੜੇ ਰਿਲੇਸ਼ਨਸ਼ਿਪ ਨੇ ਉਹ ਵਧੀਆ ਰਹਿਣ, ਲੇਕਿਨ ਕੱਟੜਪੰਥੀ ਇਸ ਰਿਲੇਸ਼ਨਸ਼ਿਪ ਨੂੰ ਖਰਾਬ ਕਰਨਾ ਚਾਹੁੰਦੇ ਨੇ, ਜਿਹਦੇ ਨਾਲ ਕਿ ਦੋਨੋਂ ਹੀ ਕੰਟਰੀਜ਼ ਜਿਹੜੀਆਂ ਉਹਨਾਂ ਨੂੰ ਨੁਕਸਾਨ ਹੋ ਰਿਹਾ ਹੈ.
ਜੋ ਹੋਣਾ ਥਾ ਵੋ ਹੋ ਚੁੱਕਾ ਹੈ. ਔਰ ਭਾਰਤੀ ਹੋਣੇ ਕੇ ਨਾਤੇ, ਕੇਵਲ ਹਾਈ ਕਮਿਸ਼ਨਰ ਕੇ ਨਾਤੇ ਨਹੀਂ, ਭਾਰਤੀ ਹੋਣੇ ਕੇ ਨਾਤੇ ਮੈਂ ਤਾਂ ਇਹੀ ਚਾਹੂੰਗਾ ਕਿ ਦੋਨੋਂ ਦੇਸ਼ੋਂ ਕੇ ਬੀਚ ਕਾ ਸੰਬੰਧ ਬਿਹਤਰ ਹੋ. ਲੇਕਿਨ ਉਹ ਬਿਹਤਰ ਹੋ ਇਸ ਕਾਰਨ ਸੇ ਨਹੀਂ ਕਿ ਹਮ ਬਿਹਤਰ ਕਰਨਾ ਚਾਹਤੇ ਹੈ, ਬਸ ਇਸ ਕਾਰਨ ਸੇ ਕਿ ਦੋਨੋਂ ਇੱਕ ਦੂਸਰੇ ਕੀ ਇੱਜ਼ਤ ਕਰਤੇ ਹੈ, ਦੋਨੋਂ ਇੱਕ ਦੂਸਰੇ ਕੇ ਸਿਸਟਮ ਕੋ ਸਮਝਣਾ ਚਾਹਤੇ ਹੈ, ਦੋਨੋਂ ਇੱਕ ਦੂਸਰੇ ਕੇ ਜੋ ਕੋਰ ਕੰਸਰਨਸ ਹੈ ਉਸਕੋ ਸਮਝੇ. ਔਰ ਹਮਾਰਾ ਕੋਰ ਕੰਸਰਨ ਬਹੁਤ ਕਲੀਅਰ ਹੈ, ਕਈ ਵਾਰ ਬਤਾਇਆ ਜਾ ਚੁੱਕਾ ਹੈ ਹਮਾਰੇ ਕੈਨੇਡੀਅਨ ਮਿੱਤਰੋਂ ਕੋ, ਕਿ ਹਮਾਰਾ ਕੋਰ ਕੰਸਰਨ ਹੈ ਵਹਾਂ ਸੇ ਐਂਟੀ ਇੰਡੀਆ ਐਲੀਮੈਂਟਸ, ਜੋ ਇਹ ਖਾਲਿਸਤਾਨੀ ਐਕਸਟ੍ਰੀਮਿਸਟ ਔਰ ਟੈਰਰਿਸਟ ਵਹਾਂ ਪਰ ਹੈ, ਜੋ ਚੈਲੇਂਜ ਕਰਤੇ ਰਹਤੇ ਹੈ ਇੰਡੀਆ ਕੀ ਸੋਵਰੇਨਿਟੀ, ਟੈਰੀਟੋਰੀਅਲ ਇੰਟੀਗ੍ਰਿਟੀ ਕੋ, ਉਨ੍ਹੇ ਕਿਸੀ ਢੰਗ ਸੇ ਉਨ੍ਹੇ ਹੈਂਡਲ ਕਰਨਾ ਪੜੇਗਾ. ਇੱਕ ਯੂਨਾਈਟਿਡ ਨੇਸ਼ਨਸ ਕਾ ਮੈਂਬਰ ਹੋਣੇ ਕੇ ਕਾਰਨ ਵੀ, ਜੈਸੇ ਹੀ ਹਮ ਸੰਯੁਕਤ ਰਾਸ਼ਟਰ ਕੇ ਸਦਸਯ ਹੋ ਜਾਤੇ ਹੈ, ਤੋ ਇੱਕ ਤਰ੍ਹਾਂ ਸੇ ਕਨਵੈਨਸ਼ਨ ਹੈ, ਮਾਨ ਕਰ ਹਮ ਚਲਤੇ ਕਿ ਦੂਸਰੇ ਦੇਸ਼ੋਂ ਕੀ ਟੈਰੀਟੋਰੀਅਲ ਇੰਟੀਗ੍ਰਿਟੀ ਔਰ ਸੋਵਰੇਨਿਟੀ ਪੇ ਹਮ ਬੁਰੀ ਨਜ਼ਰ ਨਹੀਂ ਡਾਲੇਂਗੇ. ਤੋ ਅਗਰ ਕੋਈ ਬੁਰੀ ਨਜ਼ਰ ਡਾਲਤਾ, ਔਰ ਇਹ ਜਿਤਨੇ ਖਾਲਿਸਤਾਨੀ ਹੈ ਔਰ ਕੈਨੇਡਾ ਮੈਂ ਬੈਠੇ ਹੋਏ ਸਭ ਕੈਨੇਡੀਅਨ ਨਾਗਰਿਕ ਹੈ, ਵੋ ਭਾਰਤੀ ਨਾਗਰਿਕ ਨਹੀਂ ਹੈ, ਤੋ ਭਾਰਤ ਕਾ ਭਵਿਸ਼ਯ ਕਿਆ ਹੋਗਾ, ਕਿ ਭਾਰਤੀ ਤੈਅ ਕਰੇਂਗੇ, ਇਹ ਵਿਦੇਸ਼ੀ ਤੈਅ ਨਹੀਂ ਕਰੇਂਗੇ. ਔਰ ਵੋ ਵਿਦੇਸ਼ੀ ਹੈ, ਕੈਨੇਡਾ ਮੇਂ ਭਾਰਤੀ ਮੂਲ ਕੇ ਜ਼ਰੂਰ ਹੈ ਵੋ, ਲੇਕਿਨ ਵੋ ਹਮਾਰੇ ਲਈ ਵਿਦੇਸ਼ੀ ਹੈ. ਵਿਦੇਸ਼ੀਓ ਕੋ ਹਮਾਰੇ ਇੰਟਰਨਲ ਅਫੇਅਰਸ ਮੇਂ ਇੰਟਰਫੇਅਰ ਕਰਨੇ ਕਾ ਕੋਈ ਅਧਿਕਾਰ ਨਾ ਥਾ, ਨਾ ਹੈ, ਨਾ ਰਹੇਗਾ. ਔਰ
ਜਿਹੜੇ ਫੋਰਨਰਸ ਨੇ ਉਹਨਾਂ ਨੇ ਕਿਹਾ ਕਿ ਜਿਹੜੇ ਖਾਲਿਸਤਾਨੀ ਨੇ ਉਹ ਜ਼ਿਆਦਾਤਰ ਕੈਨੇਡੀਅਨ ਨਾਗਰਿਕ ਹੋ ਚੁੱਕੇ ਨੇ, ਔਰ ਫੋਰਨਰਸ ਨੂੰ ਇੰਡੀਆ ਦੇ ਇੰਟਰਨਲ ਮਾਮਲਿਆਂ ਦੇ ਵਿੱਚ ਫੈਸਲਾ ਕਰਨ ਦਾ ਹੱਕ ਨਹੀਂ ਹੈ. ਇੰਡੀਆ ਦੇ ਭਵਿੱਖ ਦਾ ਜਿਹੜਾ ਫੈਸਲਾ ਹੈ ਉਹ ਇੱਥੇ ਇੰਡੀਆ ਦੇ ਵਿੱਚ ਰਹਿਣ ਵਾਲੇ ਲੋਕ ਜਿਹੜੇ ਨੇ ਉਹ ਕਰਨਗੇ. ਸੋ ਉਹਨਾਂ ਨੇ ਉਹਨਾਂ ਨੂੰ CTV ਤੇ ਵੀ ਪੁੱਛਿਆ ਗਿਆ ਸੀ, ਇੱਥੇ CTV ਦੇ ਦਿੱਤੇ ਇੰਟਰਵਿਊ ਦੇ ਵਿੱਚ ਵੀ, ਕਿ ਆ ਤੁਹਾਡਾ ਪਰਸਨਲ ਤੌਰ ਦੇ ਉੱਤੇ ਹਰਦੀਪ ਨਿੱਜਰ ਕਤਲ ਦੇ ਵਿੱਚ ਕੋਈ ਹੱਥ ਹੈ, ਤੇ ਉਹਨਾਂ ਨੇ ਇਸ ਗੱਲ ਤੋਂ ਇਨਕਾਰ ਕੀਤਾ. ਸੋ ਇੰਡੀਆ ਦੇ ਵਿੱਚ ਉਹਨਾਂ ਨੂੰ ਪੁੱਛਿਆ ਗਿਆ ਕਿ ਕਿਆ ਤੁਹਾਡਾ ਹਰਦੀਪ ਨਿੱਜਰ ਕਤਲ ਮਾਮਲੇ ਚ ਕੋਈ ਹੱਥ ਹੈ, ਤੇ ਉਹਨਾਂ ਨੇ ਇਸ ਤੋਂ ਵੀ ਬਿਲਕੁਲ ਇਨਕਾਰ ਕਰ ਦਿੱਤਾ. ਸਾਡੇ ਤੇ ਕੈਨੇਡਾ ਦੇ ਵਿੱਚ ਅਸੀਂ ਜ਼ਿਕਰ ਕਰ ਦਈਏ ਕਿ ਕਾਫੀ ਜ਼ਿਆਦਾ ਇੱਥੇ ਵੀ ਜਿਹੜੀ ਚਰਚਾ ਹੈ ਉਹ ਚੱਲ ਰਹੀ ਹੈ. ਵੱਖ ਵੱਖ ਜਿਹੜੇ ਸਾਡੇ ਮੈਂਬਰ ਪਾਰਲੀਮੈਂਟ ਨੇ, ਲਿਬਰਲ ਪਾਰਟੀ ਵੱਲੋਂ ਗਵਰਨਮੈਂਟ ਦੇ ਚੀਫ ਵਿਪ ਨੇ ਇਸ ਵੇਲੇ ਬੜੀ ਇੰਪੋਰਟੈਂਟ ਪੋਜੀਸ਼ਨ ਹੈ, ਔਰ ਨਾਲ ਹੀ ਮੈਂਬਰ ਪਾਰਲੀਮੈਂਟ ਨੇ ਬ੍ਰੈਂਪਟਨ ਤੋਂ ਰੂਬੀ ਸੋਤਾ ਜੀ, ਉਹਨਾਂ ਨੇ ਵੀ ਹਾਲ ਹੀ ਦੇ ਵਿੱਚ ਇਸ ਮਾਮਲੇ ਦੇ ਉੱਤੇ ਪਾਰਲੀਮੈਂਟ ਦੇ ਵਿੱਚ ਜਿਹੜੇ ਬਿਆਨ ਦਿੱਤੇ ਨੇ ਉਹ ਵੀ ਅਸੀਂ ਤੁਹਾਡੇ ਨਾਲ ਜਿਹੜੇ ਆ ਉਹ ਸਾਂਝੇ ਕਰ ਰਹੇ ਹੈਗੇ ਆ ਕਿ ਕੀ ਕੁਛ ਉਹਨਾਂ ਨੇ ਕਿਹਾ. ਔਰ ਇਸ ਮਾਮਲੇ ਚ ਅਸੀਂ ਇੱਥੇ ਵੀ ਜ਼ਰੂਰ ਜ਼ਿਕਰ ਕਰ ਦਈਏ ਕਿ ਜਿੱਥੇ ਰੂਬੀ ਸੋਤਾ ਜੀ ਨੇ ਨਾ ਸਿਰਫ ਪਾਰਲੀਮੈਂਟ ਵਿੱਚ ਆਪਣੇ ਬਿਆਨ ਦਿੱਤੇ, ਬਲਕਿ ਹਾਲ ਹੀ ਦੇ ਵਿੱਚ ਅਸੀਂ ਦੱਸ ਦਈਏ ਕਿ ਸਾਡੇ ਸਾਰਿਆਂ ਦੇ ਨਾਲ ਗੱਲਬਾਤ ਵੀ ਉਹਨਾਂ ਨੇ ਬੜੀ ਡਿਟੇਲ ਦੇ ਵਿੱਚ ਕੀਤੀ ਸੀ, ਉਹ ਵੀ ਅਸੀਂ ਤੁਹਾਡੇ ਨਾਲ ਸ਼ੇਅਰ ਕੀਤੀ ਸੀ. ਲੇਕਿਨ ਰੂਬੀ ਸੋਤਾ ਜੀ ਨੇ ਪਾਰਲੀਮੈਂਟ ਵਿੱਚ ਜੋ ਕੁਛ ਕਿਹਾ ਉਹ ਵੀ ਅਸੀਂ ਤੁਹਾਡੇ ਨਾਲ ਜਿਹੜਾ ਉਹ ਸਾਂਝਾ ਕਰਨ ਜਾ ਰਹੇ ਹਾਂ ਕਿ ਕੀ ਕੁਛ ਉਹਨਾਂ ਨੇ ਪਾਰਲੀਮੈਂਟ ਚ ਕਿਹਾ. ਉਹ ਸਾਰਾ ਤੁਸੀਂ ਡਿਟੇਲ ਦੇ ਵਿੱਚ ਤਾਂ ਚੈਨਲ ਵਾਈਜ਼ ਸ਼ੇਅਰ ਕਰਾਂਗੇ, ਬਟ ਬਰੀਫ ਦੇ ਵਿੱਚ ਜੋ ਕੁਛ ਰੂਬੀ ਸੋਤਾ ਜੀ ਨੇ ਕਿਹਾ ਜਰਾ ਉਹ ਵੀ ਅਸੀਂ ਤੁਹਾਡੇ ਨਾਲ ਸਾਂਝਾ ਕਰ ਦਈਏ.
In this house today as a member of parliament from Brampton North, arriving in this country that has one of the largest South Asian populations, with the largest part of it being the Sikh communities. Mr. Speaker, these constituents are proud Canadians, and they cherish Canada for its constitutionally provided rights, the Charter of Rights and Freedoms, our independent policing bodies, and some of the highest standards for human rights in the world. From a very young age, I have been an outspoken advocate campaigning and advocating for many local issues, but one issue that shook me to my core at a very young age was an international issue. In 1995, I met a man by the name of Jaswant Singh Kalra on a trip to Canada. He was a human rights activist that had garnered global attention for his research concerning 25,000 illegal killings and cremations involving Indian policing agencies. His advocacy work led to his abduction and murder shortly after his return from Canada, which later led to the Central Bureau of Investigation in India prosecuting and sentencing 9 police officers. It was during this time of his abduction that it really hit me as to what we have in Canada. As a Canadian, I have always felt free to speak my mind without fear of persecution, although that is not the case in many places around the world, as we know. But as of late, that sense of security is no longer there, and I have heard those sentiments from the community as well. I have realized that the current Indian government and its diplomats will not let borders get in the way. Whether it was the realization I came to last year when the PM stood up in this house and spoke about the credible links connecting the murder of Hardeep Singh Nijjar to the government of India. And then again, on October 14th, just last week, the RCMP addressed Canadians directly because of the significant threat to public safety in our country. The RCMP commissioner called this an extraordinary situation, which compelled them to speak about
ਡਿਟੇਲ ਦੇ ਵਿੱਚ ਸਾਰੀ ਗੱਲਬਾਤ ਜੋ ਪਾਰਲੀਮੈਂਟ ਦੇ ਵਿੱਚ ਰੂਬੀ ਸੋਤਾ ਜੀ ਨੇ ਕੀਤੀ ਹੈ ਬੈਂਪਟਨ ਨਾਰਥ ਤੋਂ ਨਾ ਸਿਰਫ ਐਮਪੀ ਨੇ ਬਲਕਿ ਗਵਰਨਮੈਂਟ ਦੇ ਚੀਫ ਵਿਫ ਨੇ ਉਹ ਸਾਰੀ ਤੁਸੀਂ ਚੈਨਲ ਵਾਇਸ ਦੇ ਉੱਤੇ ਸੁਣ ਸਕਦੇ ਹੋ ਉਹਨਾਂ ਨੇ ਕਿਹਾ ਕਿ 1995 ਦੇ ਵਿੱਚ ਜਦੋਂ ਜਸਵੰਤ ਸਿੰਘ ਖਾਲੜਾ ਹੁਣ ਅਬਡਕਟ ਕੀਤਾ ਗਿਆ ਸੀ ਤੇ ਰੂਬੀ ਸੋਤਾ ਉਹਨਾਂ ਨੇ ਕਿਹਾ ਕਿ ਉਸ ਸਮੇਂ ਵਨ ਸ਼ੀ ਵਾਸ ਗੋਇੰਗ ਅਪ ਉਹਨਾਂ ਨੂੰ ਇਹ ਲੱਗਾ ਕਿ ਇੰਡੀਆ ਦੇ ਵਿੱਚ ਤੇ ਐਸਾ ਹੋ ਸਕਦਾ ਪਰ ਇੱਥੇ ਕੈਨੇਡਾ ਦੇ ਵਿੱਚ ਐਸਾ ਨਹੀਂ ਹੋ ਸਕਦਾ ਲੇਕਿਨ ਉਹਨਾਂ ਨੇ ਕਿਹਾ ਕਿ ਅੱਜ ਜਿਹੜਾ ਹੈ ਕੈਨੇਡਾ ਦੇ ਵਿੱਚ ਵੀ ਸੇਫ ਜਿਹੜਾ ਉਹ ਬਹੁਤ ਸਾਰੇ ਕਮਿਊਨਿਟੀ ਦੇ ਮੈਂਬਰਸ ਨਹੀਂ ਮਹਿਸੂਸ ਕਰ ਰਹੇ ਉਹਨਾਂ ਨੇ ਖਾਸ ਕਰ ਕਿਹਾ ਕਿ ਬ੍ਰੈਂਪਟਨ ਨਾਰਥ ਉਹ ਐਸੀ ਕੰਸਟੀਟੂਐਂਸੀ ਤੋਂ ਹੈਗੇ ਨੇ ਜਿੱਥੇ ਕਿ ਬਹੁਤ ਸਾਰੀ ਸਿੱਖ ਕਮਿਊਨਿਟੀ ਉੱਥੇ ਰਹਿੰਦੀ ਹੈ ਔਰ ਅੱਜ ਜਿਹੜੇ ਇੰਡੀਅਨ ਡਿਪਲੋਮੈਟਸ ਦੇ ਉੱਤੇ ਜੋ ਐਲੀਗੇਸ਼ਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਾਹਿਬ ਨੇ ਪਿਛਲੇ ਸਾਲ ਵੀ ਲਗਾਏ ਸੀ ਔਰ ਹੁਣ ਆਰਸੀਐਮਪੀ ਨੇ ਪਿਛਲੇ ਹਫ਼ਤੇ ਜੋ ਪ੍ਰੈਸ ਕਾਨਫਰੰਸ ਕਰਕੇ ਐਲੀਗੇਸ਼ਨ ਲਗਾਏ ਨੇ ਸੋ ਉਹਦੇ ਕਾਰਨ ਉਹਨਾਂ ਨੇ ਕਿਹਾ ਕਿ ਬੜੇ ਸੰਗੀਨ ਨੇ ਔਰ ਇਹਦੇ ਕਾਰਨ ਬਹੁਤ ਸਾਰੇ ਲੋਕ ਜਿਹੜੇ ਆ ਉਹ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ ਡਿਟੇਲ ਦੇ ਵਿੱਚ ਸਾਰੀ ਗੱਲਬਾਤ ਜੋ ਰੂਬੀ ਸੋਤਾ ਜੀ ਨੇ ਕੀਤੀ ਹੈ ਉਹ ਤੁਸੀਂ ਚੈਨਲ ਵਾਈ ਦੇ ਉੱਤੇ ਸੁਣ ਸਕਦੇ ਹੋ ਵਾਈ ਪਲੱਸ ਦੇ ਉੱਤੇ ਅਸੀਂ ਦਿਖਾਵਾਂਗੇ ਹਾਲ ਹੀ ਦੇ ਵਿੱਚ ਪ੍ਰੈਸ ਕਾਨਫਰੰਸ ਵੀ ਕੀਤੀ ਸੀਗੀ ਰੂਬੀ ਸੋਤਾ ਜੀ ਨਾਲ ਸਾਡੇ ਮਿਨਿਸਟਰ ਫਰਾਂਸਵਾ ਫਿਲਿਪੀ ਸ਼ੈਂਪੇਨ ਮੈਂਬਰ ਪਾਰਲੀਮੈਂਟ ਮਨਿੰਦਰ ਸਿੱਧੂ ਔਰ ਮੈਂਬਰ ਪਾਰਲੀਮੈਂਟ ਸ਼ਫਕਤ ਅਲੀ ਹੋਣਾ ਨੇ ਜੋ ਪ੍ਰੈਸ ਕਾਨਫਰੰਸ ਕੀਤੀ ਸੀ ਉਹਦੀ ਸਾਰੀ ਡਿਟੇਲ ਰਿਪੋਰਟ ਜਿਹੜੀ ਹੈ ਤੁਸੀਂ ਗੁੱਡ ਵੀਕ ਨਿਊਜ਼ ਪੇਪਰ ਇਸ ਹਫ਼ਤੇ ਦੀ ਕਾਪੀ ਲੈ ਕੇ ਪੜ੍ਹ ਸਕਦੇ ਹੋ ਉਹਦੇ ਵਿੱਚ ਵੀ ਹੈ ਔਰ ਇਹ ਸਾਰੀ ਜਿਹੜੀ ਡਿਟੇਲ ਰਿਪੋਰਟ ਆ ਉਹ ਵਾਈ ਪਲੱਸ ਦੇ ਉੱਤੇ ਵੀ ਅਸੀਂ ਦਿਖਾ ਰਹੇ ਹਾਂ ਸਮੇਂ ਹੋ ਗਿਆ ਇੱਕ ਰਿਕਾਰਡਡ ਬ੍ਰੇਕ ਦਾ ਅਸੀਂ ਇੱਕ ਛੋਟੀ ਜਿਹੀ ਰਿਕਾਰਡਡ ਬ੍ਰੇਕ ਲੈ ਰਹੇ ਹਾਂ ਰਿਕਾਰਡਡ ਬ੍ਰੇਕ ਤੋਂ ਬਾਅਦ ਅਸੀਂ ਗੱਲਬਾਤ ਜਾਰੀ ਰੱਖਾਂਗੇ ਬਹੁਤ ਸਾਰੀਆਂ ਹੋਰ ਖਬਰਾਂ ਨੇ ਇਮੀਗ੍ਰੇਸ਼ਨ ਦੇ ਵਿੱਚ 20% ਕਟੌਤੀ ਦੀ ਖਬਰ ਆ ਰਹੀ ਹੈ ਕੱਲ੍ਹ ਤੋਂ ਸੋ ਵਾਕਈ ਕਿਆ ਕਟੌਤੀ ਕੀਤੀ ਜਾਏਗੀ 20% ਸੋ ਇਹਦੇ ਬਾਰੇ ਅਸੀਂ ਤੁਹਾਨੂੰ ਅਪਡੇਟ ਤੁਹਾਡੇ ਨਾਲ ਸ਼ੇਅਰ ਕਰਾਂਗੇ ਔਰ ਬਾਕੀ ਫਿਰ ਸਭ ਦਾ ਰਿਐਕਸ਼ਨ ਵੀ ਹੈਗਾ ਪਹਿਲਾਂ ਗਵਰਨਮੈਂਟ ਦੀ ਅਨਾਊਂਸਮੈਂਟ ਸੁਣ ਲਈਏ ਕੀ ਕਰ ਰਹੇਗੀ ਗਵਰਨਮੈਂਟ ਹਜੇ ਤੇ ਖਬਰ ਹੀ ਆ ਰਹੀ ਹੈ ਨਾ ਸੋ ਪਹਿਲਾਂ ਸੁਣ ਲੈਂਦੇ ਹਾਂ ਕਿ 20% ਅਨਾਊਂਸ ਕਰਦੇ ਨੇ 25 ਕਰਦੇ ਨੇ ਕਿ 10 ਰੱਖਦੇ ਨੇ ਕਿੰਨਾ ਕਰਦੇ ਬਟ 20 ਦੇ ਆਸ ਪਾਸ ਆ ਰਹੀ ਹੈ ਸੋ ਇਮੀਗ੍ਰੇਸ਼ਨ ਦੇਖੋ ਜਿਹੜੀਆਂ ਚੀਜ਼ਾਂ ਹੁਣ ਸਾਰੀ ਚਰਚਾ ਹੋ ਰਹੀ ਹੈ ਵਿਦ ਡਿਊ ਰਿਸਪੈਕਟ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਸਾਰੀਆਂ ਚੀਜ਼ਾਂ ਅਸੀਂ ਪਹਿਲਾਂ ਹੀ ਕਹਿ ਰਹੇ ਸੀਗੇ ਕਿ ਤਾਂ 20% ਕਹਿ ਰਹੇ ਅਸੀਂ ਮੈਂ ਤੇ ਕਲੀਅਰ ਕਹਿ ਰਿਹਾ ਮੈਨੂੰ ਕੋਈ ਹਰਜ਼ ਨਹੀਂ ਇਹਦੇ ਵਿੱਚ ਕਿਉਂਕਿ ਕਿਸੇ ਨੇ ਗੱਲ ਕਹਿਣੀ ਨਹੀਂ ਹੈ ਕਿ 2 ਸਾਲ ਤੱਕ ਹਜੇ ਅਸੀਂ ਇਮੀਗ੍ਰੇਸ਼ਨ ਬਿਲਕੁਲ ਟੋਟਲ ਬੰਦ ਕਰੀਏ ਟੋਟਲੀ ਇਮੀਗ੍ਰੇਸ਼ਨ ਬੰਦ ਕਰ ਦੇਣੀ ਚਾਹੀਦੀ 2 ਸਾਲ ਲਈ 2 ਸਾਲ ਤੋਂ ਬਾਅਦ ਤੁਸੀਂ ਸਾਰੀ ਇਮੀਗ੍ਰੇਸ਼ਨ ਪੂਰਾ ਰਿਵਿਊ ਕਰੋ ਖੁਦ ਇਮੀਗ੍ਰੇਸ਼ਨ ਮੰਤਰੀ ਸਾਹਿਬ ਨੇ ਕਿਹਾ ਕਿ ਮੈਸ ਕੀਤਾ ਪਿਆ ਸੀ ਖੁਦ ਉਹਨਾਂ ਨੇ ਮੰਨ ਹੀ ਲਿਆ ਠੀਕ ਹੈ ਨੀ ਸੋ ਮਾਰਕ ਮਿਲਰ ਸਾਹਿਬ ਨੇ ਖੁਦ ਹੀ ਮੰਨ ਲਿਆ ਕਿ ਅਸੀਂ ਇਹਨੂੰ ਕੰਪਲੀਟ ਮੈਸ ਕਰ ਦਿੱਤਾ ਤਾਂ ਹੀ ਓਪੋਜੀਸ਼ਨ ਵਾਲੇ ਵੀ ਕੋਟ ਕਰ ਰਹੇ ਅਸੀਂ ਵੀ ਕੋਟ ਕਰ ਰਹੇ ਹਾਂ ਤੇ ਜਦੋਂ ਤੁਹਾਡਾ ਐਡਾ ਸਿਸਟਮ ਮੈਸ ਦੇ ਵਿੱਚ ਹੈ ਇੱਥੇ ਕਿਰਾਇਆ ਵੱਧ ਰਿਹਾ ਲੋਕਾਂ ਕੋਲ ਕਰਨੀ ਹੈ ਤੁਸੀਂ ਸਰਵਿਸਿਜ਼ ਦੇ ਹੀ ਨਹੀਂ ਪਾ ਰਹੇ ਇਨਫਰਾਸਟਰਕਚਰ ਖੜਾ ਕਰੋ 2 ਸਾਲ ਫੋਕਸ ਸਾਰਾ ਕਰੋ ਇਨਫਰਾਸਟਰਕਚਰ ਖੜਾ ਕਰਨ ਦੇ ਉੱਤੇ ਕਿ ਅਸੀਂ ਇਨਫਰਾਸਟਰਕਚਰ ਖੜਾ ਕਰਨਾ ਹੈ ਕਿ ਜਿਹੜੇ ਵੀ ਨਵੇਂ ਇਮੀਗ੍ਰੈਂਟਸ ਆਉਣ ਉਹਨਾਂ ਨੂੰ ਪੂਰਾ ਇਨਫਰਾਸਟਰਕਚਰ ਮਿਲੇ ਜੋ ਅਸੀਂ ਇੰਨੇ ਸਾਲਾਂ ਦੀ ਗੱਲ ਕਰ ਰਹੇ ਹਾਂ ਕਿ ਕੁਆਲਿਟੀ ਆਫ ਲਾਈਫ ਜਿਹੜੀ ਖਰਾਬ ਹੋ ਰਹੀ ਹੈ ਸੇਮ ਚੀਜ਼ਾਂ ਸੇਮ ਵਰਡਿੰਗ ਅੱਜ ਪਾਰਲੀਮੈਂਟ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਕਹੀਆਂ ਜਾ ਰਹੀਆਂ ਨੇ ਰੂਬੀ ਸੋਤਾ ਜੀ ਦੇ ਬਿਆਨ ਵੈਸੇ ਉਹ ਡਿਫਰੈਂਟ ਮੁੱਦੇ ਦੇ ਉੱਤੇ ਹੈਗੇ ਆ ਜਿਹੜਾ ਇੰਡੀਆ ਵੱਲੋਂ ਉਹਨਾਂ ਦਾ ਐਲੀਗੇਸ਼ਨ ਨੇ ਕਿ ਉੱਥੋਂ ਡਿਪਲੋਮੈਟਸ ਜਾਂ ਉੱਥੋਂ ਜਿਹੜੇ ਇੰਡੀਅਨ ਗਵਰਨਮੈਂਟ ਏਜੰਟਸ ਨੇ ਉਹ ਇੱਥੇ ਲੋਕਾਂ ਨੂੰ ਜਿਹੜੇ ਟਾਰਗੇਟ ਕਰ ਰਹੇ ਨੇ, ਸੋ ਉਹਦੇ ਬਾਰੇ ਵੀ ਅੱਗੇ ਚੱਲ ਕੇ ਤੁਹਾਡੇ ਨਾਲ ਗੱਲਬਾਤ ਸ਼ੇਅਰ ਕਰਾਂਗੇ ਔਰ ਹੋਰ ਬਹੁਤ ਕੁਝ ਅਜੇ ਬਾਕੀ ਹੈ. ਰਿਕਾਰਡਡ ਬ੍ਰੇਕ ਐਂਡ ਦੈਨ ਵੀਲ ਕੈਰੀ ਔਨ ਦ ਡਿਸਕਸ਼ਨ.
Media Group proudly presents Radio Y. Tune in to Radio Y 24/7 on the Y Media app or call 647-910-5000 or visit southasiandaily.com. For any inquiries, contact Y Media at 416-475-5000.
ਦਲੇਰ, ਸਿਰੜੀ, ਸੂਝਵਾਨ ਅਤੇ ਅਣਥੱਕ ਅਜਿਹੇ ਗੁਣਾਂ ਨਾਲ ਲੋਕ ਵਕੀਲ ਬ੍ਰਿਜ ਮੋਹਨ ਦਾ ਵਰਣਨ ਕਰਦੇ ਹਨ.
ਕ੍ਰਿਮੀਨਲ ਲਾਅ, ਇਮੀਗ੍ਰੇਸ਼ਨ ਕੇਸਸ ਅਤੇ ਕਾਰ ਐਕਸੀਡੈਂਟ 'ਚ ਲੱਗੀਆਂ ਸੀਰੀਅਸ ਸੱਟਾਂ ਲਈ ਇਨਸਾਫ ਤੁਹਾਡਾ ਨਿੱਜੀ ਹੱਕ ਹੈ. ਇਸ ਹੱਕ ਨੂੰ ਗੁਆ ਨਾ ਦਿਓ. ਕਾਲ ਯੂਰ ਓਨ ਲਾਇਰ ਜਰੂਰੀਆ ਫੋਨ ਕਾਲ ਅਵੇ.
ਇੰਗਲੈਂਡ ਤੋਂ ਵਕਾਲਤ ਪਾਸ, ਪੰਜਾਬੀਆਂ ਦਾ ਮਾਣ ਤੇ ਮਸ਼ਹੂਰ ਪਿੰਡ ਰਾਏਕੋਟ ਦੀ ਸ਼ਾਨ, ਪਿਛਲੇ 3 ਦਹਾਕਿਆਂ ਤੋਂ ਕੋਰਟ ਕਚਹਿਰੀ ਦੇ ਮੰਨੇ ਪਰਮੰਨੇ ਤਜਰਬੇਕਾਰ ਤੇ ਧੜਲੇਦਾਰ ਵਕੀਲ ਬ੍ਰਿਜ ਮੋਹਨ ਆਫ ਬ੍ਰਿਜ ਮੋਹਨ ਐਂਡ ਐਸੋਸੀਏਟ. ਫੋਨ 416-994-8989 416-994-8989. ਵਕੀਲ ਬ੍ਰਿਜ ਮੋਹਨ.
This ad for Fizz is only 25 seconds long, but we had to pay for 30. Those leftover 5 seconds shouldn't just disappear, right? It's kind of like what happens to your unused mobile data at the end of each month. Except at Fizz, your unused data from the end of the month rolls over, so you can use it the next month. Hey, you paid for it, so keep it. Try the other side. Get started at fizz.ca. If you need some time to think it over, here's 5 seconds. Certain conditions apply. Details at fizz.ca.
You are listening to WTOR 770 AM, Youngstown, Toronto.
Moshek and Shiraz Hussain, in association with The Legal Connection and Watan Kebab, proudly present Sajjad Ali, performing on October 26th at the Meeting House, Oakville.
Hey, Cinderella, Cinderella.
Tickets available on Eventbrite, powered by Big Bickering. For sponsorship and VVIP tickets, contact Moshek Shiraz Hussain.
ਹੋਰ ਕੋਈ ਨਾ ਰੈਡੀ ਕੀਤੀ ਨਾ ਕੇ ਪੂਰਾ ਟਾਈਮ ਸਵੀਟ ਮਹਿਲ ਦੀ ਧਾਉ ਮਠਿਆਈ ਟੇਸਟ ਜਿਨ੍ਹਾਂ ਦਾ ਕੈਮ ਹਾਲੇ ਮਿੱਟੀ ਏ ਛੱਡ ਕੇ ਸਾਰੇ ਵਹਿਮ
ਸਵੀਟ ਮਹਿਲ ਤੇ ਇਸ ਦੀਵਾਲੀ ਲੱਗ ਰਿਹਾ ਹੈ ਮਠਿਆਈਆਂ ਦਾ ਮੇਲਾ ਥੋੜਾ ਖਾਓ ਜੀ ਪਰ ਖਾਓ ਵਧੀਆ ਸਵੀਟ ਮਹਿਲ ਤੋਂ ਲਓ ਡਰਾਈ ਫਰੂਟ ਦੇਸੀ ਘਿਓ ਦੀਆਂ ਬਣੀਆਂ ਜਲੇਬੀਆਂ ਸਵੀਟ ਮਹਿਲ ਸਪੈਸ਼ਲ ਡੈਕੋਰੇਟਡ ਡੱਬੇ ਪਹੁੰਚੋ 680 ਰੈਕਸਡੇਲ ਬੁਲੇਵਰਡ ਔਰ ਕਾਲ 416-679-9191 ਸੈਲੀਬ੍ਰੇਟ ਦੀਵਾਲੀ ਵਿਦ ਸਵੀਟ ਮਹਿਲ
ਇੱਕ ਅਜਿਹੀ ਜਗ੍ਹਾ ਜਿੱਥੇ ਬਹੁਤ ਕੁਝ ਹੋ ਰਿਹਾ ਹੈ ਇੱਕ ਜਗ੍ਹਾ ਚੌਧਰੀ ਖਾਨਾ ਨੂੰ ਦੱਖਣ ਦੇ ਨਿਰਮਾਣ ਸਮਰਥਨ ਨਾਲ ਜੋੜ ਕੇ ਇਸ ਦੀ ਅਰਥ ਵਿਵਸਥਾ ਨੂੰ ਪੁਨਰ ਨਿਰਮਿਤ ਕਰ ਰਹੀ ਹੈ ਇੱਕ ਜਗ੍ਹਾ ਜਿਸ ਵਿੱਚ ਕੈਨੇਡਾ ਦੇ ਪਹਿਲੇ ਇਲੈਕਟ੍ਰਿਕ ਵਾਹਨ ਅਤੇ ਬੈਟਰੀ ਦੇ ਪਲਾਂਟਾਂ ਵਿੱਚ 44 ਅਰਬ ਡਾਲਰ ਤੋਂ ਵੱਧ ਦਾ ਨਿਵੇਸ਼ ਹੋਇਆ ਹੈ ਜਿੱਥੇ ਅੱਜ ਦੀ ਤਰੀਕ ਵਿੱਚ ਵਧੇਰੇ ਲੋਕ ਕੰਮ ਕਰ ਰਹੇ ਹਨ ਅਤੇ ਜ਼ਿਆਦਾ ਕਮਾਈ ਕਰ ਰਹੇ ਹਨ ਇਹ ਜਗ੍ਹਾ ਓਨਟਾਰੀਓ ਹੈ ontario.ca/rebuildingouriconomy ਤੇ ਵਧੇਰੇ ਜਾਣੋ ਓਨਟਾਰੀਓ ਸਰਕਾਰ ਦੁਆਰਾ ਭੁਗਤਾਨਸ਼ੁਦਾ
Listen to the headlines anywhere. But we bring you the story behind the headlines by Group Editor and CEO Yudhvir Jaswal. Only on South Asian Pulse. Call Yudhvir Jaswal 647-272-8182 or visit southasiandaily.com.
South Asian Pulse. ਮੀਡੀਆ ਗਰੁੱਪ ਨੂੰ ਤੁਹਾਡੇ ਸਾਰਿਆਂ ਦੇ ਬਰਫੇ ਰੇਡੀਓ ਆਏ ਔਰ ਚੈਨਲ ਆਏ ਤੇ ਬਹੁਤ ਬਹੁਤ ਸਵਾਗਤ ਹੈ ਔਰ ਸਾਡੇ ਨਾਲ ਚੱਡਾ ਸਾਹਿਬ ਜੁੜ ਚੁੱਕੇ ਨੇ ਸੌਰਵ ਚੱਡਾ ਜੀ ਦਾ ਸਵਾਗਤ ਕਰਦੇ ਹੈਗੇ ਆ ਸੌਰਵ ਚੱਡਾ ਜੀ ਬਹੁਤ ਵੈਲਕਮ ਸਰ ਕੀ ਹਾਲ ਹੈ ਜੀ ਠੀਕ ਹੈ ਜੀ
ਜੀ ਬਹੁਤ ਵਧੀਆ ਜਦਵੀਰ ਜੀ ਔਰ ਸਾਡੇ ਸਾਰੇ ਲਿਸਨਰਸ ਨੂੰ ਨਮਸਕਾਰ ਸਤਿ ਸ੍ਰੀ ਅਕਾਲ ਔਰ ਆਦਾਬ
ਨਮਸਕਾਰ ਸਤਿ ਸ੍ਰੀ ਅਕਾਲ ਆਦਾਬ ਮੈਂ ਸਭ ਤੋਂ ਪਹਿਲਾਂ ਤਾਂ ਦੱਸਣਾ ਚਾਹੁੰਦਾ ਹੈਗਾ ਕਿ ਮੈਨੇਜਿੰਗ ਡਾਇਰੈਕਟਰ ਨੇ ਪ੍ਰੈਜ਼ੀਡੈਂਸ਼ੀਅਲ ਲਾਈਫ ਦੇ ਵੱਲੋਂ ਫਾਊਂਡਰ ਨੇ fetchmypolicy.com ਵੈਬਸਾਈਟ ਨੋਟ ਕਰੋ ਫੋਨ ਨੰਬਰ ਪਹਿਲਾਂ ਨੋਟ ਕਰੋ 416-316-5055 ਫਾਈਨੈਂਸ਼ੀਅਲ ਪਲੈਨਿੰਗ ਕਰਨੀ ਹੋਵੇ ਔਰ ਮੈਂ ਐਡ ਕਰ ਦਿੰਦਾ ਉਹਨਾਂ ਫਾਈਨੈਂਸ਼ੀਅਲ ਪਲੈਨਿੰਗ ਦੀ ਤਾਂ ਗੱਲ ਇੱਕ ਤਰਫ ਹੀ ਰਹਿ ਗਈ ਉਹ ਤਾਂ ਕਰਨਗੇ ਤੁਹਾਡੀ ਪੂਰੀ ਪ੍ਰੋਪਰ ਫਾਈਨੈਂਸ਼ੀਅਲ ਪਲੈਨਿੰਗ ਕੀ ਹੈ ਕਿੱਥੇ ਇਨਵੈਸਟਮੈਂਟ ਕਰਨੀ ਹੈ ਕਿੱਥੇ ਨਹੀਂ ਕਰਨੀ ਉਹ ਸਾਰੀ ਸਲਾਹ ਤੁਸੀਂ ਲੈ ਸਕਦੇ ਹੋ ਇੰਸ਼ੋਰੈਂਸ ਕਿੰਨੀ ਲੈਣੀ ਹੈ ਨਹੀਂ ਲੈਣੀ ਰਿਟਾਇਰਮੈਂਟ ਕਦੋਂ ਹੋਣੀ ਚਾਹੀਦੀ ਹੈ ਲੇਕਿਨ ਪਰਿਵਾਰ ਦੇ ਨਾਲ ਜਾਓ ਲਾਈਫ ਹੀ ਇੱਕ ਤਰ੍ਹਾਂ ਨਾਲ ਡਿਸਿਪਲਿਨ ਕਰ ਦੇਣਗੇ ਪਲਾਨ ਕਰ ਦੇਣਗੇ ਤੁਹਾਡੀ ਕੇ ਸੋ ਤੁਸੀਂ ਪਹੁੰਚੋ ਸੌਰਵ ਚੱਡਾ ਸਾਹਿਬ ਕੋਲ ਫਾਈਨੈਂਸ਼ੀਅਲ ਪਲੈਨਰ ਨੇ ਔਰ ਬਹੁਤ ਸਾਰੀਆਂ ਵਧੀਆ ਗੱਲਾਂ ਅਸੀਂ ਸਾਰੇ ਹੀ ਸਿੱਖਦੇ ਹੈਗੇ ਹਾਂ ਸਾਡੇ ਮੈਨੂੰ ਇਹ ਖੁਸ਼ੀ ਹੁੰਦੀ ਹੈ ਕਿ ਜੋ ਸੌਰਵ ਚੱਡਾ ਸਾਹਿਬ ਕਹਿੰਦੇ ਨੇ ਸਾਡੀ ਵਾਈ ਮੀਡੀਆ ਦੇ ਆਪਣੀ ਟੀਮ ਚ ਬਹੁਤ ਸਾਰੇ ਯੰਗ ਬੱਚੇ ਨੇ ਉਹ ਸਾਰੇ ਉਹ ਵੀ ਪਸੰਦ ਕਰਦੇ ਨੇ ਮੈਂ ਖੁਦ ਬੜਾ ਪਸੰਦ ਕਰਦਾ ਇਹਨਾਂ ਦੀ ਸਾਰੀ ਗੱਲਬਾਤ ਨੂੰ ਔਰ ਬੜੀ ਵਧੀਆ ਫੀਡਬੈਕ ਹਮੇਸ਼ਾ ਆਉਂਦੀ ਹੈ ਚੱਡਾ ਸਾਹਿਬ ਸਭ ਤੋਂ ਪਹਿਲਾਂ ਥੈਂਕ ਯੂ ਇਹਦੇ ਸਾਰੀਆਂ ਚੀਜ਼ਾਂ ਵਾਸਤੇ
ਥੈਂਕ ਯੂ ਵੈਰੀ ਮਚ ਯੁਜ਼ਵੀਰ
ਚੱਡਾ ਸਾਹਿਬ ਸਭ ਤੋਂ ਜ਼ਿਆਦਾ ਵੈਲਿਊਬਲ ਟੀਮ ਹੈ ਚੀਜ਼ ਹੈਗੀ ਹੈ ਟਾਈਮ ਤੁਸੀਂ ਫਾਈਨੈਂਸ਼ੀਅਲ ਪਲੈਨਿੰਗ ਕਰਦੇ ਹੋ ਲੇਕਿਨ ਜੇ ਕੋਈ ਤੁਹਾਨੂੰ ਆ ਕੇ ਪੁੱਛੇ ਕਿ ਜੀ ਮੈਂ ਪੈਸਾ ਇੰਨਾ ਕਮਾਉਣਾ ਚਾਹੁੰਦਾ ਕਿ ਟਾਈਮ ਖਰੀਦ ਲਵਾਂ ਤੇ ਚੱਡਾ ਸਾਹਿਬ ਕਹਿਣਗੇ ਭਾਈ ਸਾਹਿਬ ਟਾਈਮ ਜੋ ਨਿਕਲ ਗਿਆ ਉਹ ਵੀ ਵਾਪਸ ਨਹੀਂ ਆਉਣਾ ਇਹ ਵੀ ਮੁਸ਼ਕਿਲ ਆ ਔਰ ਰੋਜ਼ਾਨਾ ਅਸੀਂ ਜਿਹੜੀ ਦੁਨੀਆਂ ਦੀ ਸਭ ਤੋਂ ਕੀਮਤੀ ਚੀਜ਼ ਹੈ ਉਹ ਅਸੀਂ ਰੋਜ਼ਾਨਾ ਵਕਤ ਜਿਹੜਾ ਉਹ ਕਈ ਵਾਰ ਬਰਬਾਦ ਕਰ ਦਿੰਦੇ ਹਾਂ ਅਨਪ੍ਰੋਡਕਟਿਵ ਚੀਜ਼ਾਂ ਕਰਦੇ ਹੈਗੇ ਹਾਂ
ਪਰ
ਬਾਅਦ ਦੇ ਵਿੱਚ ਅਸੀਂ ਕਹਿੰਦੇ ਹਾਂ ਕਿ ਸਾਨੂੰ ਸਕਸੈਸ ਨਹੀਂ ਮਿਲੀ ਕਿਉਂ ਇਹ ਜ਼ਰਾ ਤੁਸੀਂ ਐਕਸਪਲੇਨ ਕਰੋ ਸਰ
ਜੀ ਯੁਦੀ ਜੀ ਦੇਖੋ ਜਿੱਦਾਂ ਤੁਸੀਂ ਖੁਦ ਆਲਰੇਡੀ ਕਹਿ ਦਿੱਤਾ ਇੱਕੋ ਲਾਈਨ ਦੇ ਵਿੱਚ ਕਿ ਟਾਈਮ ਤੋਂ ਇੰਪੋਰਟੈਂਟ ਕੋਈ ਚੀਜ਼ ਨਹੀਂ ਹੈਗੀ ਲੇਕਿਨ ਇਹਦੀ ਰਿਅਲਾਈਜੇਸ਼ਨ ਜਿਹੜੀ ਹੈਗੀ ਆ ਹਰ ਪਰਸਨ ਨੂੰ ਡਿਫਰੈਂਟ ਟਾਈਮ ਉਹਨਾਂ ਦੇ ਲਾਈਫ ਚ ਸ਼ਾਇਦ ਕੋਈ ਐਸਾ ਸਿਨੈਰੀਓ ਹੈ ਜਿੱਥੇ ਰਿਅਲਾਈਜੇਸ਼ਨ ਹੋ ਜਾਏ ਕਈ ਵਾਰ ਪੂਰੀ ਲਾਈਫ ਨਿਕਲ ਜਾਂਦੀ ਹੈ ਤੇ ਰਿਅਲਾਈਜੇਸ਼ਨ ਨਹੀਂ ਹੁੰਦੀ ਮੇਰੇ ਖਿਆਲ ਨਾਲ ਮੇਰਾ ਜਿਹੜਾ ਓਪੀਨੀਅਨ ਹੈ ਮੇਰੇ ਖਿਆਲ ਨਾਲ ਜਦੋਂ ਲਾਸਟ ਦੇ ਦਿਨਾਂ ਚ ਬੰਦਾ ਪਹੁੰਚਦਾ ਆਪਣੀ ਲਾਈਫ ਦੇ ਰਿਅਲਾਈਜੇਸ਼ਨ ਤਾਂ ਉਸ ਟਾਈਮ ਤੇ ਹੋ ਜਾਂਦੀ ਹੈ ਸਪੈਸ਼ਲੀ ਲਾਸਟ ਡੇ ਵਾਲੇ ਦਿਨ ਸਪੈਸ਼ਲੀ ਲਾਸਟ ਮੂਮੈਂਟ ਦੇ ਟਾਈਮ ਤੇ ਜਦੋਂ ਬੰਦਾ ਡਾਕਟਰ ਨੂੰ ਵੀ ਪੁੱਛ ਲੇ ਕਿ ਕਿਆ 10 ਮਿੰਟ ਹੋਰ ਮਿਲ ਸਕਦੇ ਹੈ ਡਾਕਟਰ ਕਹੇਗਾ ਨਹੀਂ 10 ਮਿੰਟ ਤੇ ਨਹੀਂ ਮਿਲ ਸਕਦੇ ਤੇ ਉੱਥੇ ਸ਼ਾਇਦ ਰਿਅਲਾਈਜੇਸ਼ਨ ਹੋ ਜਾਏਗੀ ਯਾਰ ਪਿਛਲੇ ਹਫਤੇ ਸ਼ਾਇਦ ਮੈਂ ਜਿਹੜਾ 2 ਘੰਟੇ ਵੇਸਟ ਕਰ ਰਿਹਾ ਸੀਗਾ ਜਾਂ ਨੈਟਫਲਿਕਸ ਦੇਖ ਰਿਹਾ ਸੀਗਾ ਉਹੀ ਮੈਂ ਟਾਈਮ ਆਪਣੀ ਫੈਮਿਲੀ ਨਾਲ ਜੇ ਸਪੈਂਡ ਕਰ ਲਿਆ ਹੁੰਦਾ ਤੇ ਅੱਜ ਮੈਨੂੰ ਡਾਕਟਰ ਤੋਂ ਐਕਸਟਰਾ 10 ਮਿੰਟ ਨਹੀਂ ਮੰਗਣੇ ਪੈਣੇ ਸੀਗੇ ਨਹੀਂ ਪੁੱਛਦਾ ਮੈਂ ਸ਼ਾਇਦ ਦ ਪੁਆਇੰਟ ਇਜ਼ ਟਾਈਮ ਦੀ ਵੈਲਿਊ ਹੈਗੀ ਹੈ ਅਸੀਂ ਮੰਨੀਏ ਜਾਂ ਨਾ ਮੰਨੀਏ ਹੁਣ ਜਾਣੇ ਅਣਜਾਣੇ ਦੇ ਵਿੱਚ ਸਾਡੇ ਕੋਲ ਵੇਸਟ ਹੋ ਜਾਂਦਾ ਔਰ ਹਰ ਇਨਸਾਨ ਕੋਲ ਹੁੰਦਾ ਦੁਨੀਆਂ ਦਾ ਕੋਈ ਵੀ ਇਨਸਾਨ ਰੋਬੋਟ ਨਹੀਂ ਹੈਗਾ ਕਿ ਬਈ ਮਸ਼ੀਨ ਨਹੀਂ ਹੈਗਾ ਕਿ ਬਈ 100% ਪਰਫੈਕਸ਼ਨ ਲੈਵਲ ਤੇ ਚੱਲੇ ਤੇ ਇੰਨਾ ਰੂਮ ਹੁੰਦਾ ਦੇਖੋ ਅਸੀਂ ਚੱਲਦੇ ਹਾਂ ਸਾਡੇ ਪੈਰਾਂ ਦੇ ਥੱਲੇ ਕਿੰਨਾ ਇਨਸੈਕਟਸ ਬੈਕਟੀਰੀਆ ਬੜਾ ਕੁਛ ਉਹ ਡਾਏ ਮਤਲਬ ਜਦੋਂ ਅਸੀਂ ਚੱਲ ਰਹੇ ਹਾਂ ਡੈਥ ਹੋ ਰਹੀ ਹੈ ਨਾ ਇਨਸੈਕਟਸ ਦੀਆਂ ਕੁਛ ਵੀ ਹੋ ਸਕਦਾ ਜ਼ਮੀਨ ਦੇ ਵਿੱਚ ਸਾਡੀ ਕਿਆ ਅਸੀਂ ਕੌਨਸ਼ੀਅਸਲੀ ਕਰ ਰਹੇ ਨਹੀਂ ਮਤਲਬ ਹੋ ਰਿਹਾ ਅਣਜਾਣੇ ਚ ਹੋ ਰਿਹਾ ਇੱਦਾਂ ਬੜੀਆਂ ਸਾਰੀਆਂ ਚੀਜ਼ਾਂ ਹੁੰਦੀਆਂ ਚਲੋ ਉੱਤੇ ਸਾਡਾ ਕੰਟਰੋਲ ਨਹੀਂ ਹੈਗਾ ਬੜੀਆਂ ਸਾਰੀਆਂ ਲਾਈਫ ਦੀਆਂ ਐਸੀਆਂ ਚੀਜ਼ਾਂ ਹੁੰਦੀਆਂ ਜਿਨ੍ਹਾਂ ਤੇ ਸਾਡਾ ਕੰਟਰੋਲ ਹੁੰਦਾ ਲੇਕਿਨ ਅਸੀਂ ਫੇਰ ਵੀ ਨਹੀਂ ਕਰਦੇ ਬੜੇ ਸਾਰੇ ਰੀਜ਼ਨ ਹੋ ਸਕਦੇ ਹੈਬਿਟ ਬਣ ਚੁੱਕੀ ਹੈ ਹਨਾ ਜਾਂ ਕੋਈ ਹੋਰ ਲਾਈਫ ਚ ਕੋਈ ਹਲੇ ਕੋਈ ਸਟਰੋਂਗ ਰੀਜ਼ਨ ਨਹੀਂ ਹੈ ਕੁਛ ਹੋਰ ਕਰਨ ਦਾ ਉਹ ਕਿਹੜੀਆਂ ਕਿਹੜੀਆਂ ਚੀਜ਼ਾਂ ਜਿਹੜਾ ਮੈਂ ਆਪਣੀ ਲਾਈਫ ਚ ਦੇਖਿਆ ਮੇਰੀ ਲਾਈਫ ਚ ਬੜਾ ਟਾਈਮ ਵੇਸਟ ਕਰ ਰਹੀਆਂ ਸੀਗੀਆਂ ਜਾਂ ਕੀਤਾ ਸੀ ਸ਼ਾਇਦ ਅੱਜ ਵੀ ਇਹਨਾਂ ਚੋਂ ਕੁਛ ਚੀਜ਼ਾਂ ਕਰ ਰਹੀਆਂ ਹੋਣ ਲੇਕਿਨ ਉਹ ਮੈਨੂੰ ਕਿੱਦਾਂ ਕੋਸ਼ਿਸ਼ ਕੀਤਾ ਕਿ ਉਹਨੂੰ ਮੈਂ ਐਲੀਮੀਨੇਟ ਕਰ ਦਵਾਂ ਆਪਣੀ ਲਾਈਫ ਦੇ ਵਿੱਚ ਔਰ ਮੈਂ ਕੀਤਾ ਬੜੀ ਸਾਰੀ ਚੀਜ਼ਾਂ ਨੂੰ ਐਲੀਮੀਨੇਟ ਕਰਤਾ ਮੋਰ ਦੈਨ ਅ ਡੈਕੇਡ ਅਗੋ ਐਸ ਵੈਲ ਉਹ ਕਿਹੜੀਆਂ ਚੀਜ਼ਾਂ ਸੀਗੀਆਂ ਮੇਰੀ ਲਾਈਫ ਦੇ ਵਿੱਚ ਵੀ ਜਿਹੜੀਆਂ ਆਮ ਸ਼ੋਰ ਬੜੇ ਸਾਰੇ ਲੋਕੀ ਜਿਹੜੇ ਆ ਆਪਣੀ ਲਾਈਫ ਦੇ ਵਿੱਚ ਸ਼ਾਇਦ ਨੋਟਿਸ ਕਰਨ ਕਿ ਸ਼ਾਇਦ ਉਹਨਾਂ ਦੀ ਵੀ ਲਾਈਫ ਚ ਉਹੀ ਹੋ ਰਿਹਾ ਕਿਉਂਕਿ ਅਸੀਂ ਆਪਣੇ ਸਾਰੇ ਹਿਊਮਨ ਬੀਇੰਗ ਹੈਗੇ ਤਾਂ ਸੇਮ ਹੀ ਲਾਈਫ ਚੱਲਦੀਆਂ ਸਾਰਿਆਂ ਦੀ 70-80-90% ਹਨਾ ਅੱਛਾ ਕਈਆਂ ਦੀ ਲਾਈਫ ਚ ਸ਼ਾਇਦ ਆਟੋਮੈਟਿਕਲੀ ਨਹੀਂ ਹੋਏਗਾ ਬਿਨਾਂ ਸੋਚੇ ਸਮਝੇ ਡਿਸੀਜਨ ਨਹੀਂ ਲਾਈਫ ਨੂੰ ਚਲਾ ਰਹੇ ਬਸ ਲਾਈਫ ਨੂੰ ਸਹੀ ਚਲਾ ਰਹੇ ਨੇ ਔਰ ਸਹੀ ਚੱਲ ਰਹੀ ਹੈਗੀ ਔਰ ਬੜਾ ਕੁਛ ਅਚੀਵ ਵੀ ਕਰ ਰਹੇ ਨੇ ਉਹਨਾਂ ਨੂੰ ਇਹ ਚੀਜ਼ਾਂ ਵੱਲ ਧਿਆਨ ਦੇਣ ਦੀ ਲੋੜ ਨਹੀਂ ਹੈਗੀ ਕਿਉਂਕਿ ਐਵਰੀਥਿੰਗ ਇਜ਼ ਸੋ ਪਰਫੈਕਟ ਆਟੋਮੈਟਿਕਲੀ ਦੈਨ ਇਜ਼ ਓਕੇ ਜਿਹੜੀ ਮੈਂ ਚੀਜ਼ਾਂ ਦੀ ਗੱਲਾਂ ਕਰਨ ਲੱਗਿਆ ਦੈਨ ਆਈ ਥਿੰਕ ਇਜ਼ ਓਕੇ ਲੇਕਿਨ ਮੇਰੇ ਖਿਆਲ ਨਾਲ ਬੜੇ ਸਾਰੇ ਲੋਕਾਂ ਦਾ ਫਿਰ ਧਿਆਨ ਹੀ ਨਹੀਂ ਜਾਂਦਾ ਇਸ ਚੀਜ਼ਾਂ ਦੇ ਵੱਲ ਕਿਉਂਕਿ ਉਹਨਾਂ ਲਾਈਫ ਚ ਫੋਕਸਡ ਹੈ ਫੋਕਸ ਕਿਉਂ ਹੁੰਦਾ ਬੰਦਾ ਪਹਿਲੀ ਚੀਜ਼ ਬੜੇ ਸਾਰੇ ਲੋਕੀ ਕ੍ਰੀਏਟਿਵ ਹੋ ਜਾਂਦੇ ਆਪਾਂ ਦੇਖੋ ਕ੍ਰੀਏਟਿਵਿਟੀ ਨੂੰ ਬਹੁਤ ਵੈਲਿਊ ਦਿੰਦੇ ਹਾਂ ਪੂਰੀ ਦੁਨੀਆ ਬੜੀ ਵੈਲਿਊ ਦਿੰਦੀ ਹੈ ਕ੍ਰੀਏਟਿਵਿਟੀ ਨੂੰ ਕਿਉਂਕਿ ਬੜੀ ਅੱਛੀ ਚੀਜ਼ ਹੈ ਆਉਂਦੀ ਕਿੱਥੋਂ ਆ ਕ੍ਰੀਏਟਿਵਿਟੀ ਕਿੱਦਾਂ ਕੋਈ ਇੱਕ ਬੰਦਾ ਇੰਨਾ ਫੋਕਸਡ ਔਰ ਦੂਸਰਾ ਬੰਦਾ ਉਹਨਾਂ ਫੋਕਸ ਨਹੀਂ ਹੈਗਾ ਡਿਫਰੈਂਸ ਕਿੱਥੇ ਆ ਰਿਹਾ ਔਰ ਜਿਹੜਾ ਬੰਦਾ ਫੋਕਸ ਬੜਾ ਕ੍ਰੀਏਟਿਵ ਵੇ ਚ ਉਹੀ ਕੰਮ ਕਰ ਰਿਹਾ ਜਿਹੜਾ ਦੂਸਰਾ ਕਹਿ ਰਿਹਾ ਯਾਰ ਮੇਰੇ ਮਾਇੰਡ ਚ ਤਾਂ ਇੱਦਾਂ ਦੇ ਆਈਡੀਆ ਨਹੀਂ ਆਉਂਦੇ ਆ ਬੰਦੇ ਦੇ ਮਾਇੰਡ ਚ ਕਿੱਦਾਂ ਆ ਰਹੇ ਨੇ ਕ੍ਰੀਏਟਿਵਿਟੀ ਮੀਨਸ ਵਟ ਸਾਈਕੋਲੋਜੀਕਲੀ ਕੋਈ ਵੀ ਸਾਈਕੋਲੋਜੀਕਲ ਡਿਸਟਰਬੈਂਸ ਜਿਸ ਇਨਸਾਨ ਚ ਹੁੰਦੀ ਹੈ ਮੈਂ ਵਰਡ ਯੂਜ ਕੀਤਾ ਡਿਸਟਰਬੈਂਸ ਉਹਦਾ ਮੀਨਿੰਗ ਥੋੜਾ ਡਿਫਰੈਂਟ ਹੈ ਲੇਕਿਨ ਲੰਮੀ ਗੋ ਕੋਈ ਜਿੱਥੇ ਸਾਈਕੋਲੋਜੀਕਲ ਡਿਸਟਰਬੈਂਸ ਹੁੰਦੀ ਹੈ ਜਿਸ ਇਨਸਾਨ ਚ ਉੱਥੇ ਕ੍ਰੀਏਟਿਵਿਟੀ ਹੁੰਦੀ ਹੈ ਤੁਸੀਂ ਕਹੋ ਨਹੀਂ 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 ਉਲਟਾ ਬੋਲ ਰਹੇ ਹੋ ਕ੍ਰੀਏਟਿਵਿਟੀ ਤਾਂ ਇੱਕ ਬੜੀ ਕੁਛ ਹੀ ਲੋਕਾਂ ਚ ਹੁੰਦੀ ਹੈ ਔਰ ਬੜੀ ਯੂਨੀਕ ਔਰ ਬੜੀ ਰੇਅਰ ਚੀਜ਼ ਹੈ ਯੈਸ ਬੜੀ ਰੇਅਰ ਚੀਜ਼ ਹੈ ਜਦੋਂ ਸਾਈਕੋਲੋਜੀਕਲ ਡਿਸਟਰਬੈਂਸ ਦਾ ਮਤਲਬ ਜਦੋਂ ਕਿਸੇ ਇਨਸਾਨ ਦੀ ਲਾਈਫ ਕੋਈ ਵੋਇਡ ਆ ਗਿਆ ਕੋਈ ਚੀਜ਼ ਮਿਸਿੰਗ ਹੋ ਗਈ ਜਿਹੜੀ ਉਹਦੇ ਲਈ ਉਸ ਪਰਟੀਕੁਲਰ ਇਨਸਾਨ ਲਈ ਬੜੀ ਮੈਟਰ ਕਰਦੀ ਹੈ ਉਸ ਇਨਸਾਨ ਦੀ ਕ੍ਰੀਏਟਿਵਿਟੀ ਉਸ ਦਿਨ ਨਿਕਲਣੀ ਸ਼ੁਰੂ ਹੋ ਜਾਂਦੀ ਹੈ ਕ੍ਰੀਏਟ ਹੋਣੀ ਸ਼ੁਰੂ ਹੋ ਜਾਂਦੀ ਹੈ ਇੱਕ ਪਰਸਨ ਹੈ ਉਹਨੂੰ ਕਿਸੇ ਨਾਲ ਪਿਆਰ ਹੋ ਗਿਆ ਉਹ ਕੱਲ ਨੂੰ ਨਹੀਂ ਗੱਲ ਬਣੀ ਆਪਸ ਚ ਉਹ ਪਰਸਨ ਥੋੜਾ ਡਿਪਰੈਸ਼ਨ ਚ ਚਲਾ ਗਿਆ ਜਾਂ ਸੋਚ ਚ ਚਲਾ ਗਿਆ ਉਹਨੇ ਕਵਿਤਾ ਲਿਖਣੀ ਸ਼ੁਰੂ ਕਰਤੀ ਉਹਨੇ ਗਾਣੇ ਰੋਮਾਂਸ ਦੇ ਗਾਣੇ ਲਿਖਣੇ ਸ਼ੁਰੂ ਕਰਤੇ ਉਹਦੀ ਕ੍ਰੀਏਟਿਵਿਟੀ ਦੇਖਣਾ ਤੁਸੀਂ ਕਿਸ ਲੈਵਲ ਤੇ ਪਹੁੰਚ ਗਈ ਕਿਉਂਕਿ ਉਹਦੀ ਲਾਈਫ ਚ ਇੱਕ ਵੋਇਡ ਆ ਗਿਆ ਉਹਨਾਂ ਨੂੰ ਡਿਟੇਲਡ ਕੁਐਸਚਨਿੰਗ ਕਰੋਗੇ, ਫਾਈਂਡ ਆਊਟ ਕਰੋਗੇ ਵੋਇਡ ਕੀ ਸੀਗਾ, ਵਿਚ ਇਜ਼ ਵੈਰੀ ਗੁੱਡ ਥਿੰਗ। ਤੇ ਜਿਨ੍ਹਾਂ ਦੀ ਤੇ ਲਾਈਫ 'ਚ ਕੁਝ ਵੋਇਡ ਹੈਗਾ ਉਹਨਾਂ ਨੂੰ ਕਿਸੇ ਦੀ ਐਡਵਾਈਸ ਦੀ ਲੋੜ ਨਹੀਂ, ਉਹ ਬੰਦਿਆਂ ਨੇ ਕਰਨਾ ਹੀ ਕਰਨਾ, ਉਹਨਾਂ ਨੂੰ ਕੋਈ ਰੋਕ ਨਹੀਂ ਸਕਦਾ, ਉਹਨਾਂ ਨੇ ਲਾਈਫ 'ਚ ਕੋਈ ਚੀਜ਼ ਮੈਟਰ ਨਹੀਂ ਕਰਨੀ, ਉਹਨਾਂ ਨੇ ਇੰਨੇ ਫੋਕਸ ਹੋ ਜਾਣਾ ਆਟੋਮੈਟਿਕਲੀ। ਬਾਕੀ ਹੁਣ ਗੱਲ ਆਉਂਦੀ ਹੈ ਜਿਨ੍ਹਾਂ ਨੂੰ ਲੱਗਦਾ ਕਿ ਵੋਇਡ ਨਹੀਂ ਹੈਗਾ ਲੇਕਿਨ ਅਸੀਂ ਫਿਰ ਵੀ ਅਚੀਵ ਕਰਨਾ ਚਾਹੁੰਦੇ ਹਾਂ, ਹਨਾ। ਇੱਕ ਹੈਗਾ ਕਿਸੇ ਦੀ ਲਾਈਫ 'ਚ ਵੋਇਡ ਹੈ, ਉਹ ਲਾਈਫ 'ਚ ਅਚੀਵਮੈਂਟ ਸਕਸੈਸਫੁਲ ਹੋਣਾ ਚਾਹੁੰਦਾ ਫਾਈਨੈਂਸ਼ਲੀ ਜਾਂ ਜਿੱਦਾਂ ਵੀ, ਔਰ ਇੱਕ ਜਿਹਦੀ ਲਾਈਫ 'ਚ ਵੋਇਡ ਨਹੀਂ ਹੈਗਾ ਲੇਕਿਨ ਫਿਰ ਵੀ ਉਹ ਕਹਿੰਦਾ ਯਾਰ ਸਕਸੈਸਫੁਲ ਹੋਣਾ, ਪੈਸਾ ਚਾਹੀਦਾ, ਫਾਈਨੈਂਸ਼ਲੀ ਚਾਹੀਦਾ। ਹੁਣ ਜਿਹਦਾ ਤਾਂ ਵੋਇਡ ਹੈ ਉਹਨੂੰ ਐਡਵਾਈਸ ਦੀ ਲੋੜ ਨਹੀਂ, ਉਹ ਬੰਦਾ ਕਰ ਰਿਹਾ ਉਹ ਕਰ ਵੀ ਜਾਏਗਾ ਪਰਸਨ ਨੂੰ। ਜਿਹਦਾ ਨਹੀਂ ਹੈਗਾ ਉਹ ਕਰਨਾ ਚਾਹ ਰਿਹਾ ਲੇਕਿਨ ਹੋ ਨਹੀਂ ਰਿਹਾ, ਹੋ ਕਿਉਂ ਨਹੀਂ ਰਿਹਾ, ਹੁਣ ਕੁਝ ਹੋਰ ਚੀਜ਼ਾਂ ਚਾਹੀਦੀਆਂ ਹੋਣਗੀਆਂ, ਹੁਣ ਵੋਇਡ ਨਹੀਂ ਹੈਗਾ ਤੇ ਕੁਝ ਹੋਰ ਤਾਂ ਬੇਸ ਬਣਾਉਣਾ ਪਏਗਾ, ਪਿਲਰ ਕੁਝ ਖੜੇ ਕਰਨੇ ਪੈਣਗੇ। ਜਿੱਦਾਂ ਦੀ ਸਕਸੈਸ ਦੀ ਬਿਲਡਿੰਗ ਖੜੀ ਕਰਨੀ ਹੈ ਤਾਂ ਪਿਲਰ ਤਾਂ ਚਾਹੀਦੇ, ਉਹਨੂੰ ਪਤਾ ਨਹੀਂ ਹੁੰਦਾ। ਤੇ ਇਨਡਾਇਰੈਕਟਲੀ ਅਸੀਂ ਜੋ ਚਾਹੁੰਦੇ ਹਾਂ ਉਹਦੇ ਲਈ ਜੋ ਕਰਨਾ ਪੈਂਦਾ ਉਹ ਨਹੀਂ ਕਰਦੇ ਕਿਉਂਕਿ ਪਤਾ ਨਹੀਂ ਕਿ ਉਹ ਕਿਹੜੀਆਂ ਚੀਜ਼ਾਂ ਕਰਨੀਆਂ ਹੁੰਦੀਆਂ। ਉਹਨਾਂ ਨੇ ਐਗਜ਼ਾਮਪਲ ਮੈਂ ਦੱਸਦਾ, ਮੈਂ ਵੀ ਹਰ ਪਰਸਨ ਕਰਨਾ ਚਾਹੁੰਦਾ ਆਪਣੀ ਲਾਈਫ 'ਚ ਬੈਟਰ, ਮੈਂ ਨੋਟਿਸ ਕੀ ਕੀਤਾ ਕਿ ਟਾਈਮ ਤਾਂ ਓਨਾ ਹੀ ਹੈ, ਸ਼ਾਇਦ ਪੂਰਾ ਟਾਈਮ ਜਿੰਨਾ ਲਗਾਉਣਾ ਚਾਹੀਦਾ ਮੈਨੂੰ ਆਪਣੇ ਗੋਲਸ ਦੇ ਤਰ੍ਹਾਂ, ਜੋ ਵੀ ਹੈ ਤੁਹਾਡਾ ਹੈਲਥ ਦਾ ਗੋਲ ਹੈ, ਫਾਈਨੈਂਸ ਦਾ ਗੋਲ ਹੈ, ਰਿਲੇਸ਼ਨਸ਼ਿਪ ਦਾ ਗੋਲ ਹੈ, ਜਿਹਨੂੰ ਵੀ ਬੈਟਰ ਕਰਨਾ ਚਾਹੁੰਦੇ ਹੋ, ਸੋਸ਼ਲ ਸਰਵਿਸ ਦਾ ਗੋਲ ਹੈ, ਜਿਸ ਚੀਜ਼ ਨੂੰ ਵੀ ਬੈਟਰ ਕਰਨਾ ਚਾਹੁੰਦੇ ਹੋ, ਸ਼ਾਇਦ ਗੁੱਡ ਇਨਫ ਟਾਈਮ ਨਹੀਂ ਦੇ ਪਾ ਰਹੇ ਉਸ ਚੀਜ਼ ਨੂੰ। ਇਹੀ ਇੱਕ ਰੀਜ਼ਨ ਹੋ ਸਕਦਾ ਜੇ ਰਿਲੇਸ਼ਨਸ਼ਿਪ 'ਚ ਪ੍ਰੋਬਲਮ ਆ ਰਹੀ ਹੈ ਤੇ ਸ਼ਾਇਦ ਟਾਈਮ ਹੀ ਨਹੀਂ ਦੇ ਪਾ ਰਹੇ ਉਸ ਰਿਲੇਸ਼ਨਸ਼ਿਪ ਨੂੰ, ਕਿਉਂਕਿ ਜੇ ਟਾਈਮ ਦੇ ਦੋਗੇ ਆਈ ਐਮ ਸ਼ੋਰ ਐਨੀ ਰਿਲੇਸ਼ਨਸ਼ਿਪ ਕੈਨ ਬੀ ਫਿਕਸ। ਜੇ ਫਾਈਨੈਂਸ ਬੈਟਰ ਕਰਨਾ ਚਾਹ ਰਹੇ ਹੋ, ਨਹੀਂ ਬੈਟਰ ਹੋ ਰਿਹਾ, ਇੱਕੋ ਚੀਜ਼ ਮੇਰੇ ਖਿਆਲ ਨਾਲ ਬ੍ਰੋਡਰ ਵੇ ਤੇ ਉਸ ਦੀ ਟਾਈਮ ਨਹੀਂ ਦੇ ਰਹੇ ਹੋ, ਸ਼ਾਇਦ ਉਹਨੂੰ ਅਟੈਂਸ਼ਨ ਨਹੀਂ ਦੇ ਰਹੇ ਹੋ, ਗੁੱਡ ਇਨਫ ਟਾਈਮ ਦੇਣਾ ਸ਼ੁਰੂ ਕਰਦੇ ਆਈ ਐਮ ਸ਼ੋਰ ਚੀਜ਼ਾਂ ਫਿਕਸ ਹੋ ਜਾਂਦੀਆਂ, ਪਰ ਆ ਜਾ ਕੇ ਫਿਰ ਗੱਲ ਉੱਥੇ ਟਾਈਮ ਤੇ ਆ ਗਈ। ਟਾਈਮ ਡਾਇਰੈਕਟਲੀ ਇਨਡਾਇਰੈਕਟਲੀ ਕੀ ਹੁੰਦਾ, ਦੇਖੋ ਪਹਿਲੀ ਚੀਜ਼ ਕੀ, ਮੇਰੀ ਲਾਈਫ 'ਚ ਵੀ ਬੜੀ ਵਾਰ ਹੋਇਆ ਨਾ, ਜੋ ਮੈਂ 5-7 ਚੀਜ਼ਾਂ ਬੋਲਾਂਗਾ। ਪਹਿਲੀ ਚੀਜ਼ ਕੀ, ਹਰ ਇਨਸਾਨ ਜਿਹੜਾ ਨਾ ਮਾਈਂਡਲੈਸਲੀ ਆਪਣੇ ਫੋਨਾਂ ਤੇ ਸਕਰੋਲ ਕਰ ਰਿਹਾ, ਲੈਪਟਾਪ ਤੇ ਵੀ ਨਹੀਂ ਕਰ ਰਿਹਾ, ਕੰਪਿਊਟਰ ਤੇ ਨਹੀਂ ਕਰ ਰਿਹਾ, ਆਪਣੇ ਸੈੱਲ ਫੋਨਾਂ ਤੇ, ਮਾਈਂਡਲੈਸਲੀ। ਮਾਈਂਡਲੈਸਲੀ ਮਤਲਬ ਵੇਅਰ ਦੇਰ ਇਜ਼ ਨੋ ਮਾਇੰਡ ਐਟ ਆਲ, ਨੋ ਪ੍ਰੈਜੈਂਸ ਆਫ ਮਾਇੰਡ, ਲੇਕਿਨ ਸਕਰੋਲਿੰਗ ਕਰ ਰਿਹਾ ਤੇ ਮਤਲਬ ਲਾਈਫ ਕੋਈ ਐਸੀ ਐਕਟੀਵਿਟੀ ਕਰ ਰਿਹਾ, ਮੈਂ ਵੀ ਕੀਤੀ ਹੈ, ਕੋਈ ਮਾਇੰਡ ਨਹੀਂ, ਨੋ ਸਟੇਟ ਆਫ ਮਾਇੰਡ, ਇਹਨੂੰ ਕਹਿੰਦੇ ਨੋ ਸਟੇਟ ਆਫ ਮਾਇੰਡ, ਪਤਾ ਹੀ ਕੁਛ ਨਹੀਂ ਹੈ, ਲੇਕਿਨ ਫਿਰ ਵੀ ਬੰਦਾ ਜਿਹੜਾ ਐਕਟ ਕਰ ਰਿਹਾ ਹੈਗਾ ਸੋਸ਼ਲ ਮੀਡੀਆ ਦੇ ਥਰੂ, ਮੇਨ ਡਿਫਰੈਂਟ ਡਿਫਰੈਂਟ ਪਲੇਟਫਾਰਮ ਹੋ ਸਕਦੇ ਨੇ, ਲੇਕਿਨ ਯਾਰ ਸੋਸ਼ਲ ਮੀਡੀਆ ਦੇ ਥਰੂ ਕੋਈ ਮੀਨਿੰਗਫੁਲ ਇੰਗੇਜਮੈਂਟ ਨਹੀਂ ਹੈ, ਕੋਈ ਮੀਨਿੰਗਫੁਲ ਬੈਨੀਫਿਟ ਨਹੀਂ ਹੈ। ਉਹਦੇ ਨਾਲ ਕੀ ਹੁੰਦਾ, ਬੰਦੇ ਦੇ ਘੰਟੋ ਘੰਟੇ ਡੇਲੀ ਦੇ ਵੇਸਟ ਹੋਣੇ ਸ਼ੁਰੂ ਹੋ ਗਏ। ਪਹਿਲਾਂ ਉਹਨੂੰ ਪਤਾ ਨਹੀਂ ਹੈ ਕਿ ਉਹਨੂੰ ਐਂਟਰਟੇਨਮੈਂਟ ਮਿਲ ਰਿਹਾ, ਉਹ ਵੇਸਟੇਜ ਵੱਲ ਧਿਆਨ ਨਹੀਂ ਹੈ, ਉਹ ਡੋਪਾਮਾਈਨ ਮਿਲ ਰਿਹਾ ਬ੍ਰੇਨ ਦੇ ਵਿੱਚ, ਉਹਨੂੰ ਵੇਸਟੇਜ ਟਾਈਮ ਨਹੀਂ ਦਿਖ ਰਿਹਾ, ਉਹਨੂੰ ਦਿਖ ਰਿਹਾ ਐਂਟਰਟੇਨਮੈਂਟ, ਮਜ਼ਾ ਆ ਰਿਹਾ ਦੇਖ ਕੇ। ਲੇਕਿਨ ਇਹਦਾ ਇਨਡਾਇਰੈਕਟ ਇਫੈਕਟ ਕੀ ਹੈ, ਮੈਂਟਲ ਫਟੀਗ ਹੋਣੀ ਸ਼ੁਰੂ ਹੋ ਜਾਏਗੀ ਹੌਲੀ ਹੌਲੀ ਲਾਈਫ ਦੇ ਵਿੱਚ, ਅਨਫੁਲਫਿਲਮੈਂਟ, ਫੁਲਫਿਲਮੈਂਟ ਦੀ ਫੀਲਿੰਗ ਨਹੀਂ ਆਉਣੀ। ਤੁਸੀਂ ਕਹੋਗੇ ਇਹਦਾ ਉਸ ਚੀਜ਼ਾਂ ਨਾਲ ਲੈਣਾ ਦੇਣਾ, ਉਹ ਡੈਫੀਨੇਟਲੀ ਸਾਇੰਟੀਫਿਕਲੀ ਪ੍ਰੂਵਨ ਹੈ ਚੀਜ਼ਾਂ ਦਾ, ਜਦੋਂ ਤੁਸੀਂ ਮਾਈਂਡਲੈਸਲੀ ਕੋਈ ਵੀ ਟਾਈਮ ਸਪੈਂਡ ਕਰੋਗੇ, ਤੁਹਾਨੂੰ ਪਤਾ ਹੋਏ ਜਾਂ ਨਾ ਪਤਾ ਹੋਏ, ਹਨਾ, ਬ੍ਰੇਨ ਨੂੰ ਤਾਂ ਪਤਾ ਹੈ ਉਹਨੇ ਉਹ ਫਟੀਗ ਆਉਣੀ ਹੈ, ਅਨਫੁਲਫਿਲਮੈਂਟ ਹੋਣੀ ਹੈ, ਕਿਉਂਕਿ ਅਸੀਂ ਸ਼ਾਇਦ ਕੌਂਸ਼ੀਅਸਲੀ ਨਾ ਡਿਸੀਜਨ ਲੈ ਪਾਈਏ ਕਿ ਕਿੰਨਾ ਟਾਈਮ ਵੇਸਟ ਹੋਇਆ ਕਿ ਨਹੀਂ ਹੋਇਆ, ਬਿਨਾਂ ਮੀਨਿੰਗਫੁਲ ਕੋਈ ਟਾਈਮ ਸਪੈਂਡ ਕੀਤਾ ਜਾਂਦਾ। ਬ੍ਰੇਨ 'ਚ ਤਾਂ ਸਾਰੀ ਕੈਲਕੂਲੇਸ਼ਨ, ਪੂਰਾ ਅਕਾਊਂਟ ਡੈਬਿਟ ਕ੍ਰੈਡਿਟ ਹੋ ਰਿਹਾ ਹਰ ਚੀਜ਼, ਉਹਨੇ ਅਨਫੁਲਫਿਲਮੈਂਟ ਦੀ ਫੀਲਿੰਗ ਦੇਣੀ ਦੇਣੀ ਹੈ। ਕੀ ਕਰਨਾ ਚਾਹੀਦਾ, ਕਰਨਾ ਨਹੀਂ ਚਾਹੀਦਾ, ਕੋਈ ਸੁਜੈਸ਼ਨ ਨਹੀਂ ਹੈ, ਮੈਂ ਕੀ ਕੀਤਾ ਸੀਗਾ ਲਾਈਫ ਜਾਂ ਕਿਸੇ ਨੂੰ ਕੀ ਕਰਨਾ। ਰਿਮੂਵ ਸੋਸ਼ਲ ਮੀਡੀਆ ਐਪਸ ਆਪਣੇ ਫੋਨਾਂ ਤੋਂ, ਕੱਢ ਦਿਓ। ਕਰੇਜ ਚਾਹੀਦਾ, ਕਰੇਜ ਵੀ ਯਾਰ ਕੋਈ ਬੜੀ ਵੱਡੀ ਗੱਲ ਕਰਨੀ ਜਾ ਰਹੇ, ਕਰੇਜ ਆਪਣੇ ਆਪ ਨਾਲ ਹੀ ਫਾਈਟ ਕਰਨ ਦਾ ਕਰੇਜ ਚਾਹੀਦਾ, ਯਾਰ ਮੈਂ ਕਰਕੇ ਦੇਖਾਂ ਇੱਕ ਦੋ ਹਫ਼ਤੇ, ਕੀ ਹੋਏਗਾ, ਮਹੀਨਾ ਕੁ ਛੱਡ ਦਾਂਗਾ, ਕੀ ਹੋਏਗਾ, ਕੁਛ ਨਹੀਂ ਹੁੰਦਾ। ਤੁਸੀਂ ਦੇਖੋ ਮਹੀਨੇ ਬਾਅਦ ਲੁੱਕ ਬੈਕ ਤੁਸੀਂ ਕਹੋਗੇ ਯਾਰ ਐਡੀ ਵੀ ਕੋਈ ਵੱਡੀ ਗੱਲ ਨਹੀਂ ਸੀਗੀ। ਆਪਣੇ ਐਕਸੈਸ ਨੂੰ ਲਿਮਿਟ ਕਰ ਦਿਓ ਇਸ ਚੀਜ਼ਾਂ ਨੂੰ, ਔਰ ਜੇ ਕਰਨਾ ਵੀ ਜ਼ਰੂਰੀ ਹੈ ਠੀਕ ਹੈ, ਵੀ ਪਾਰਟ ਆਫ ਸਪੈਸੀਫਿਕ ਟਾਈਮ ਸੈੱਟ ਕਰਤਾ ਕਿ ਅੱਛਾ ਜਦੋਂ ਮੈਂ ਜੋਬ ਤੇ ਜਾਂਦਾ ਜਾਂ ਜਾਂਦੀ ਹਾਂ ਮੇਰਾ ਨਾ ਯਾਰ 20 ਮਿੰਟ ਲੱਗ ਜਾਂਦੇ ਆ ਬੱਸ ਦੇ ਵਿੱਚ, ਮੈਂ ਵੀ ਬੱਸ ਦੇ ਵਿੱਚ ਮੈਂ ਬੈਠ ਕੇ ਆਪਣੇ ਸਾਰੇ ਜਿਹੜੇ ਸੋਸ਼ਲ ਮੀਡੀਆ ਦੇ ਰਿਸਪੋਂਡ, ਜੇ ਵੋ ਯਾਰੀ ਦੋਸਤੀ ਫੈਮਿਲੀ ਫਰੈਂਡਸ ਨੂੰ ਜਿਹੜਾ ਰਿਸਪੋਂਡ ਕਰਨਾ, ਉਹਦੇ ਬਾਅਦ ਚ ਫਿਰ ਮੈਂ ਫੋਨ ਨੂੰ ਹੱਥ ਨਹੀਂ ਲਗਾਉਣਾ ਆਪਣੇ ਸੋਸ਼ਲ ਮੀਡੀਆ ਵਾਸਤੇ। ਆਪਣੇ ਡਿਸੀਜਨ ਖੁਦ ਲੈ ਲਓ, ਉਹ ਕੋਈ ਏਡੀ ਵੱਡੀ ਗੱਲ ਨਹੀਂ ਹੁੰਦੀ। ਜਿੱਦਾਂ ਹੀ ਤੁਸੀਂ ਛੱਡ ਦੋਗੇ, ਛੱਡਦੇ ਵਕਤ ਬੜੀ ਵੱਡੀ ਗੱਲ ਲੱਗੀ। ਦੇਖੋ ਮੈਂ ਪਹਿਲੇ ਮਤਲਬ ਕੋਈ ਸੁਜੈਸ਼ਨ ਨਹੀਂ, ਮੈਂ ਇੱਕ ਪਰਸਨਲ ਐਗਜ਼ਾਮਪਲ ਦੇ ਰਿਹਾ। ਮੈਂ ਨਾਨ ਵੈਜੀਟੇਰੀਅਨ ਸੀਗਾ, ਅੱਜ ਤੋਂ 15 ਸਾਲ ਪਹਿਲੇ ਮੈਂ ਡਿਸੀਜਨ ਲਿੱਤਾ ਕਿ ਯਾਰ ਵੈਜੀਟੇਰੀਅਨ ਮੈਂ ਬਣਨਾ, ਮੈਂ ਵੈਜੀਟੇਰੀਅਨ ਸਵਿਚ ਕਰ ਦੇਣਾ। ਲੱਗਦਾ ਸੀ ਬੜੀ ਵੱਡੀ ਗੱਲ ਹੈ ਯਾਰ, ਵੈਜੀ ਐਸ ਕੰਟਰੀ ਵੈਜੀਟੇਰੀਅਨ ਫੂਡ ਹੀ ਮਿਲਣਾ ਬੜਾ ਮੁਸ਼ਕਿਲ ਹੈ ਜਾਂ ਇੰਨੀਆਂ ਆਪਸ਼ਨ ਨਹੀਂ ਹੁੰਦੀਆਂ। ਉਹ ਬੜੀ ਸਾਰੀ ਕਨਵਰਸੇਸ਼ਨ ਹੋਈ ਹੋਈ ਜੀ ਮੇਰੇ ਨਾਲ ਹੀ, ਔਰ ਬੜੇ ਸਾਰੇ ਆਪਣੇ ਆਪ ਨੂੰ ਪੁਆਇੰਟ ਦਿੱਤੇ ਹੋਣਗੇ ਕਿ ਕਿਉਂ ਨਹੀਂ ਕਰਨਾ ਚਾਹੀਦਾ। ਐਟ ਦ ਸੇਮ ਟਾਈਮ ਫਾਈਟ ਹੋਏਗੀ, ਐਨੀ ਐਂਕਰਿੰਗ ਨਹੀਂ ਕਰੇਗੀ ਬਾਕੀਆਂ ਨੂੰ ਨਹੀਂ ਕਰਨਾ ਚਾਹੀਦਾ ਬਾਕੀ ਕਰਨ ਮੈਂ ਸਿਰਫ ਆਪਣਾ ਦੱਸਦਾ ਕਿ ਐਲੀਮੀਨੇਟ ਕਰਤੀਆਂ ਚੀਜ਼ਾਂ ਲਾਈਫ ਦੇ ਵਿੱਚੋਂ ਪਰਮਾਨੈਂਟਲੀ ਟੀਵੀ 15 ਸਾਲਾਂ ਲਈ ਬੰਦ ਜ਼ੀਰੋ 15 ਸਾਲ ਤੱਕ ਟੀਵੀ ਨਹੀਂ ਮੈਂ ਕਿਹਾ ਜਦ ਤੱਕ ਮੈਂ ਜੋ ਲਾਈਫ ਚ ਚੀਜ਼ ਇਹ ਮੇਰਾ ਡਿਸੀਜਨ ਹੈ ਹਰ ਕਿਸੇ ਦਾ ਨਹੀਂ ਮੈਂ ਟੀਵੀ ਨਹੀਂ ਦੇਖਣਾ ਤਾਂ ਟੀਵੀ ਸੀਗਾ ਆਫ ਪਿਆ ਅੱਜ ਵੀ ਮੇਰੇ ਕੋਲ ਟੀਵੀ ਹੈਗਾ ਜਿਹੜਾ 20 ਸਾਲ ਪਹਿਲੇ ਲਿੱਤਾ ਸੀ ਉਹ ਕਿਤੇ ਪਿਆ ਹੋਇਆ ਮੇਰੀ ਕਿਸੇ ਦੂਸਰੀ ਪ੍ਰੋਪਰਟੀ ਦੇ ਵਿੱਚ ਲੇਕਿਨ ਉਹ ਪਿਆ ਹੋਇਆ ਰੱਖਿਆ ਹੋਇਆ ਬਸ ਐਵੇਂ ਕਿ ਉਹ ਯਾਰ ਉਹ ਰੱਖਿਆ ਤਾਂ ਸੀਗਾ ਲੇਕਿਨ ਉਹਨੂੰ ਦੇਖਿਆ ਨਹੀਂ ਸੀਗਾ ਸਾਹਮਣੇ ਹੋਣ ਦੇ ਬਾਵਜੂਦ ਦੇਖਿਆ ਨਹੀਂ ਸੀਗਾ ਸਹੀ ਕਮਿਟਮੈਂਟ ਲੈਵਲ ਪਤਾ ਚੱਲ ਜਾਂਦਾ ਤੁਸੀਂ ਕਹਿੰਦਾ ਮੈਂ ਨਹੀਂ ਸ਼ੂਗਰ ਖਾਣੀ ਤੁਹਾਡੇ ਅੱਗੇ ਸਾਹਮਣੇ ਸਾਰੀਆਂ ਸਵੀਟਸ ਰੱਖੀਆਂ ਸਾਹਮਣੇ ਪਈ ਰਹੇਗੀ ਐਵਰੀ ਡੇ ਦੇਖੋਗੇ ਸਵੇਰੇ ਦੁਪਹਿਰੇ ਸ਼ਾਮੀ ਨਹੀਂ ਖਾਣਾ ਕਮਿਟਮੈਂਟ ਲੈਵਲ ਤੁਹਾਡਾ ਚੈੱਕ ਹੋ ਜਾਏਗਾ ਇੱਕ ਤਾਂ ਹੁੰਦਾ ਨਾ ਕਿ ਸਾਹਮਣੇ ਹੈ ਹੀ ਨਹੀਂ ਹੈ ਚਲੋ ਨਹੀਂ ਖਾ ਰਹੇ ਸਾਹਮਣੇ ਰੱਖ ਕੇ ਨਹੀਂ ਖਾਂਦੇ ਤੇ ਇਹ ਸਕਰੋਲਿੰਗ ਜਿਹੜੀ ਹੈਗੀ ਹੈ ਇਹ ਬੜਾ ਟਾਈਮ ਵੇਸਟ ਕਰ ਜਾਂਦੀ ਹੈ ਠੀਕ ਹੈ ਕਰਨਾ ਕਰ ਸਕਦੇ ਹੋ ਹੱਲੇ ਵੀ ਇਹਨੂੰ ਸਾਰਾ ਦਿਨ ਦੇਖੋ ਲੇਕਿਨ ਜੇ ਸੇਮ ਟਾਈਮ ਤੇ ਲਾਈਫ ਦੇ ਕੁਛ ਐਕਸਟਰਾਆਰਡਨਰੀ ਗੋਲ ਬਣਾਉਣਾ ਚਾਹੁੰਦੇ ਹੋ ਫਾਈਨੈਂਸ਼ੀਅਲੀ ਹੋਏ ਹੈਲਥ ਨੂੰ ਲੈ ਕੇ ਹੋਏ ਰਿਲੇਸ਼ਨਸ਼ਿਪ ਨੂੰ ਲੈ ਕੇ ਹਰ ਚੀਜ਼ ਨੂੰ ਨੈਕਸਟ ਲੈਵਲ ਲੈ ਕੇ ਜਾਣਾ ਪਊ ਜਾਂਦੇ ਹੋ ਤੇ ਕੁਛ ਚੀਜ਼ਾਂ ਨੂੰ ਐਲੀਮੀਨੇਟ ਕਰਨਾ ਪਏਗਾ ਵਿਦਆਊਟ ਜੇ ਕੋਈ ਚੀਜ਼ ਹੈ ਲਾਈਫ ਚ ਤੁਸੀਂ ਆਪਣੀ ਲਾਈਫ ਚ ਅਟਰੈਕਟ ਕਰਨਾ ਪੈਂਦਾ ਉਹਨੂੰ ਤੁਹਾਨੂੰ ਇਕੁਅਲ ਔਰ ਹਾਇਰ ਵੈਲਿਊ ਵਾਪਸ ਦੇਣੀ ਪਏਗੀ ਇਹ ਰੂਲ ਹੈ ਯੂਨੀਵਰਸ ਦਾ ਤੁਸੀਂ ਸਿਰਫ ਇਧਰੋਂ ਵੀ ਲੈ ਲਓ ਇਹ ਵੀ ਕਰ ਲਿਆ ਸਰ ਇੱਕ ਬੰਦਾ ਕਹਿੰਦਾ ਮੈਂ ਹੈਲਥ ਆਪਣੀ ਬੈਟਰ ਕਰਨਾ ਚਾਹੁੰਦਾ ਉਸੀ ਟਾਈਮ ਡਿਸੀਜਨ ਲਓਗੇ ਇਹਦੇ ਐਕਸਚੇਂਜ ਮੈਂ ਕੀ ਗਿਵ ਅਪ ਕੀ ਕਰਨਾ ਚਾਹੁੰਦਾ ਬੰਦਾ ਕਹਿੰਦਾ ਮੈਂ ਅੱਜ ਤੋਂ 1.5 ਘੰਟੇ ਦੀ ਸਲੀਪ ਮੈਨੂੰ ਪਤਾ ਮੈਂ 9 ਘੰਟੇ ਸੋਣਾ ਅੱਜ ਤੋਂ 7.5 ਮੈਂ ਇਨ ਐਕਸਚੇਂਜ ਮੈਂ 1.5 ਘੰਟੇ ਦੀ ਸਲੀਪ ਛੱਡ ਦਾਂਗਾ ਮੈਨੂੰ ਹੈਲਥ ਚਾਹੀਦੀ ਏਦਾਂ ਦੀ ਕਮਿਟਮੈਂਟ ਇਕੁਅਲ ਜਾਂ ਹਾਇਰ ਵੈਲਿਊ ਦੁਨੀਆਂ ਨੂੰ ਵਾਪਸ ਦੇ ਦਿਓ ਤੁਸੀਂ ਦੇਖ ਲਓ ਚੀਜ਼ਾਂ ਵਰਕਆਊਟ ਕਰਨੀਆਂ ਸ਼ੁਰੂ ਹੋ ਜਾਂਦੀਆਂ ਸੇਮ ਥਿੰਗ ਈਮੇਲਸ ਅੱਛਾ ਦੂਜੀ ਚੀਜ਼ ਈਮੇਲਸ ਚੈਕਿੰਗ ਫੋਨਾਂ ਤੇ ਹਰ 2 ਮਿੰਟ ਬਾਅਦ 5 ਮਿੰਟ ਬਾਅਦ ਘੰਟੇ ਬਾਅਦ ਆਪਣੀ ਈਮੇਲ ਚੈੱਕ ਕਰੀ ਜਾ ਰਹੇ ਉਹ ਡਿਸਰਪਟ ਕਰਦਾ ਤੁਹਾਡੇ ਫੋਕਸ ਨੂੰ ਪ੍ਰੋਡਕਟੀਵਿਟੀ ਨੂੰ ਉਸ ਟਾਈਮ ਜੋ ਵੀ ਤੁਸੀਂ ਕੰਮ ਕਰ ਰਹੇ ਹੋ ਰਾਈਟ ਵੇ ਸਾਨੂੰ ਫੀਲ ਹੁੰਦਾ ਕਿ ਯਾਰ ਰਿਸਪੋਂਡ ਬੈਕ ਹੁਣ ਪੜ੍ਹ ਲਈ ਤਾਂ ਰਿਸਪੋਂਡ ਬੈਕ ਕਰਨਾ ਪਏਗਾ ਉਹ ਇੰਸਟੈਂਟਲੀ ਬੰਦਾ ਫੇਰ ਇਨਵੋਲਵ ਆ ਉੱਥੇ ਈਮੇਲਸ ਨੂੰ ਰਿਸਪੋਂਸ ਬੈਕ ਕਰਨ ਲਈ ਤੁਹਾਡਾ ਬਿਹੇਵੀਅਰ ਇੰਟਰਪਟ ਕਰੇਗਾ ਤੁਹਾਡੇ ਵਰਕ ਫਲੋ ਨੂੰ ਜੋ ਵੀ ਤੁਸੀਂ ਲਾਈਫ ਕਰ ਰਹੇ ਹੋ ਕਰ ਕੇ ਸਕਦੇ ਹੋ ਸਪੈਸੀਫਿਕ ਟਾਈਮ ਸੈੱਟ ਕਰਦਾ ਦੁਨੀਆਂ ਦੇ ਜਿੰਨੇ ਵੀ ਮੋਸਟ ਸਕਸੈਸਫੁਲ ਮੈਂ ਗੱਲ ਕਰ ਰਿਹਾ ਬਿਲੀਨੀਅਰਸ ਦੀ ਬਿਲੀਨੀਅਰਸ ਆਈ ਐਮ ਨੋਟ ਟਾਕਿੰਗ ਅਬਾਊਟ ਮਿਲੀਨੀਅਰਸ ਡੈਕਾ ਮਿਲੀਨੀਅਰਸ ਬਿਲੀਨੀਅਰ ਅਰਲੀ ਮਾਰਨਿੰਗ ਉਹਨਾਂ ਨੇ ਜਾਂ ਲੇਟ ਈਵਨਿੰਗ ਉਹਨਾਂ ਨੇ 15-20 ਮਿੰਟ ਅੱਧੇ ਘੰਟੇ ਦਾ ਟਾਈਮ ਸੈਟਅਪ ਕੀਤਾ ਦੈਟਸ ਇਟ ਉਸੀ ਟਾਈਮ ਈਮੇਲ ਕਰਨੀ ਆ ਉਹਦੇ ਬਾਅਦ ਸਾਰਾ ਦਿਨ ਨਹੀਂ ਕਿ ਜੋ ਵੀ ਮਾਨਾ ਈਮੇਲ ਦਾ ਰਿਸਪੋਂਡ ਬੈਕ ਕਰੀ ਜਾ ਰਹੇ ਹੋ ਉਹ ਡਿਫਰੈਂਸ ਕਰ ਰਹੇ ਆਪਣਾ ਸੈਟ ਨਾਲੇ ਤੁਹਾਡਾ ਇੱਕ ਜੇ ਤੁਸੀਂ ਪ੍ਰੋਫੈਸ਼ਨ ਚ ਵੀ ਹੋਗੇ ਨਾਲੇ ਤੁਹਾਡੇ ਕਲਾਇੰਟੇਲ ਤੁਹਾਡੇ ਕਸਟਮਰ ਪਤਾ ਚੱਲ ਜਾਏਗਾ ਯਾਰ ਇਹਨਾਂ ਦਾ ਰਿਸਪੋਂਸ ਇਸੀ ਟਾਈਮ ਦੇ ਵਿੱਚ ਆਣਾ ਈਮੇਲ ਦਾ ਨਾਲੇ ਐਕਸਪੈਕਟੇਸ਼ਨ ਵੀ ਆਲਰੇਡੀ ਪਤਾ ਹੀ ਹੈ ਕਿਸ ਟਾਈਮ ਰਿਸਪੋਂਸ ਆਣਾ ਉਹ ਕੀ ਹੋ ਗਿਆ ਨਾ ਥੋੜਾ ਆਰਗੇਨਾਈਜ਼ ਕਰਤਾ ਤਾਂ ਅਬ ਤੁਸੀਂ ਆਪਣਾ ਈਮੇਲ ਨੂੰ ਤਾਂ ਕਿ ਲਾਈਫ ਬੜੀ ਵੱਡੀ ਗੱਲ ਨਹੀਂ ਹੈ ਈਮੇਲ ਲੇਕਿਨ ਛੋਟੀਆਂ ਛੋਟੀਆਂ ਚੀਜ਼ਾਂ ਦੇਖਿਓ ਐਡ ਅਪ ਹੋ ਕੇ ਬੜੀ ਵੱਡੀ ਚੀਜ਼ ਬਣ ਜਾਏਗੀ ਉਸ ਤੋਂ ਬਾਅਦ ਟਾਈਮ ਕਿੱਥੇ ਵੇਸਟ ਹੁੰਦਾ ਬੜੇ ਸਾਰੇ ਲੋਕਾਂ ਦਾ ਮੈਂ ਆਪਣੀ ਗੱਲ ਕਰਨੀ ਮੇਰਾ ਕਿੱਥੇ ਟਾਈਮ ਵੇਸਟ ਹੁੰਦਾ ਸੀ ਮੇਰੇ ਕੋਲ ਟੂ ਡੂ ਲਿਸਟ ਨਹੀਂ ਸੀ ਹੁੰਦੀ ਕੋਈ ਐਵਰੀ ਡੇ ਕੋਈ ਲਿਸਟ ਨਹੀਂ ਮੈਂ ਕਹਿੰਦਾ ਮੈਂ ਬਹੁਤ ਇੰਟੈਲੀਜੈਂਟ ਹਾਂ ਮੈਂ ਇੰਨਾ ਸਮਾਰਟ ਹੈਗਾ ਮੈਨੂੰ ਪਤਾ ਕੀ ਕਰਨ ਵਾਲਾ ਮੇਰਾ ਅੱਜ ਕੰਮ ਮੈਨੂੰ ਮੈਂ ਮੇਰੇ ਹੀ ਕੰਮ ਹੈ ਮੈਂ ਥੋੜਾ ਭੁੱਲ ਜਾਵਾਂਗਾ ਇਹ ਮੈਂ ਥੋਟ ਦੇ ਨਾਲ ਜਿੰਦਾ ਹੁੰਦਾ ਸੀਗਾ ਕਿ ਯਾਰ ਪਤਾ ਹੀ ਹੈ ਨਾ ਖੁਦ ਨੂੰ ਕੋਈ ਸਟਰਕਚਰਡ ਟੂ ਡੂ ਮੇਰੇ ਕੋਲ ਲਿਸਟ ਨਹੀਂ ਸੀ ਹੈਗੀ ਉਸ ਚੱਕਰ ਚ ਮੈਂ ਕੀ ਰਿਲਾਈਜ਼ ਕੀਤਾ ਕਿ ਮੈਂ ਮੋਸਟ ਡਿਸਆਰਗਨਾਈਜ਼ ਪਰਸਨ ਬਣ ਗਿਆ ਜਿਹੜਾ ਕੰਮ ਹੋ ਗਿਆ ਹੋ ਗਿਆ ਜਿਹੜਾ ਰਹਿ ਗਿਆ ਕੋਈ ਨਹੀਂ ਕੱਲ ਕਰ ਲਾਂਗੇ ਨਾ ਯਾਰ ਏਡੀ ਵੀ ਵੱਡੀ ਏਡਾ ਵੀ ਕੋਈ ਇੰਪੋਰਟੈਂਟ ਪੁਆਇੰਟ ਨਹੀਂ ਸੀਗਾ ਨਾ ਕੱਲ ਕਰ ਲਾਂਗੇ ਕੋਈ ਗੱਲ ਨਹੀਂ ਆਪਣੇ ਆਪ ਨੂੰ ਸੈਟੀਸਫਾਈ ਕਰ ਲੈਂਦਾ ਸੀਗਾ ਉਹ ਫਿਰ ਡਿਸਆਰਗਨਾਈਜ਼ਡ ਹੋ ਗਿਆ ਪਰਸਨ ਉਹਦੇ ਨਾਲ ਫਿਰ ਕਮਿਟਮੈਂਟ ਲੈਵਲ ਚ ਵੀ ਫਰਕ ਆਉਂਦਾ ਸੀ ਫਿਰ ਮੈਂ ਨੋਟਿਸ ਕੀਤਾ ਕਿ ਦਿਸ ਇਜ਼ ਨੋਟ ਰਾਈਟ ਬੜੀਆਂ ਸਾਰੀਆਂ ਚੀਜ਼ਾਂ ਰਹਿ ਜਾਂਦੀਆਂ ਮੈਂ ਡਿਸਾਈਡ ਕੀਤਾ ਸੀ ਅੱਜ ਕਰਾਂਗਾ ਸ਼ਾਮੀ ਯਾਦ ਆਈ ਅਗਲੇ ਉਹ ਯਾਰ ਉਹ ਕੰਮ ਤਾਂ ਰਹਿ ਗਿਆ ਇੱਕ ਹਰ ਕੋਈ ਆਪਣੇ ਆਪ ਨੂੰ ਪੁੱਛ ਲਓ ਕਿੰਨੀ ਵਾਰ ਲਾਈਫ ਚ ਖੁਦ ਨੂੰ ਬੁਲਾਓ ਯਾਰ ਉਹ ਕੰਮ ਕਰਨਾ ਸੀ ਉਹ ਰਹਿ ਗਿਆ ਬੇਸ਼ਕ ਤੁਸੀਂ ਗ੍ਰੋਸਰੀ ਸਟੋਰ ਤੇ ਕਿਉਂ ਨਹੀਂ ਸੀਗੇ ਵਾਪਸ ਕਰ ਰਹੇ ਯਾਰ ਉਹ ਚੀਜ਼ ਲੈਣੀ ਸੀਗੀ ਉਹ ਰਹਿ ਗਿਆ ਇੱਕ ਵਾਰ ਹੋਇਆ ਹੋਇਆ ਦੋ ਵਾਰ ਜੇ ਬਾਰ ਬਾਰ ਹੋ ਰਿਹਾ ਲਾਈਫ ਟਾਈਮ ਚ ਤਾਂ ਕਿਆ ਉਹਨੂੰ ਫਿਕਸ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ ਮੈਂ ਉਸ ਟਾਈਮ ਕੀ ਡਿਸੀਜਨ ਲਿੱਤਾ ਸੀਗਾ ਮੈਂ ਆਪਣੀ 20s ਦੀ ਗੱਲ ਕਰ ਰਿਹਾ ਮੈਂ ਕਿਹਾ ਮੈਂ ਨਾ ਰਾਤੀ ਫੋਨ ਤੋਂ ਪਹਿਲੇ ਇੱਕ ਲਿਸਟ ਬਣਾ ਲੈਣੀ ਹੈ ਕਿ ਅਗਲੇ ਦਿਨ ਮੈਂ ਕੀ ਕਰਨਾ ਸਵੇਰੇ ਉੱਠ ਕੇ ਕੀ ਹੁੰਦਾ ਸੀਗਾ ਇੱਕ ਬੜੀ ਕਲੈਰਿਟੀ ਨਾਲ ਉੱਠਦਾ ਸੀਗਾ ਕਿਉਂਕਿ ਡਿਸੀਜਨ ਇੱਕ ਦਿਨ ਪਹਿਲੇ ਰਾਤੀ ਲੈ ਚੁੱਕਾ ਸੀਗਾ ਕਿ ਇਹ 10 ਚੀਜ਼ਾਂ ਕਰਨੀਆਂ ਹੀ ਕਰਨੀਆਂ ਉਹ 10 ਚੀਜ਼ਾਂ ਨੂੰ ਪ੍ਰੋਟਾਈਜ਼ ਕਰ ਲਿਆ ਸੀਗਾ ਇਹ ਚੋਂ ਸਭ ਤੋਂ ਇੰਪੋਰਟੈਂਟ ਚੀਜ਼ਾਂ ਟੋਪ ਤੇ ਲਿਖੂੰਗਾ ਜਿਹੜੀਆਂ ਲੀਸਟ ਇੰਪੋਰਟੈਂਟ ਆ ਉਹ ਬੋਟਮ ਤੇ ਕੀ ਕਿਤੇ ਦੁਪਹਿਰ ਸ਼ਾਮ ਤੱਕ ਜਾ ਕੇ ਮੇਰਾ ਨਹੀਂ ਮਨ ਕੰਮ ਕਰਨ ਦਾ ਘੱਟੋ ਘੱਟ ਇੰਪੋਰਟੈਂਟ ਚੀਜ਼ ਅਰਲੀ ਮਾਰਨਿੰਗ 'ਚ ਹੋ ਚੁੱਕੀਆਂ ਹੋਣਗੀਆਂ ਜਿਹੜੀਆਂ ਰਹਿ ਗਈਆਂ ਉਹ ਵੈਸੇ ਵੀ ਲੀਸਟ ਇੰਪੋਰਟੈਂਟ ਸੀਗੀਆਂ ਰਾਧਾ ਦਨ ਮੈਂ ਪਹਿਲੇ ਲੀਸਟ ਇੰਪੋਰਟੈਂਟ ਕਰਨੀਆਂ ਹੁਣ ਦੁਪਹਿਰ ਸ਼ਾਮ ਤੱਕ ਤੇ ਵੈਸੇ ਥੋੜਾ ਸਲੋ ਡਾਊਨ ਹੋ ਗਿਆ એનર્ਜੀ ਕ੍ਰੈਸ਼ ਡਾਊਨ ਹੋ ਰਹੀ ਹੈ ਤਾਂ ਜਿਹੜੀ ਇੰਪੋਰਟੈਂਟ ਚੀਜ਼ਾਂ ਉਹ ਵੀ ਰਹਿ ਗਈਆਂ ਉਹਨੂੰ ਪ੍ਰਾਇਰਟਾਈਜ਼ ਕਰ ਲਿਆ ਪਲੱਸ ਡਿਸੀਜਨ ਲੈ ਲਿਆ ਪਹਿਲੇ ਸ਼ੁਰੂ ਮੈਂ ਕਿਹਾ 7th 8th डे तक टॉर्चर, ब्रेन नु टॉर्चर होना शुरू हो गया कि यार 10 चीजां की लिखा, नहीं लिख पा रहा सी मैं, कहने रूल है लिखना, मैनू एग्जैक्टली याद नहीं, मैं 14-15-16 दिन तक फॉलो किया, नहीं हो पाया मैं तो उसके बाद फॉलो, क्योंकि जब तुम कभी प्रैक्टिस करोगे मतलब मैं मे बी आई एम यूजिंग द रॉन्ग वर्ड बट इट इज अ टॉर्चर कि 10 चीजां रोज चीजें लिखनी है और करनी है अगले दिन नो मैटर व्हाट है ना, और एनू मैनू नहीं लगता कोई सारी उम्र कर सकता, लेकिन जे तुसी एनू हफ्ता भी कर लिया ना ताड़ा ब्रेन च एक मसल डिवेलप हो जाना, तुहानू उस तो बाद लिस्ट बनाने की लोड़ भी नहीं पैनी है, मैं तुहानू गारंटी दे दिंदा, हफ्ता नहीं 10 दिन बेयर मिनिमम करके देखना, तुसी देखना कितनी इफेक्टिव होनी शुरू हो जाएगी चीजा है ना। उस तो बाद डिस्ट्रैक्शन जिहड़ियां मैं दस्सियां भावें फोन दियां होण, तुहाडियां नोटिफिकेशन, टेक्स्ट मैसेजेस, नॉइज डिस्ट्रप्शन, मेरा फोन अज किन्ने साल हो गए 15-16-17 साल हमेशा उल्टा होएगा, कोई भी मेनू परसन अज तक कभी मिलिया तो देख लो स्क्रीन हमेशा ऑपोजिट साइड से होती है, अप साइड से होती नहीं, फोन मेरा पिछले 18 सालों तो रिंगर ऑफ है, रिंगर वाइब्रेटर नोटिफिकेशन ऑफ, फोन इज ऑलवेज ऑपोजिट, फोन में उदो हाथ लगाऊंगा जब मैं हाथ लगाना चाहना, ए नहीं कि फोन सामने पे सडनली किसी की रिंगा ही फटाफट चुक लो यार मेरा, मैं मतलब कि ताड़ी लाइफ में कोई होर कंट्रोल कर रहा है, कोई अननोन परसन, ताड़ा फैमिली फ्रेंड तुम कॉन्टैक्ट करना, जो भी है तुसी करो, ताड़ा टाइम है, जो वंस इन अ वाइल इज ओके, मैं फिर की कह रहा कि अगर रोबोटिक वे ना नहीं चलना, थोड़ा बहुत 5-10% फ्लैक्सीबिलिटी होगी, लेकिन हर टाइम वो चीजा रहना, ए चीजा ऑफ करके देख लो 10-15 दिन शायद फर्क पैना शुरू हो जाए। फिर लाइफ के अननेसेसरी मीटिंग्स बड़िया होंदिया सी लाइफ के, किसी फ्रेंड ने कॉल की यार मैं मिलना यार सौरव यार मिलना तेन, मैं यार की करना यार मिलकर दसागा, मैं उसे चला जाता सगा, उसे जाके फिर वो परसन मैं दसदा सगा कि चीज है, कई बार इंपोर्टेंट होंगे सी, कई बार इंपोर्टेंट नहीं सी होंगे। अच्छा जो भी मैं किसी को पूछता किस लिए मिलना, कहना नहीं मिलकर ही गल करनी है, मैं सामने गल करनी, फोन से नहीं कर सकता, मैं डिसीजन ले लिया, जो बंदा मैं अज तो बाद मिलना चाहता है जो अपना क्लीयर एजेंडा नहीं दस रहा ना मैनू कि भाई क्यों मिलना चाहना और उस मीटिंग जो की अचीव करना चाहना, तुम्हारी इंटेंशन की है जो मैं मिलांगा मेरे को की चाहिए, तुम जे क्लीयरली फोन से नहीं मिल पा रहा ना दस रहा ना बंदा, मैं मैनुपुलेट कर रहा बंदा, मिलकर मैं इंस्टेंटली कन्विंस करेगा, मैं सोचने का भी टाइम नहीं देना चाह रहा कि चलो मैं तुम्हें दस देना एज परपज लिए मिल रहा मिलांगा हूं नेक्स्ट मंडे मिलांगा, क्योंकि दूसरे को टाइम मिल जाएगा उस टॉपिक नु लेके, लेकिन वो पर्सन कहना नहीं मैं इंस्टेंट उसी टाइम कॉल करांगा, आई डोंट मतलब कि रॉन्ग वर्ड है लेकिन मेरा ट्रस्ट ही नहीं है उस पर्सन से, क्यों क्लियरली नहीं बोल रहे कि तुम्हारी इंटेंशन की है, क्यों मीटिंग करना चाहते हो, बिना एजेंडा तो मीटिंग करनी नहीं, बड़ा सारा टाइम वेस्ट हो जाता है, भावे फैमिली मैंबर्स के नाल ही क्यों ना हो, फ्रेंड्स के नाल ही क्यों ना है, इट्स ओके टू डिक्लाइन द मीटिंग जब तक तुम्हारा ऑब्जेक्टिव क्लियर ना है, तुम्हारा या दूसरे बंदे का ऑब्जेक्टिव क्लियर ना हो, कहते हैं लाइफ टाइम का टाइम बचेगा, बहुत टाइम बचेगा क्योंकि साडा बड़ा सारा टाइम गया है चीजों, या किसी होर बड़ा टाइम वेस्ट किया होंगे कि मैं आई यूज टू वरी अलॉट अबाउट मैनी मैनी थिंग, बिना किसी गल तो कोई सिचुएशन हले आई नहीं, पहले ही वरी करना शुरू करता हो जाता सगा, जैसे किसी टिकट मिली ट्रैफिक टिकट मिली, कोर्ट डेट 2 महीने बाद है, मैं अज तो ही टेंशन शुरू मेरी, ओ 2 महीने बाद ठीक है, जो तुम कोर्ट से गल करोगे तुम अपना पक्ष रखोगे भी ए मेरा पॉइंट सगा, कोर्ट अपना पॉइंट देगी, सानू इन्ना ट्रस्ट है कि भी डिसीजन राइट होएगा, जो मैनू उस दिन समझ आए ना है लेकिन डिसीजन जरा जस्टिस होएगा ही होगा, जे मैं रॉन्ग सीगा तो मैं डेफिनेटली $200 पे करने चाहिए और मैं खुशी खुशी पे करांगा, मैं परेशान होकर नहीं पे करूंगा, गलती की है तो क्यों नहीं पे करांगा यार, मैं अपना शेयर पे करना कि नहीं करना सोसायटी के, गलती की है बाकी दुनिया भी तो पे कर रही है, मैं भी करांगा, मैं फाइट ही नहीं करनी, जब मैं क्लियर हैगा कि भाई मेरी टिकट मैं गलती की है, मैनू ऑलरेडी क्लैरिटी हैगी है, मैनू जस्टिस की लोड ही नहीं है कि मैं सीधा ही पेमेंट कर दी, फिर मैं फाइट भी नहीं कर रहा, फाइट भी उस पॉइंट तक करांगा, रस्ते की होगा टाइम बचेगा, मैं वरीड नहीं है कि मैं गलती भी की है लेकिन मैं फाइट भी करांगा, देखते हैं की होना है, वाई वेस्ट दिस टाइम है ना, मैं वेस्ट नहीं बोल रहा लेकिन मैं फिर अगेन मैं अपने ते लवांगा कि मैं क्या इदा कभी किया सीगा, बिल्कुल किया सीगा, लेकिन उस तो बाद क्लियर हो गया कि नहीं जे टिकट कभी कोई मिल गई या इदा की कोई भी सिनेरियो है, जे पता है कि ए राइट थिंग टू डू है तो करनी करनी, उसकी कोई भी कॉस्ट पै जाए और डजंट रियली मैटर, फिर लाइफ से टाइम वेस्ट होंगे अपने आप नूं कंपेयर करना दूसरों के नाल, ए भी बड़े सारे सोसायटी के विच हो जाता, अपने आप नूं अपनी प्रोग्रेस नूं दूजे की प्रोग्रेस नाल कंपेयर करना, अपनी एसेट्स नूं अपने घर गड्डियां नूं दूजों के नाल कंपेयर करना, देखो ए भी तुहानूं तुहाडे गोल्स तो दूर लैके जाता, तुहाडी सक्सैस तो दूर लैके जाता, तुहाडी रियल प्रोडक्टिविटी तो दूर लैके जाता, तुहाडी मोटिवेशन नूं रिड्यूस करता है, जब तुम अपने आप किसी नाल कंपेयर करते हो कंपेयर ना करो, जे किसी नाल कंपेयर कर रहे हो तो वैसे मैं लगता है जे मैं अपने आप किसी नाल भी कंपेयर करा मैं खुद नूं कहना कि मेरी सोच ही बड़ी छोटी है, क्योंकि मैं कंपेयर किसे नाल कर रहा है, अपने किसी फ्रेंड नूं फ्रेंड दे नाल या किसी कुलीग दे नाल या अपनी कलोनी या घर दे विच या स्ट्रीट ते कोई बंदा रहिंदा है, मैं किसे नाल कंपेयर, मेरी की सोच है, 8 बिलियन लोग है तो मैं 2 बंदे नाल कंपीट कर रहा है, 5 बंदे नाल कंपेयर कर रहा है, मैं तो अपने आप पुल आउट कर लो कि यार मैं करना ही नहीं कंपेयर आज तो बाद, मैं सिर्फ देखना कि मैं कौन हूं और मैं लाइफ कितने पहुंचता, क्या एनए लाइफ से बड़ा सारा टाइम वेस्ट किया, बहुत किया, ਮਿਲੀਅਨਸ ਲੋਕਾਂ ਦਾ ਕੀਤਾ ਔਰ ਮਿਲੀਅਨਸ ਆਵਰਸ ਵੇਸਟ ਕੀਤੇ ਆ ਕੰਪੈਰੀਜ਼ਨ ਦੇ ਵਿੱਚ। ਤੋ ਇਹ ਚੀਜ਼ਾਂ ਨੂੰ ਲੈ ਕੇ ਜਾਂ ਆਪਣਾ ਹੋਰ ਕਲਟਰ ਤੁਹਾਡਾ ਇਨਵਾਇਰਮੈਂਟ ਜਿਹੜਾ ਉੱਥੇ ਕਿੰਨਾ ਕਲਟਰ ਹੋਣਾ, ਕਾਰ ਹੋਏ, ਆਫਿਸ ਹੋਏ, ਉਹ ਮੈਂ ਮੇਕ ਸ਼ੋਰ, ਉਹ ਮੈਂ ਅਗੇਨ 20 ਸਾਲ ਪਹਿਲੇ ਮੇਕ ਸ਼ੋਰ ਕਰਦਾ ਸੀਗਾ ਮੇਰਾ ਆਫਿਸ ਹੋਏ, ਰੂਮ ਹੋਏ, ਕਾਰ ਹੋਏ, 0% ਕਲਟਰ। 0% ਮੀਨਸ ਜ਼ੀਰੋ, ਮੈਂ 1% ਨਹੀਂ ਬੋਲ ਰਿਹਾ, ਕੰਪਲੀਟਲੀ 0% ਕਲਟਰ। ਘਰ ਦੇ ਵਿੱਚ ਵੀ ਜੇ ਘਰ ਹੀ ਕਿਉਂ ਨਾ ਹੋਏ ਕੋਈ ਵੀ ਚੀਜ਼, ਇਫ ਇਜ਼ ਨੋਟ ਇਨ ਯੂਜ਼, 2-3 ਮਹੀਨੇ ਕਿਸ ਨੂੰ ਦੇ ਦੇਣੀਆਂ, ਪਈ ਨਹੀਂ ਰਹੇਗੀ ਉੱਥੇ, ਕਲਟਰ ਨਹੀਂ ਕੱਟਿਆ। ਕਲਟਰ ਜਿਹੜਾ ਹੈਗਾ ਉਹ ਡਿਸਟਰੈਕਟ ਕਰਦਾ ਤੁਹਾਡੇ ਮਾਇੰਡ ਨੂੰ, ਬੇਸ਼ੱਕ ਉਹ ਅਸਥੈਟਿਕਲੀ ਹੋਏ ਜਾਂ ਮੈਂਟਲੀ ਹੋਏ, ਤੁਹਾਡੀ ਕੰਸਨਟ੍ਰੇਸ਼ਨ ਨੂੰ ਰਿਡਿਊਸ ਕਰਦਾ। ਕਿਆ ਐਜ਼ਾ ਸਕਸੈਸ ਨਾ ਲੈਣਾ ਦੇਣਾ, ਮੈਨੂੰ ਲੱਗਦਾ ਹੈਗਾ ਸਾਇੰਟਿਸਟ, ਕਿਆ ਕੋਈ ਸਾਇੰਟਿਸਟ ਆ ਕੇ ਪ੍ਰੂਵ ਕਰਦਾ, ਨਹੀਂ ਨਹੀਂ, ਜਿਹੜੇ ਆਈਨਸਟਾਈਨ ਸੀਗੇ ਉਹਨਾਂ ਦੇ ਤਾਂ ਕਲਟਰ ਹੀ ਕਲਟਰ ਹੁੰਦਾ ਸੀਗਾ ਟੇਬਲ ਦੇ ਵਿੱਚ, ਰਾਈਟ। ਤੇ ਮੈਂ ਤੁਹਾਨੂੰ ਕਿਹਾ ਹਰ ਪੁਆਇੰਟ ਨੂੰ ਪ੍ਰੂਵ ਕੀਤਾ ਜਾ ਸਕਦਾ, ਹਰ ਪੁਆਇੰਟ ਦੀ ਐਗਜ਼ਾਮਪਲ ਹੁੰਦੀ ਹੈ। ਇੱਥੇ ਤੇਰੇ ਗੱਲ ਹੋ ਰਹੀ ਹੈ ਓਪੀਨੀਅਨ ਦੀ, ਇੱਕ ਪਰਸਪੈਕਟਿਵ ਦੀ, ਮੈਨੂੰ ਪਰਸਨਲੀ ਲੱਗਦਾ ਕਿ ਫਰਕ ਪੈਂਦਾ ਔਰ ਉਹ ਬੜਾ ਇੰਪੋਰਟੈਂਟ ਹੈ ਨਾ, ਕਲੀਅਰ ਕਲੈਰਿਟੀ ਜਿਹੜੀ ਹੈਗੀ ਹੈ, ਦਿਸ ਇਜ਼ ਵੈਰੀ ਇੰਪੋਰਟੈਂਟ। ਉਪਮਾ ਵਿਜੁਅਲ ਹੋਏ ਜਾਂ ਮੈਂਟਲੀ ਹੋਏ, ਮੈਂਟਲੀ ਹੋਏਗੀ ਤਾਂ ਵਿਜੁਅਲੀ ਵੀ ਬੈਟਰ ਹੋਏਗਾ, ਵਿਜੁਅਲੀ ਹੋਏਗੀ ਤਾਂ ਮੈਂਟਲੀ ਵੀ ਬੈਟਰ ਹੋ ਜਾਏਗਾ, ਠੀਕ ਹੈ। ਉਸ ਤੋਂ ਬਾਅਦ ਟਾਈਮ ਵੇਸਟ ਹੋ ਜਾਂਦਾ ਸੀਗਾ ਬੜੇ ਸਾਰੇ ਲੋਕਾਂ ਦਾ, ਜਾਂ ਮੇਰਾ ਵੀ, ਗੱਡੀ ਖਰੀਦਣੀ ਹੈ, ਕੋਈ ਚੀਜ਼ ਖਰੀਦਣੀ ਹੈ, ਟਾਈਮ ਰਿਸਰਚ, ਗੱਡੀ ਖਰੀਦਣੀ ਹੈ, 3-6 ਮਹੀਨੇ ਦਾ ਟੋਪਿਕ ਹੈ ਉਹ ਗੱਡੀ ਖਰੀਦਣ ਦਾ, ਆਨਲਾਈਨ ਦੇਖਣਾ ਸ਼ੁਰੂ ਕਰਤਾ, ਯਾਰਾਂ ਦੋਸਤਾਂ ਨਾਲ ਗੱਲ ਕਰਨੀ ਸ਼ੁਰੂ ਕਰਤੀ, ਯਾਰ ਉਹ ਗੱਡੀ ਕਿੱਦਾਂ, ਅੱਛਾ ਲੈ ਮੈਂ ਇੱਕ ਪਰਟੀਕੁਲਰ ਬ੍ਰਾਂਡ ਦੀ ਗੱਡੀ ਲੈਣੀ ਹੈ, ਮੈਂ ਦੂਜੇ ਬ੍ਰਾਂਡ ਦੀ ਗੱਡੀ ਕਰ ਲੈ, ਅੱਛਾ ਉਹ ਵੀ ਵਧੀਆ ਹੈ, ਕੋਈ ਮੈਨੂੰ ਕੋਈ ਹੋਰ ਗੱਡੀਆਂ ਦੀ ਸੁਜੈਸ਼ਨ ਕਰ ਰਿਹਾ, ਮੈਂ ਦੇਖਿਆ ਕਿੰਨਾ ਟਾਈਮ ਮੇਰਾ ਵੇਸਟ ਹੋ ਰਿਹਾ ਸੀ, ਜਦੋਂ ਮੈਂ ਪਹਿਲੀ ਗੱਡੀ ਲੈਣੀ ਸੀ ਮੇਰਾ ਟਾਈਮ ਵੇਸਟ ਹੋ ਰਿਹਾ ਸੀ, ਫਿਰ ਮੈਂ ਆਨਲਾਈਨ ਗੂਗਲ ਕਰਕੇ ਦੇਖ ਰਿਹਾ, ਫਿਰ ਮੈਂ ਸਟੋਰਾਂ ਦੇ ਡੀਲਰ ਤੋਂ ਵੀਕਐਂਡ 'ਚ ਜਾ ਕੇ ਦੇਖ ਰਿਹਾ ਸੀਗਾ, ਹਨਾ 15-16 ਸਾਲ ਪਹਿਲੇ ਮੈਂ ਨੋਟਿਸ ਕੀਤਾ, ਯਾਰ ਇੱਕ ਗੱਡੀ ਇੰਨਾ ਟਾਈਮ ਕੰਜ਼ਿਊਮ ਕਰ ਗਈ, ਇਹ ਟਾਈਮ ਜ਼ਿਆਦਾ ਕੋਸਟ ਕਰ ਗਿਆ ਇਸ ਕੰਪੇਅਰ ਟੂ ਜੋ ਗੱਡੀ ਦੀ ਕੋਸਟ ਸੀਗੀ। ਮੈਂ ਡਿਸੀਜਨ ਲੈ ਲਿਆ ਇਸ ਤੋਂ ਬਾਅਦ ਲਾਈਫ ਦੇ ਵਿੱਚ ਮੈਕਸੀਮਮ 1 ਆਵਰ ਤੋਂ ਉੱਪਰ ਟਾਈਮ ਨਹੀਂ ਸਪੈਂਡ ਹੋਏਗਾ, ਜਦੋਂ ਵੀ ਗੱਡੀ ਚੇਂਜ ਕਰਨੀ ਹੈ ਲੈਣੀ ਹੈ, ਇਟ ਡਜ਼ਨਟ ਰੀਅਲੀ ਮੈਟਰ। ਮੈਂ ਇਸ ਟਾਈਮ ਵੀ ਜਿਹੜੀ ਗੱਡੀ ਚਲਾ ਰਿਹਾ, ਜਿਹੜੀ ਪਿਛਲੀ ਚਲਾ ਰਿਹਾ ਸੀਗਾ, ਡੀਲਰ ਤੇ ਕਿਹਾ, ਮੈਂ ਕਿਹਾ ਸੇਮ ਗੱਡੀ ਸੇਮ ਮਾਡਲ ਸੇਮ 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 ਜਸਟ ਰਿਪਲੇਸ ਇਟ ਵਿਦ ਅਨਦਰ ਵਨ। ਠੀਕ ਹੈ, ਉਹ ਮੇਰਾ ਕਈਆਂ ਦਾ ਡਿਫਰੈਂਟ ਹੋ ਸਕਦਾ ਕਿ ਨਹੀਂ ਯਾਰ ਹੁਣ ਇਹ ਚਾਹੀਦਾ ਹੁਣ ਉਹ ਚਾਹੀਦਾ, ਲੇਕਿਨ ਮੈਂ ਸਿਰਫ ਆਪਣੀ ਐਗਜ਼ਾਮਪਲ ਲਿਮਿਟਿਡ, ਬੜੀ ਛੋਟੀ ਐਗਜ਼ਾਮਪਲ ਦੇ ਰਿਹਾ, ਸੇਮ ਮਾਈ ਟਾਈਮ। ਡਿਫਰੈਂਟ ਵੀ ਲੈਣੀ ਹੈ ਤੇ ਇਟਸ ਓਕੇ, ਮੈਂ ਚੀਜ਼ਾਂ ਤੇ ਤਦ ਤੱਕ ਨਹੀਂ ਉਹ ਗਿਵ ਅਪ ਕਰਦਾ ਜਦ ਤੱਕ ਕੋਈ ਚੀਜ਼ਾਂ ਡਿਸਕੰਟੀਨਿਊ ਨਾ ਹੋ ਜਾਣ ਇਸ ਦੁਨੀਆ ਤੋਂ, ਮੇਰਾ ਟਾਈਮ ਬਚਦਾ ਉਸ ਚੀਜ਼ਾਂ ਦੇ ਵਿੱਚ। ਅੱਛਾ ਕੋਈ ਪਤਾ ਇੰਨਾ ਟਾਈਮ ਬਚਾ ਕੇ ਕਰਨਾ ਕੀ ਹੈ, ਦੈਟ ਇਜ਼ ਯੋਰ ਚੋਇਸ, ਵਟ ਐਵਰ ਯੂ ਵਾਂਟ ਟੂ ਡੂ ਵਿਦ ਦੈਟ ਚੋਇਸ, ਦਾ ਪੁਆਇੰਟ ਇਜ਼ ਟਾਈਮ ਹੋਣਾ ਜਿਹੜਾ ਉਹ ਬੜਾ ਜ਼ਰੂਰੀ ਹੈ। ਇੱਕ ਦੋ ਹੋਰ ਕੁਇਕਲੀ ਪੁਆਇੰਟ ਦੱਸਾਂਗਾ, ਬੜੇ ਇੰਪੋਰਟੈਂਟ, ਇਸ ਲਈ ਥੋੜਾ ਐਕਸਟਰਾ ਟਾਈਮ ਲੈ ਰਿਹਾ। ਬੜਾ ਸਾਰੇ ਲੋਕ ਜਿਹੜਾ ਟਾਈਮ ਸਪੈਂਡ ਕਰ ਦਿੰਦੇ ਆ ਡਿਸੀਜਨ ਮੇਕਿੰਗ ਦੇ ਵਿੱਚ, ਕਿਉਂਕਿ ਮੈਂ ਵੀ ਕਰਦਾ ਓਵਰ ਥਿੰਕਿੰਗ ਔਰ ਡਿਸੀਜਨ ਨਾ ਲੈਣਾ। ਕੋਈ ਵੀ ਚੀਜ਼ ਤੁਸੀਂ ਲਾਈਫ 'ਚ ਡਿਸੀਜਨ ਲੈਣਾ, ਤੁਸੀਂ ਅੱਜ ਸ਼ਾਇਦ ਉਹਦੇ ਬਾਰੇ ਸੋਚਿਆ ਹੋਣਾ 10-15-20 ਮਿੰਟ, ਅੱਧਾ ਘੰਟਾ, ਫਿਰ ਕੋਈ ਲਾਈਫ 'ਚ ਉਹ ਚੀਜ਼ ਆ ਗਈ, ਉੱਧਰ ਚਲੇ ਗਏ, ਅਗਲੇ ਦਿਨ ਫਿਰ ਉਹਦੇ ਬਾਰੇ ਸੋਚ ਰਹੇ ਹਾਂ, ਅਗਲੇ ਹਫ਼ਤੇ ਫਿਰ ਸੋਚ ਰਹੇ ਹਾਂ, ਫਿਰ ਸੋਚ ਰਹੇ ਹਾਂ, ਸੋਚੀ ਜਾ ਰਿਹਾ ਬੰਦਾ, ਸੋਚੀ ਜਾ ਰਿਹਾ, ਸੋਚੀ ਜਾ ਰਿਹਾ, ਉਹ ਡਿਸੀਜਨ ਵੀ ਨਹੀਂ ਲੈ ਰਿਹਾ, ਲੇਕਿਨ ਉਹ ਹਫ਼ਤੇ ਮਹੀਨੋ ਮਹੀਨੇ ਟਾਈਮ ਐਡ ਆਨ ਹੋਈ ਜਾ ਰਿਹਾ, ਵੇਸਟ ਹੋ ਰਿਹਾ ਇੱਕੋ ਚੀਜ਼ 'ਤੇ। ਔਰ ਜਦੋਂ ਦੁਬਾਰਾ ਸੋਚ ਰਹੇ ਨਾ, ਉਹੀ ਪੁਆਇੰਟ ਨੂੰ ਬਾਰ ਬਾਰ ਆਪਣੇ ਬ੍ਰੇਨ 'ਚ ਪਲੇ ਕਰ ਰਿਹਾ, ਵੀ ਨਹੀਂ ਕਿ ਕੋਈ ਨਵੇਂ ਪੁਆਇੰਟ ਲੈ ਕੇ ਆਇਆ ਤਾਂ ਉਹਦੇ ਲਈ ਸੋਚ ਰਿਹਾ, ਉਹ ਸੇਮ 5-7-10 ਪੁਆਇੰਟ ਜਿਹੜਾ ਉਹਦੇ 'ਤੇ ਮੈਂ ਦੇਖਿਆ, ਯਾਰ ਮੈਂ ਜਦੋਂ ਵੀ ਬੈਠਦਾ ਮੈਂ ਸੇਮ ਹੀ ਚੀਜ਼ ਨੂੰ ਆਪਣੇ ਮਾਇੰਡ 'ਚ ਡਿਸਕਸ ਕਰ ਰਿਹਾ ਜਾਂ ਕਿਸੇ ਨਾਲ ਕਰ ਰਿਹਾ, ਉਹ ਇਨਡਿਸਾਈਸਿਵਨੈਸ ਸੀਗੀ, ਉਹਦੇ ਲਈ ਮੇਰਾ ਟਾਈਮ ਵੇਸਟ ਹੋਈ ਜਾ ਰਿਹਾ ਸੀਗਾ। ਤਾਂ ਰੂਲ ਕੀ ਬਣਾ ਲਿਆ ਕਿ ਜੇ ਮੈਂ ਬੈਠ ਗਿਆ ਡਿਸੀਜਨ ਲੈਣ ਲਈ, ਲੈਸ ਮੈਂ ਯੂ ਸਿਟ ਔਨ ਦਾ ਚੇਅਰ, ਤੁਸੀਂ ਡਿਸੀਜਨ ਲੈ ਲਿਆ, ਮੈਂ 15 ਮਿੰਟ ਬੈਠਾ, 1 ਘੰਟਾ ਜਾਂ 10 ਘੰਟੇ ਲੱਗ ਜਾਣਾ, ਮੈਂ ਚੇਅਰ ਤੋਂ ਡਿਸੀਜਨ ਲੈਣ ਦੇ ਬਾਅਦ ਉੱਠਣਾ, ਮੈਂ ਉੱਠਣਾ ਹੀ ਨਹੀਂ ਜਦ ਤੱਕ ਫਾਈਨਲ ਡਿਸੀਜਨ ਨਹੀਂ ਹੋਇੰਦਾ। ਔਰ ਇੱਕ ਵਾਰ ਡਿਸੀਜਨ ਲੈ ਲਿਆ ਤਾਂ ਫਿਰ ਇਸ ਡਿਸਕਸ਼ਨ ਤੇ ਦੁਬਾਰਾ ਡਿਸਕਸ਼ਨ ਕਰਨੀ ਨਹੀਂ ਹੈ, ਕਹਿੰਦੇ ਨਾਲ ਲਾਈਫ 'ਚ ਟਾਈਮ ਬਚਾਗਾ ਪਹਿਲੇ 10-15 ਸਾਲਾਂ 'ਚ। ਮੈਂ ਕੈਲਕੂਲੇਟ ਤਾਂ ਨਹੀਂ ਕੀਤਾ, ਲੇਕਿਨ ਆਈ ਪ੍ਰੀਟੀ ਸ਼ੋਰ ਕਾਫੀ ਜਿਹੜਾ ਟਾਈਮ ਹੈ ਉਹ ਬਚਿਆ ਔਰ ਬਚਦਾ ਹੈਗਾ ਇਸ ਚੀਜ਼ਾਂ ਤੇ। ਫਿਰ ਕਲੋਥਿੰਗ ਦੀ ਗੱਲ ਆ ਗਈ, ਬੜਾ ਸਾਰਾ ਟਾਈਮ ਕਲੋਥਿੰਗ ਤੇ ਆਪਣੀ ਅਟਰੈਕਸ਼ਨ ਤੇ ਸਟਾਈਲਿੰਗ ਤੇ ਕਿੰਨਾ ਟਾਈਮ ਵੇਸਟ ਹੋ ਜਾਂਦਾ, ਬੜੀ ਸਾਰੀ ਚੀਜ਼ਾਂ ਦਾ। ਮੇਰਾ ਵੀ ਹੋਇਆ ਹੁੰਦਾ ਸੀਗਾ, ਮੈਂ ਥੋੜਾ ਕਲੈਰੀਫਾਈ ਕਰਤਾ ਕਿ ਯਾਰ ਅੱਛਾ ਸ਼ਰਟ ਦੀ ਗੱਲ ਹੈ ਨਾ, ਇਹ ਸਾਰੀਆਂ ਵਾਈਟ ਸ਼ਰਟਸ, ਕਪਲ ਆਫ ਬਲੈਕ ਸ਼ਰਟਸ, ਦੈਟਸ ਇਟ, ਪੀਰੀਅਡ। ਟਾਈਮ ਹੀ ਵੇਸਟ ਕਰ, ਮੇਰਾ ਟਾਈਮ ਵੱਧ ਗਿਆ ਪਹਿਲੇ 15-16-17 ਸਾਲਾਂ ਤੋਂ, ਕਿ ਉਹਦਾ ਮੈਨੂੰ ਬੈਨੀਫਿਟ ਹੋਇਆਗਾ ਮੈਨੂੰ ਨਹੀਂ ਪਤਾ, ਲੇਕਿਨ ਮੈਨੂੰ ਪਤਾ ਹੈ ਹਾਂ ਮੇਰੇ ਉੱਥੇ 10 ਕਲਰਡ ਸ਼ਰਟਸ ਹੁੰਦੀਆਂ, ਕੋਈ ਪ੍ਰਿੰਟਿਡ ਤਾਂ ਕੋਈ ਕਲਰਡ, ਇਹ ਵੋ, ਮੈਂ ਟਾਈਮ ਉੱਥੇ ਵਾਰਡਰੋਬ 'ਚ ਖੜੇ ਹੋ ਕੇ ਨਾ ਮੈਚਿੰਗ 'ਚ ਟਾਈਮ ਤਾਂ ਸਪੈਂਡ ਕਰ ਰਿਹਾ ਹੁੰਦਾ, ਮੈਂ ਮੈਚਿੰਗ ਕਰਨ ਦੇ ਸੈਂਸ, ਮੈਂ ਅੱਖਾਂ ਬੰਦ ਕਰਕੇ ਕੁਛ ਵੀ ਪਿਕ ਕਰਨਾ ਆਪਣੀ ਵਾਰਡਰੋਬ ਤੋਂ ਮੈਚ ਕਰਨਾ ਹੀ ਕਰਨਾ, ਕਿ ਨਾ ਕਿਉਂਕਿ ਹੈ ਹੀ ਨਹੀਂ, ਇੰਨੀ ਆਪਸ਼ਨ ਹੀ ਨਹੀਂ ਰੱਖੀਆਂ, ਸਾਰਿਆਂ ਨੂੰ ਕਰਨ ਦੀ ਜ਼ਰੂਰਤ ਨਹੀਂ ਹੈ, ਮੈਂ ਕੀ ਕਹਿ ਰਿਹਾ ਨਾ ਹੀ ਕਰਨੀ ਹੈ, ਮੈਂ ਸੁਜੈਸ਼ਨ ਹੀ ਦੇ ਰਿਹਾ, ਮੈਂ ਸਿਰਫ ਐਗਜ਼ਾਮਪਲ ਦੇ ਰਿਹਾ ਕਿ ਇਹ ਚੀਜ਼ਾਂ ਵੀ ਬੜਾ ਤੇ ਜੇ ਮੈਜੋਰਿਟੀ ਆਫ ਟਾਈਮ ਨੂੰ ਕੌਂਸ਼ੀਅਸਲੀ ਹੋ ਕੇ ਤੁਸੀਂ ਥੋੜਾ ਜਿਹਾ ਰਿਡਿਊਸ ਕਰ ਦੋ ਕਿ ਚਲੋ ਇਹਨੂੰ ਯਾਰ 20-25-30% ਰਿਡਿਊਸ ਕਰ ਲੈਂਦੇ ਹਾਂ ਜਾਂ ਚਲੋ ਮੈਥਮੈਟਿਕਲੀ ਨੀ ਕਿ ਥੋੜੀ ਜਿਹੀ ਐਕਟੀਵਿਟੀ ਨੂੰ ਮੈਂ ਘਟਾਉਣਾ ਯਾਰ ਨੈਕਸਟ ਟਾਈਮ ਮੈਂ ਵਾਰਡਰੋਬ ਖੜੋਤਾ ਅਚਾਨਕ ਦਿਮਾਗ ਚ ਆ ਗਿਆ ਯਾਰ ਮੈਂ ਜ਼ਿਆਦਾ ਟਾਈਮ ਕਿਉਂ ਸਪੈਂਡ ਕਰਿਆ ਠੀਕ ਹੈ ਨਾ ਯਾਰ ਕਿਸੇ ਨੂੰ ਫਰਕ ਨੀ ਪੈਂਦਾ ਯੁਧਵੀਰ ਜੀ ਜੇ ਤੁਸੀਂ ਸਵੇਰੇ ਆਫਿਸ ਆਪਣੇ ਗਏ ਹੋ ਸਾਰੇ ਆਪਣੇ ਤੁਸੀਂ ਇੰਪਲੋਈਜ਼ ਨੂੰ ਲੈ ਕੇ ਮਿਲਿਓ ਸਵੇਰੇ ਇਸ ਟਾਈਮ ਮੈਂ ਤੁਹਾਨੂੰ ਪੁੱਛ ਲਾਂਗਾ ਕਿਸਨੇ ਕਿੰਨੇ ਕੀ ਪਾਇਆ ਹੋਇਆ ਮਤਲਬ ਹੀ ਨੀ ਤੁਹਾਨੂੰ ਪਤਾ ਹੋਇਆ ਕਿੰਨੇ ਕਿਹੜੇ ਕਲਰ ਦਾ ਪਾਇਆ ਅੱਛਾ ਜੇ ਮੈਂ ਤੁਹਾਡੇ ਸਟਾਫ ਨੂੰ ਪੁੱਛ ਲਾਂਗੀ ਯੁਧਵੀਰ ਜੀ ਨੇ ਕੀ ਪਾਇਆ ਕੋਈ ਨੀ ਧਿਆਨ ਦਿੰਦਾ ਕਿਸੇ ਨੂੰ ਕਿਸੇ ਕੋਲ ਇੰਨਾ ਟਾਈਮ ਨੀ ਕਿਸੇ ਨੂੰ ਲੇਕਿਨ ਬੰਦਾ ਖੁਦ ਤੇ ਇੰਨਾ ਅਟੈਂਸ਼ਨ ਦਿੰਦਾ ਜੋ ਕਿ ਠੀਕ ਹੈ ਦੋਵੋ ਅਟੈਂਸ਼ਨ ਦੇਣੀ ਜ਼ਰੂਰੀ ਹੈ ਖੁਦ ਨੂੰ ਲੇਕਿਨ ਇੰਨੀ ਨੀ ਦੇਣੀ ਕਿ ਐਟ ਦਾ ਐਕਸਪੈਂਸ ਆਫ ਦਾ ਸਕਸੈਸ ਐਟ ਦਾ ਐਕਸਪੈਂਸ ਆਫ ਕਿਤੇ ਐ ਨਾ ਹੋਏ ਕਿ ਲਾਸਟ ਲਾਈਫ ਦੇ ਜਦੋਂ ਲਾਸਟ ਪੀਰੀਅਡ ਚ ਪਹੁੰਚ ਜਾਈਏ ਉੱਥੇ ਐ ਨਾ ਲੱਗੇ ਯਾਰ ਕਿਹੜੀ ਚੀਜ਼ਾਂ ਚ ਟਾਈਮ ਵੇਸਟ ਕਰਤਾ ਐ ਨੀ ਸੀ ਕਰਨਾ ਚਾਹੀਦਾ ਉਹ ਰਿਗਰੈਟ ਨਹੀਂ ਹੋਣਾ ਚਾਹੀਦਾ ਉਸ ਰਿਗਰੈਟ ਨੂੰ ਅੱਜ ਦੇ ਅੱਜ ਅਸੀਂ ਆਪਾਂ ਜਿਹੜਾ ਹਰ ਬੰਦਾ ਇੰਡੀਵਿਜੁਅਲ ਪਰਸਨ ਰਿਸਪੋਂਸਿਬਿਲਿਟੀ ਲੈ ਕੇ ਫਿਕਸ ਕਰ ਸਕਦਾ ਜੇ ਟਾਈਮ ਤੁਹਾਡੇ ਕੋਲ ਬਚ ਜਾਂਦਾ ਹੈ ਹੁਣ ਤੁਸੀਂ ਆਪਣਾ ਫਾਈਨਾਂਸ ਵੀ ਫਿਕਸ ਕਰੋਗੇ ਆਪਣੀ ਹੈਲਥ ਵੀ ਫਿਕਸ ਕਰੋਗੇ ਔਰ ਆਪਣੇ ਰਿਲੇਸ਼ਨਸ਼ਿਪ ਵੀ ਫਿਕਸ ਕਰੋਗੇ ਤਿੰਨੋ ਚੀਜ਼ਾਂ ਫਿਕਸ ਟਾਈਮ ਦੀ ਵਜ੍ਹਾ ਨਾਲ ਨਹੀਂ ਹੋ ਰਹੀਆਂ ਔਰ ਕੋਈ ਇੰਗਰੀਡੀਐਂਟ ਨਹੀਂ ਚਾਹੀਦਾ ਜਿੱਦਾਂ ਹੀ ਟਾਈਮ ਮਿਲੇਗਾ ਤੁਹਾਨੂੰ ਨੌਲੇਜ ਵੀ ਆਟੋਮੈਟਿਕਲੀ ਆ ਜਾਏਗੀ ਤੁਹਾਨੂੰ ਪਤਾ ਚੱਲ ਜਾਏਗਾ ਅੱਛਾ ਰਿਲੇਸ਼ਨਸ਼ਿਪ ਨੂੰ ਫਿਕਸ ਕਿੱਦਾਂ ਕਰਨਾ ਬਿਨਾਂ ਕਿਸੇ ਦੀ ਐਡਵਾਈਸ ਲੈਤੇ ਨਹੀਂ ਕਿਉਂਕਿ ਟਾਈਮ ਹੈਗਾ ਸੋਚ ਸਕਦੇ ਹੋ ਹਿਊਮਨ ਬੀਂਗ ਹੋ ਤੁਹਾਡਾ ਬ੍ਰੇਨ ਸਮਾਰਟ ਹੈ ਇੰਟੈਲੀਜੈਂਟ ਹੈ ਸਭ ਕੁਝ ਹੈ ਤੁਹਾਡੇ ਕੋਲ ਜੋ ਤੁਹਾਨੂੰ ਚਾਹੀਦਾ ਅਚੀਵ ਕਰਨ ਲਈ ਟਾਈਮ ਨਹੀਂ ਹੈਗਾ ਟਾਈਮ ਨਹੀਂ ਹੈਗਾ ਤੇ ਫਿਰ ਉਹ ਰਿਲੇਸ਼ਨਸ਼ਿਪ ਟਾਈਮ ਨਹੀਂ ਸਪੈਂਡ ਹੋ ਰਿਹਾ ਉਹ ਖਰਾਬ ਹੋ ਰਿਹਾ ਹੈਲਥ ਤੇ ਜਿਮ ਜਾਣ ਦਾ ਟਾਈਮ ਨਹੀਂ ਹੈ ਨਿਊਟ੍ਰੀਸ਼ਨ ਨੂੰ ਫੋਲੋ ਕਰਨ ਦਾ ਟਾਈਮ ਨਹੀਂ ਹੈਗਾ ਨੌਲੇਜ ਸਾਰੀ ਹੈਗੀ ਹੈ ਲੇਕਿਨ ਉਹਨੂੰ ਇੰਪਲਾਈ ਕਰਨ ਦਾ ਅਪਲਾਈ ਕਰਨ ਦਾ ਟਾਈਮ ਨਹੀਂ ਹੈਗਾ ਔਰ ਫਾਈਨੈਂਸ਼ੀਅਲੀ ਵੀ ਸਭ ਕੁਝ ਅਚੀਵ ਕਰ ਸਕਦੇ ਹੋ ਟਾਈਮ ਨਹੀਂ ਹੈਗਾ ਟਾਈਮ ਦੀ ਪਰਸੂਟ ਚ ਚਲੇ ਜਾਓ ਹਾਊ ਕੈਨ ਆਈ ਫਿਗਰ ਆਊਟ ਕਿ ਆਈ ਕੈਨ ਹੈਵ ਮੋਰ ਟਾਈਮ ਵਟ ਵੀ ਕਾਲ ਆ ਆਰਗਨਾਈਜ਼ਡ ਲਾਈਫ ਅੱਜ ਲਈ ਸਿਰਫ ਇੰਨਾ ਹੀ ਯੁਧਵੀਰ ਜੀ ਥੈਂਕ ਯੂ ਵੈਰੀ ਮਚ ਫੋਰ ਯੋਰ ਟਾਈਮ
ਸੌਰਵ ਚੱਡਾ ਸਾਹਿਬ ਵੈਸੇ ਤੇ ਤੁਹਾਡੇ ਕੋਲੋਂ ਹਮੇਸ਼ਾ ਹੀ ਬਹੁਤ ਵਧੀਆ ਜਾਣਕਾਰੀ ਮਿਲਦੀ ਹੈ ਪਰ ਵੰਸ ਅਗੇਨ ਬਹੁਤ ਹੀ ਵਧੀਆ ਜਾਣਕਾਰੀ ਅੱਜ ਫਿਰ ਦੁਬਾਰਾ ਤੁਸੀਂ ਸਾਰੀ ਸ਼ੇਅਰ ਕੀਤੀ ਹੈ ਮੇਰੇ ਦੋ ਕੁਐਸਚਨ ਅੱਜ ਦੀ ਜਾਣਕਾਰੀ ਜੇ ਤੁਹਾਡੀ ਇਜਾਜ਼ਤ ਹੋਏ ਤਾਂ ਔਰ ਇਸ ਤੋਂ ਬਾਅਦ ਬਹੁਤ ਇੰਪੋਰਟੈਂਟ ਨਿਊਜ਼ ਆ ਮੈਂ ਉਹ ਵੀ ਸ਼ੇਅਰ ਕਰਨੀ ਹੈ ਸਰਕਾਰ ਵੱਲੋਂ ਐਲਾਨ ਕਰ ਦਿੱਤਾ ਗਿਆ ਹੈਗਾ ਕਿ ਇਮੀਗ੍ਰੇਸ਼ਨ ਦੇ ਵਿੱਚ ਨੰਬਰ ਕਟੌਤੀ ਕਰ ਰਿਹਾ ਮੈਂ ਉਹ ਵੀ ਹੁਣੇ ਅੱਗੇ ਚੱਲ ਕੇ ਸ਼ੇਅਰ ਕਰਦਾ ਸੀ ਸਵੇਰ ਦੇ ਤੁਹਾਨੂੰ ਦੱਸ ਹੀ ਰਹੇ ਹੈਗੇ ਆ ਮੈਂ ਐਗਜੈਕਟ ਨੰਬਰ ਤੁਹਾਨੂੰ ਸ਼ੇਅਰ ਕਰਾਂਗਾ ਐਜ਼ ਵੀ ਸਪੀਕ ਪ੍ਰਾਈਮ ਮਿਨਿਸਟਰ ਟਰੂਡੋ ਸਾਹਿਬ ਪ੍ਰੈਸ ਕਾਨਫਰੰਸ ਕਰ ਰਹੇ ਮੈਨੂੰ ਪਤਾ ਉਹ ਵੀ ਬੜੀ ਜ਼ਰੂਰੀ ਨਿਊਜ਼ ਹੈ ਬਟ ਆਈ ਐਮ ਜਸਟ ਟੈਂਪਟਡ ਟੂ ਆਸਕ ਚੱਡਾ ਸਾਹਿਬ ਟੂ ਕੁਐਸਚਨ ਚੱਡਾ ਸਾਹਿਬ ਇੱਕ ਤੇ ਸਵਾਲ ਇਹ ਹੈ ਕਿ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਤੁਸੀਂ ਪਹਿਲਾਂ ਲਿਸਟ ਨਹੀਂ ਸੀ ਬਣਾਉਂਦੇ ਤੇ ਬਾਕੀ ਸਾਰੀਆਂ ਚੀਜ਼ਾਂ ਤੁਹਾਡੀਆਂ ਬਹੁਤ ਵਧੀਆ ਆਲਮੋਸਟ ਕਾਫੀ ਚੀਜ਼ਾਂ ਮੈਂ ਵੀ ਲਾਗੂ ਕਰਦਾ ਜਿਹੜੀਆਂ ਤੁਸੀਂ ਕਹੀਆਂ ਨੇ ਕਿ ਬਿਲਕੁਲ ਕੋਈ ਕਹਿੰਦਾ ਜੀ ਮਿਲਣਾ ਚਾਹੁੰਦੇ ਆ ਮੈਂ ਵੀ ਪੁੱਛਦਾ ਏਜੰਡਾ ਪੁੱਛਦਾ ਸਾਰਾ ਕੁਝ ਉਹ ਸਾਰੀਆਂ ਚੀਜ਼ਾਂ ਕਾਫੀ
ਜ਼ਰੂਰੀ ਆ
ਠੀਕ ਹੈ ਲੇਕਿਨ ਇੱਕ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਥਿੰਗਸ ਟੂ ਡੂ ਠੀਕ ਹੈ ਉਹ ਲਿਸਟ ਬਣਾਉਂਦੇ ਹੋ ਮੇਰਾ ਜ਼ਾਤੀ ਤੌਰ ਤੇ ਮੰਨਣਾ ਹੈ ਔਰ ਤੁਸੀਂ ਮੈਨੂੰ ਕਰੈਕਟ ਕਰ ਸਕਦੇ ਹੋ ਇਹਦੇ ਉੱਤੇ ਕਿ ਥਿੰਗਸ ਟੂ ਡੂ ਲਿਸਟ ਜਿਹੜੀ ਬਣਾਉਣ ਦੇ ਨਾਲ ਚੀਜ਼ਾਂ ਨਹੀਂ ਹੁੰਦੀਆਂ ਪੂਰੀਆਂ ਕਿਉਂਕਿ ਤੁਸੀਂ ਹੈਗੇ ਹੋ ਡਿਸਿਪਲਿਨ ਬੰਦੇ ਠੀਕ ਹੈ ਮੈਂ ਤੁਹਾਨੂੰ ਜਿੰਨਾ ਕੁ ਜਾਣਿਆ ਜਿੰਨਾ ਕੁ ਸਮਝ ਮੈਂ ਸੁਣਦਾ ਸਾਰੀ ਤੁਸੀਂ ਹੈਗੇ ਹੋ ਡਿਸਿਪਲਿਨ ਬੰਦੇ ਤੁਸੀਂ ਕਿ ਤੁਸੀਂ ਸੋਚਿਆ ਜੀ ਇੰਨੇ ਸਾਲ ਪਹਿਲਾਂ ਕਿ ਤੁਸੀਂ ਮੀਟ ਛੱਡ ਦੇਣਾ ਤੁਸੀਂ ਮੀਟ ਛੱਡ ਦਿੱਤਾ ਤੁਸੀਂ ਹੋ ਗਏ ਵੈਜੀਟੇਰੀਅਨ ਠੀਕ ਹੈ ਥਿੰਗਸ ਟੂ ਡੂ ਲਿਸਟ ਮੇਰੇ ਵਰਗਾ ਜਿਹੜਾ ਬੰਦਾ ਕੀ ਕਰਦਾ ਉਹ ਥਿੰਗਸ ਟੂ ਡੂ ਲਿਸਟ ਬਣਾ ਲੈਂਦਾ ਹੈ ਠੀਕ ਹੈ ਔਰ ਫਿਰ ਅਗਲੇ ਦਿਨ ਫਿਰ ਆਹ ਕਰ ਲਿਆ ਆਹ ਕਰ ਲਿਆ ਫਿਰ ਉਹ ਲਿਸਟ ਕੈਰੀ ਆਨ ਹੁੰਦੀ ਰਹਿੰਦੀ ਹੈ ਤੇ ਔਰ ਦੂਸਰੀ ਮੇਰਾ ਚੈਲੰਜ ਇੱਕ ਹੋਰ ਸੀਗਾ ਕਿ ਜਿਸ ਤਰ੍ਹਾਂ ਤੁਸੀਂ ਕਿਹਾ ਕਿ 30-40 ਚੀਜ਼ਾਂ ਹੁੰਦੀਆਂ ਨੇ ਉਹ ਫਿਰ ਹਫ਼ਤਾ 10-15 ਦਿਨ ਬਾਅਦ ਖਤਮ ਹੋ ਗਈਆਂ ਉਹ ਜਿੱਦਾਂ ਅਸੀਂ ਕੰਮ ਚਲਾ ਰਹੇ ਹਾਂ ਇਹਦੇ ਵਿੱਚ ਸਾਡੇ ਕੋਲ 5,000 ਚੀਜ਼ਾਂ ਹੁੰਦੀਆਂ ਨੇ ਕਰਨ ਵਾਲੀਆਂ ਮਤਲਬ ਮੈਂ ਆਈ ਐਮ ਨੋਟ ਟਾਕਿੰਗ ਇਨ ਹਾਈਪਰ
ਬਿਲਕੁਲ ਆਈ ਅੰਡਰਸਟੈਂਡ
ਸਾਡੇ ਕੋਲ 5,000 ਚੀਜ਼ਾਂ ਹੁੰਦੀਆਂ ਕਰਨ ਵਾਲੀਆਂ ਸੋ ਜਦੋਂ ਚੀਜ਼ਾਂ ਹੀ ਮੇਰੇ ਕੋਲ ਹੁਣ 5,000 ਨੇ ਕਰਨ ਵਾਲੀਆਂ 100-200 ਹੈ ਹੀ ਨਹੀਂ ਹੈ ਤੇ 5,000 ਨੇ ਔਰ ਦੂਸਰਾ ਫਿਰ ਮੈਂ ਕੀ ਕਰਦਾ ਰਾਦਰ ਦੈਨ ਮੇਕਿੰਗ ਔਰ ਤੁਸੀਂ ਮੈਂ ਸ਼ੇਅਰ ਕਰ ਰਿਹਾ ਤੁਹਾਡਾ ਤੁਸੀਂ ਮੈਨੂੰ ਕਰੈਕਟ ਕਰਨਾ ਮੈਂ ਕੀ ਕਰਦਾ ਹੈ ਕਿ 5,000 ਚੀਜ਼ਾਂ ਨੇ ਹੁਣ ਕਰਨ ਵਾਲੀਆਂ ਹੁਣ ਪਤਾ ਹੀ ਹੈ ਕਿ ਅਗਲੇ 1 ਮਹੀਨੇ 2 ਮਹੀਨੇ ਚ 5,000 ਦੇ ਵਿੱਚੋਂ ਇਹ 100 ਚੀਜ਼ਾਂ ਹੀ ਹੋ ਸਕਦੀਆਂ ਨੇ ਠੀਕ ਹੈ ਕਿਉਂਕਿ ਜਿਹੜਾ ਤੁਸੀਂ ਦੂਸਰੀ ਗੱਲ ਹੁਣੇ ਕਹੀ ਕਿ ਕਿਸੇ ਨਾਲ ਵੀ ਮਿਲਣਾ ਹੈ ਮੈਂ ਪੂਰਾ ਇੱਕ ਸਕੇਜੂਲ ਮੇਰਾ ਅਗਲੇ ਮਹੀਨੇ 2 ਮਹੀਨੇ ਦਾ ਸਕੇਜੂਲ ਸੈੱਟ ਹੈ ਮੈਂ ਹਰ ਆਵਰਲੀ ਡਿਵਾਈਡ ਕੀਤਾ ਹੋਇਆ ਕਿ ਹਰ ਇੱਕ ਘੰਟੇ ਦੇ ਵਿੱਚ ਕਿਹਨੂੰ ਮਿਲਣਾ ਹੈ ਅੱਜ ਵੀ ਮੇਰਾ ਕੈਲੰਡਰ ਸੈੱਟ ਹੈ ਕਿ ਜੇ ਫਰਜ਼ ਕਰ ਲਓ ਜੀ ਮੈਨੂੰ ਕੋਈ ਕਹੇ ਜੀ ਮੈਂ ਤੁਹਾਨੂੰ ਅਜੇ ਜਿੱਦਾਂ ਕੱਲ ਮੈਂ ਬੈਠਾ ਸੀ ਕਿਸੇ ਨਾਲ ਮੀਟਿੰਗ ਕਰ ਰਿਹਾ ਸੀਗਾ ਤੇ ਅਗਲੀ ਮੀਟਿੰਗ ਕਦੋਂ ਤੈਅ ਹੋਣੀ ਹੈ ਅੱਛਾ ਜੀ ਨਵੰਬਰ 25 ਨੂੰ ਹਜੇ ਅਕਤੂਬਰ ਚੱਲਦਾ 25 ਨੂੰ ਕਿੰਨੇ ਵਜੇ ਜੀ ਸ਼ਾਮ 4-6 ਓਕੇ ਮੈਂ ਆਪਣੇ ਕੈਲੰਡਰ ਚ ਮਾਰਕ ਕਰ ਲਈ ਨਵੰਬਰ 25 ਸ਼ਾਮ 4-6 ਸੋ ਮੇਰਾ ਹਰ ਆਵਰ ਸੈੱਟ ਆ ਫਿਰ ਜਿਹੜੀਆਂ ਇੱਕ ਮੀਟਿੰਗ ਤੇ ਚੱਲ ਹੀ ਰਹੀਆਂ ਫਿਰ ਰੇਡੀਓ ਦਾ ਟਾਈਮ ਵੀ ਸੈੱਟ ਹੈ ਟੀਵੀ ਵੀ ਕਰਨਾ ਰੇਡੀਓ ਵੀ ਕਰਨਾ ਮੀਟਿੰਗ ਵੀ ਕਰਨੀਆਂ ਨੇ ਪਰਸੋਂ ਜਾਂ ਇਹ ਕੰਮ 10 ਦਿਨ ਬਾਅਦ ਹੋਣਾ, ਹਾਲਾਂਕਿ ਮੈਨੂੰ ਪਤਾ ਕਿ ਸਾਰੇ ਕੰਮ ਪਿੱਛੇ ਪਏ ਹੋਏ, ਪਰ ਮੇਰੇ ਕੋਲ ਚੋਇਸ ਕੋਈ ਨਹੀਂ ਹੈ ਜੇ ਮੈਂ ਬਿਜ਼ਨਸ ਜਿਸ ਤਰੀਕੇ ਨਾਲ ਰਨ ਕਰ ਰਿਹਾ ਜਾਂ ਕੁਛ ਚੀਜ਼ਾਂ ਡੈਲੀਗੇਟ ਕਰ ਰਿਹਾ ਹੈਗਾ, ਸੋ ਰਾਦਰ ਦੈਨ ਈਵਨ ਕੀਪਿੰਗ ਥਿੰਗਸ ਟੂ ਡੂ, ਸੋ ਮੈਂ ਇੱਦਾਂ ਕਰ ਰਿਹਾ ਹੁਣ, ਇਹਦੇ ਚ ਕੋਈ ਪਲੱਸ ਮਾਈਨਸ ਤੁਸੀਂ ਕਰਨਾ ਤਾਂ ਤੁਸੀਂ ਕਰੋ ਜੀ।
ਡੈਫੀਨੇਟ ਦੇਖੋ ਬਹੁਤ ਹੀ ਵਧੀਆ ਚੀਜ਼, ਔਰ ਬੜੇ ਸਾਰੇ ਲੋਕ ਜ਼ਿਆਦਾ ਤੁਹਾਡੀ ਗੱਲ ਨਾਲ ਰਿਲੇਟ ਕਰ ਜਾਂਦੇ, ਕਿਉਂਕਿ ਬੜੇ ਸਾਰੇ ਬਿਜ਼ਨਸ ਮੈਨ ਜਾਂ ਬਿਜ਼ਨਸ ਮੈਨ ਵੀ ਨਹੀਂ, ਕਿਸੇ ਦੀ ਲਾਈਫ ਚ ਵੀ ਹੋ ਸਕਦਾ ਬੜੀਆਂ ਸਾਰੀਆਂ ਚੀਜ਼ਾਂ ਚੱਲ ਰਹੀਆਂ ਹੋਣਗੀਆਂ, ਤਾਂ ਵਟ ਡਸ ਲਿਸਟ ਟੂ ਡੂ ਵਿਲ ਡੂ। ਅੱਛਾ, ਕਿਆ ਮੈਂ ਅੱਜ ਦੀ ਡੇਟ ਚ ਲਿਸਟ ਬਣਾਉਂਦਾ? ਆਂਸਰ ਇਜ਼ ਨਹੀਂ, ਲੇਕਿਨ ਉਹਦੇ ਪਿੱਛੇ ਬਹੁਤ ਸਾਰੇ ਡਿਫਰੈਂਟ ਰੀਜ਼ਨ ਆ। ਉਹਨੂੰ ਜਾਣਨ ਲਈ ਕਿਸੇ ਨੂੰ ਮੈਨੂੰ ਪਰਸਨਲ ਲੈਵਲ ਤੇ ਜਾਣਨਾ ਪਏਗਾ, ਕਿ ਕਿਸੇ ਨੂੰ ਵਾਚ ਕਰਨਾ ਪਏਗਾ ਮੈਨੂੰ 24 ਘੰਟੇ, ਇੱਕ ਹਫ਼ਤਾ, ਮਹੀਨਾ, ਦੈਨ ਦੇ ਵਿਲ ਅੰਡਰਸਟੈਂਡ ਦ ਫੁੱਲ ਸਟੋਰੀ। ਜਿਹੜੇ ਅਸੀਂ 5-7 ਹਜ਼ਾਰ ਸ਼ੋ ਕੀਤੇ ਆ, ਦੇ ਵਿਲ ਅੰਡਰਸਟੈਂਡ ਦ ਫੁੱਲ ਸਟੋਰੀ, ਕਿਉਂਕਿ ਹਲੇ ਕੀ ਹੁੰਦਾ ਆ ਕੇ ਕੋਈ ਸੀਨ ਦੀ ਗੱਲ ਕਰਤੀ, ਉਹ ਕਈਆਂ ਲਈ ਸੈਂਸ ਬਣੇਗੀ, ਕਈਆਂ ਲਈ ਸੈਂਸ ਨਹੀਂ ਬਣੇਗੀ, ਲੇਕਿਨ ਜਿਸ ਬੰਦੇ ਨੇ ਪੂਰੀ ਮੂਵੀ ਦੇਖ ਲਈ ਆ, ਉਹ ਕਹੇਗਾ ਯਾਰ ਤਾਂ ਬੜੀ ਸਿੰਪਲ ਚੀਜ਼ ਹੈ, ਹਨਾ। ਮੈਂ ਵੀ ਕੀ ਕਿਹਾ ਕਿ ਉਹ ਮੇਰੇ ਕੋਲ ਫੋਲੋ ਨਹੀਂ ਹੋ ਪਾਈ, ਮੈਂ ਜਦੋਂ 10 ਚੀਜ਼ਾਂ ਵੀ ਲਿਖਦਾ ਸੀਗਾ 14-15-16 ਦਿਨ ਫੋਲੋ ਨਹੀਂ ਹੋ ਪਾਈ, ਟੋਰਚਰ ਸੀਗਾ ਉਹਨੂੰ ਫੋਲੋ ਕਰਨਾ, ਲੇਕਿਨ ਫਿਰ ਵੀ ਮੈਂ ਰਿਕਮੈਂਡ ਕੀਤਾ, ਔਰ ਮੈਂ ਸਾਰਿਆਂ ਨੂੰ ਕਿਹਾ ਤੁਸੀਂ ਹਫ਼ਤਾ ਕਰ ਲਓ ਜਾਂ 10 ਦਿਨ ਤੋਂ, ਮੈਂ ਕਿਸੇ ਨੂੰ ਕਿਹਾ ਸਾਰੀ ਉਮਰ ਕਰਨਾ, ਉਹ ਹਫ਼ਤਾ 10 ਦਿਨ ਕਿਉਂ ਕਿਹਾ, ਫਿਰ ਮੈਂ ਤੁਹਾਡੇ ਕੁਸਚਨ ਦੇ ਆਂਸਰ ਤੇ ਆਉਣਾ। ਹਫ਼ਤਾ 10 ਦਿਨ ਇਸ ਲਈ ਕਿਹਾ, ਉਹ ਜਦੋਂ ਕੋਈ ਵੀ ਬੰਦਾ ਹਫ਼ਤਾ 10 ਦਿਨ ਲਈ ਪਹਿਲੇ ਕਰੇ, ਸਿਰਫ ਸੋਚ ਚ ਨਹੀਂ ਅੱਛਾ ਮੈਂ ਕਰ ਲਾਂਗਾ ਕੀ ਹੋ ਜਾਏਗਾ, ਨਾ ਨਾ, ਸੋਚਣਾ ਨਹੀਂ, ਐਕਚੁਅਲ ਕਰੋ, ਅੱਜ ਰਾਤੀ 10 ਚੀਜ਼ਾਂ ਲਿਖਣੀਆਂ, ਔਰ ਅਗਲੇ ਸਵੇਰੇ ਉੱਠ ਕੇ ਪੇਪਰ ਤੋਂ ਲਿਖੀਆਂ ਹੋਈਆਂ, ਜਦੋਂ ਕੋਈ ਤੁਸੀਂ ਇਹ ਮੈਂ ਚੀਜ਼ ਜਦੋਂ ਮੈਨੂੰ ਕਿਸੇ ਵੀ ਮੇਰੇ ਸਟਾਫ ਨੇ ਜੁਆਇਨ ਕੀਤਾ, ਉਹਨਾਂ ਨੂੰ ਪਹਿਲੀ ਚੀਜ਼ ਇਹੀ ਮੈਂ ਸਿੱਖਿਆ, ਪਹਿਲੀ ਲਰਨਿੰਗ ਹੈ, ਸਮਝ ਲਓ ਤੁਸੀਂ PhD ਕਰਨੀ ਹੈ, ਪਹਿਲੀ ਕਲਾਸ ਹੈ ਕਿ ਤੁਹਾਡੇ ਜਿਹੜੇ ਟਾਸਕ ਹੈ ਉਹਨੂੰ ਲਿਖ ਲੈਣੇ ਆ, ਔਰ ਪ੍ਰਾਇਰਟੀ ਦੇ ਦੇਣੀ ਸਭ ਤੋਂ ਇੰਪੋਰਟੈਂਟ ਕਿਹੜਾ ਔਰ ਲੀਸਟ ਇੰਪੋਰਟੈਂਟ ਕਿਹੜਾ, ਔਰ ਜਿੱਦਾਂ ਹੀ ਤੁਸੀਂ ਪਹਿਲਾ ਟਾਸਕ ਕੀਤਾ ਸਵੇਰੇ 9 ਵਜੇ ਪੇਪਰ ਤੇ, ਪੈਨ ਪੇਪਰ ਤੇ ਬਿਗ ਚੈੱਕ ਮਾਰਕ ਹੱਥ ਨਾਲ ਮਾਰਨਾ, ਉਹ ਕਹਿੰਦੇ ਕੀ ਮਤਲਬ ਬਿਗ ਚੈੱਕ ਮਾਰਕ, ਉਹ ਛੋਟਾ ਜਿਹਾ ਨਾ ਟਿਕ ਕਰ, ਮੈਂ ਨਾ ਨਾ ਨਾ, ਪੂਰਾ ਫੁੱਲ ਐਨਰਜੀ ਦੇ ਨਾਲ ਡਨ, ਦੂਜਾ ਕੰਮ ਕੀਤਾ ਡਨ, ਉਹ ਤੁਸੀਂ ਦੇਖੋਗੇ ਮੇਰੇ ਕਿਸੇ ਵੀ ਸਟਾਫ ਦੀ ਕਾਪੀ ਤੇ ਵੱਡੇ 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 ਚੈੱਕ ਮਾਰਕ ਲੱਗੇ ਹੁੰਦੇ ਆ, ਦੈਟ ਇਜ਼ ਅ ਸਾਈਨ ਆਫ ਸਕਸੈਸ ਇੰਟਰਨਲ, ਸਕਸੈਸ ਹੋ ਗਿਆ ਯਾਰ, ਕੰਮ ਸੋਚਿਆ ਸੀਗਾ, ਇਹ ਸੋਚਿਆ ਸੀਗਾ ਉਹਦੇ ਲਈ ਮੈਂ ਐਕਸ਼ਨ ਕੀਤਾ, ਤੇ ਯੈਲੋ ਚੈੱਕ ਮਾਰਕ ਡਨ ਹੋ ਗਿਆ, ਭਾਵੇਂ ਛੋਟੇ ਤੋਂ ਛੋਟਾ ਕੰਮ ਕਿਉਂ ਨਾ ਹੋਵੇ। ਉਹ ਕੀ ਕਰ ਰਿਹਾ, ਮੈਂ ਜਦੋਂ ਰਿਕਮੈਂਡ ਕਰ ਰਿਹਾ ਹਫ਼ਤਾ ਵੀ ਕਰੋ, ਇੱਕ ਵਾਰ ਐਕਸਪੀਰੀਅੰਸ ਕਰਨ ਚ ਆ ਜਾਏਗੀ ਕਿ ਰੀਅਲ ਸਕਸੈਸ ਕੀ ਹੁੰਦੀ ਹੈ। ਮੈਂ ਨਹੀਂ ਕਹਿ ਰਿਹਾ ਕਿ ਮਿਲੀਅਨ ਬਿਲੀਅਨ ਅਚੀਵ ਕਰਨ ਦੇ ਬਾਅਦ ਚੋਂ ਪਤਾ ਲੱਗੇਗਾ ਸਕਸੈਸ ਕੀ ਹੁੰਦੀ ਹੈ, ਮੈਂ ਇੱਕ ਕੋਸ਼ਿਸ਼ ਅਟੈਂਪਟ ਕਰ ਰਿਹਾ ਕਿ ਕਿਆ ਇੱਕ ਛੋਟੀ ਐਕਟੀਵਿਟੀ ਚ ਇੱਕ ਵਾਰ ਟੇਸਟ ਮਿਲ ਜਾਏ ਸਕਸੈਸ ਕੀ ਹੁੰਦੀ ਹੈ, ਇੱਕ ਆਰਗਨਾਈਜ਼ਡ ਸਕਿੱਲ ਕੀ ਹੁੰਦੀ ਹੈ, ਫੀਲਿੰਗ ਕੀ ਆਉਂਦੀ ਹੈ ਜਦੋਂ ਬੰਦਾ ਕੋਈ ਡਿਸੀਜਨ ਲੈਂਦਾ ਔਰ ਉਹਨੂੰ ਕਰਦਾ, ਔਰ ਉਹਨੂੰ ਜਦੋਂ ਕੰਪਲੀਟ ਕਰਕੇ ਐਕਨੋਲੇਜ ਕਰਦਾ ਕਿ ਮੈਂ ਕਰਤਾ ਜਿੱਦਾਂ ਸੋਚਿਆ ਸੀ ਉੱਦਾਂ ਕਰਤਾ, ਉਹ ਫੀਲਿੰਗ ਕੀ ਹੁੰਦੀ ਹੈ। ਮੈਨੂੰ ਲੱਗਦਾ ਹਫ਼ਤੇ 10 ਦਿਨ ਚ ਕਾਫੀ ਵਾਰ ਇਸ ਬੰਦੇ ਨੂੰ ਫੀਲਿੰਗ ਆਏਗੀ, ਫਿਰ ਇਹ ਕੁਛ ਨਾ ਕੁਛ ਇਸ ਬੰਦੇ ਦੇ ਬ੍ਰੇਨ ਨੂੰ ਕਰੇਗਾ ਜੋ ਕਿ ਇਹ ਲਾਈਫ ਦੇ ਬਾਕੀ ਏਰੀਆ ਜਾ ਕੇ ਕਰੇਗਾ। ਹੁਣ ਕੁਸ਼ਚਨ ਹੈ ਕਿ ਸਾਡੇ ਕੋਲ 5,000 ਆਈਟਮਸ ਹੈਗੀਆਂ ਜਾਂ 10,000 ਜਾਂ ਅਨਲਿਮਿਟਿਡ ਹੈਗੀਆਂ, ਕੀ ਫਾਇਦਾ ਕਰੇਗਾ? ਜੇ ਫਾਇਦਾ ਕੀ ਹੋਏਗਾ, ਮੇਰੇ ਖਿਆਲ ਨਾਲ ਸਭ ਤੋਂ ਪਹਿਲੇ ਕੀ ਹੋਏਗਾ, ਇਹਨੂੰ ਆਪਾਂ ਕਹਾਂਗੇ ਬ੍ਰੇਨ ਡੰਪ ਕਰੇਗਾ, ਪਹਿਲੇ ਤਾਂ 5 ਜਾਂ 5,000 ਆਈਟਮਾਂ ਨੂੰ ਡੰਪ ਕਰਨਾ ਜ਼ਰੂਰੀ ਹੈ। ਫਸਟ ਆਫ ਆਲ ਮਤਲਬ ਆਪਣੇ ਬ੍ਰੇਨ ਨੂੰ ਲਾਈਟ ਕਰ ਦੇਣਾ, ਜਿੱਥੇ ਤੁਸੀਂ 5,000 ਚੀਜ਼ਾਂ ਨੂੰ ਪਹਿਲੇ ਤਾਂ ਡੰਪ ਕਰਤਾ ਲਿਖ ਕੇ, ਮਤਲਬ ਕਿ ਆਪਾਂ ਟ੍ਰਾਂਸਫਰ ਕਰਤਾ ਫਰੋਮ ਯੋਰ ਫਿਜ਼ੀਕਲ ਮਾਇੰਡ ਟੂ ਅ ਫਿਜ਼ੀਕਲ ਪੇਪਰ ਜਾਂ ਡਿਜੀਟਲ ਜਾਂ ਜੋ ਵੀ ਹੈ। ਪਹਿਲੇ ਇੱਕ ਮਿੰਟ ਲਈ ਮਾਇੰਡ ਨੂੰ ਕਲੀਅਰ ਕਰਨਾ ਜ਼ਰੂਰੀ ਹੈ। 5,000 ਚੀਜ਼ਾਂ ਨੂੰ ਮਾਇੰਡ ਚ ਰੱਖ ਕੇ 5,000 ਨੂੰ ਪ੍ਰਾਇਰਟਾਈਜ਼ ਨਹੀਂ ਕਰਨਾ, 5,000 ਨੂੰ ਆਪਣੇ ਤੋਂ ਸੈਪਰੇਟ ਕਰਕੇ ਇੱਕ ਵਾਰ ਐਜ਼ ਅ ਸਟ੍ਰੇਂਜਰ ਦੇਖਣਾ, 5,000 ਆਈਟਮਸ ਨੂੰ ਡੰਪ ਕਰਤਾ ਬ੍ਰੇਨ ਨੂੰ। ਅੱਛਾ, ਇੱਕ ਵਾਰ ਇਹਨੂੰ ਕੀ ਕੀਤਾ, ਘੱਟ ਤੋਂ ਘੱਟ ਕੈਟਾਗਰਾਈਜ਼ ਕਰਤਾ ਗਿਆ ਜੋ ਵਰਕ ਰਿਲੇਟਿਡ ਕਿਹੜੀਆਂ, ਪਰਸਨਲ ਕਿਹੜੀਆਂ, ਹੈਲਥ ਰਿਲੇਟਿਡ ਕਿਹੜੀਆਂ, ਫਾਈਨੈਂਸ਼ਲੀ ਰਿਲੇਟਿਡ ਕਿਹੜੀਆਂ, ਤਾਂ ਕਿ ਪਹਿਲੇ ਕੈਟਾਗਰੀ ਸਮਝ ਜ਼ਰੂਰ ਆ ਜਾਣ ਕਿ ਅੱਛਾ ਯਾਰ ਅਲੱਗ ਅਲੱਗ ਕੈਟਾਗਰੀਆਂ ਸੀਗੀਆਂ, 5,000 ਐਕਚੁਅਲੀ ਇੱਕੋ ਚੀਜ਼ ਨਾਲ ਰਿਲੇਟਿਡ ਸੀਗੀਆਂ ਨਹੀਂ, ਕੁਛ ਚੀਜ਼ਾਂ ਮੇਰੇ ਬਿਜ਼ਨਸ ਨਾਲ ਰਿਲੇਟਿਡ ਸੀਗੀਆਂ ਕਿ ਬਿਜ਼ਨਸ ਐਕਸਪੈਂਸ਼ਨ ਨਾਲ, ਕੁਛ ਮੇਰੀ ਪਰਸਨਲ ਇਨਕਮ ਨਾਲ ਰਿਲੇਟਿਡ ਸੀ, ਕੁਛ ਸਟਾਫ ਦੀ ਐਡਵਾਂਸਮੈਂਟ ਵਾਸਤੇ ਸੀਗਾ, ਕੁਛ ਮੇਰੀਆਂ ਵੈਸੇ ਹੀ ਸੋਸ਼ਲ ਕਮਿਟਮੈਂਟ ਹੈਗੀਆਂ, ਕੁਛ ਚੀਜ਼ਾਂ ਮੈਨੂੰ ਕਰਨੀਆਂ ਹੀ ਪੈਂਦੀਆਂ, ਮੈਂ ਕਰਨਾ ਨਾ ਵੀ ਚਾਹਾਂ ਫਿਰ ਵੀ ਕਰਨੀਆਂ ਪੈਂਦੀਆਂ, ਕੁਛ ਮੇਰੀਆਂ ਓਬਲੀਗੇਸ਼ਨ ਹੈ। ਕੈਟਾਗਰਾਈਜ਼ ਪਹਿਲੇ ਤੋਂ ਹੋ ਜਾਏਗਾ, ਥੋੜਾ ਜਿਹਾ ਆਰਗਨਾਈਜ਼ ਹੋ ਜਾਏਗਾ, ਕਿਉਂਕਿ ਕੈਟਾਗਰਾਈਜ਼ ਹੋਣ ਦੇ ਬਾਅਦ ਚੋਂ ਆਪਣੇ ਆਪ ਨੂੰ ਕੁਐਸਚਨ ਪੁੱਛਣਾ ਪਏਗਾ ਕਿ ਬਈ ਮੈਂ ਕੀ ਚਾਹੁੰਦਾ, ਮੇਰੇ ਲਈ ਜ਼ਿਆਦਾ ਕਿਹੜੀ ਇੰਪੋਰਟੈਂਟ ਕੈਟਾਗਰੀ ਹੈਗੀ ਹੈ, ਜੇ ਇਹ ਕੈਟਾਗਰੀ ਇੰਪੋਰਟੈਂਟ ਹੈ ਤੇ ਇਹਦੀਆਂ ਟੌਪ ਦੀਆਂ 5-7-8-10 ਚੀਜ਼ਾਂ ਕਿਹੜੀਆਂ, ਔਰ ਦੂਜੀ ਕੈਟਾਗਰੀ ਦੀ ਕਿਹੜੀਆਂ ਇੰਪੋਰਟੈਂਟ ਹੈਗੀਆਂ, ਕੈਟਾਗਰਾਈਜ਼ ਹੋਏਗੀ। ਕੈਟਾਗਰਾਈਜ਼ ਵੀ ਤੁਸੀਂ ਕਿਹਦੇ ਕਰੋਗੇ, ਬੇਸਡ ਔਨ ਅਰਜੈਂਸੀ ਐਂਡ ਬੇਸਡ ਔਨ ਇੰਪੈਕਟ, ਦੋ ਚੀਜ਼ਾਂ, ਇਹਦੀ ਅਰਜੈਂਸੀ ਕਿੰਨੀ ਹੈ ਪ੍ਰਾਇਰਟੀ ਦੀ, ਔਰ ਇਹਦਾ ਇੰਪੈਕਟ ਕੀ ਹੈ ਮੇਰੇ ਤੇ, ਮੇਰੀ ਫੈਮਿਲੀ ਤੇ, ਜਾਂ ਮੇਰੇ ਸਟਾਫ ਤੇ, ਜਾਂ ਸੋਸਾਇਟੀ ਤੇ, ਜਾਂ ਮੇਰੇ ਫਰੈਂਡਸ ਤੇ, ਜੋ ਵੀ ਹੈ। ਅਰਜੈਂਟ ਕੀ ਹੈ, ਇੰਪੋਰਟੈਂਟ ਕੀ ਹੈਗਾ, ਹਨਾ ਜਿਹੜੇ, ਅੱਛਾ ਤੁਸੀਂ ਅਰਜੈਂਟ ਹੈ, ਇੰਪੋਰਟੈਂਟ ਹੈ, ਅੱਛਾ ਇੰਪੋਰਟੈਂਟ ਹੈ ਮੈਂ ਇਹ ਸਾਰੀਆਂ ਚੀਜ਼ਾਂ ਕਰਦਾ, ਲੇਕਿਨ ਜਦੋਂ ਉਹਨੇ ਕਲੋਜ਼ ਅਟੈਨਸ਼ਨ ਦਿੱਤੀ, ਉਹਨੇ ਕਿਹਾ ਜਿਹੜੀ ਮੈਂ ਐਕਟੀਵਿਟੀ ਕਰ ਰਿਹਾ ਪਿਛਲੇ 10 ਸਾਲਾਂ ਤੋਂ, ਇਹਦੇ ਨਾਲ ਮੇਰੀ ਕਦੀ ਇਨਕਮ ਤਾਂ ਇੰਪਰੂਵ ਹੋਈ ਨਹੀਂ, ਜੋ ਵੀ ਮੇਰਾ ਗੋਲ ਸੀਗਾ ਜਾਂ ਜੋ ਵੀ ਮੈਂ ਇੰਪਰੂਵ ਕਰਨਾ ਚਾਹੁੰਦਾ, ਇਹਦਾ ਐਕਚੁਅਲੀ ਕੋਈ ਡਾਇਰੈਕਟ ਇੰਪੈਕਟ ਹੈਗਾ ਹੀ ਨਹੀਂ ਸੀਗਾ, ਮੈਂ ਸੋਚ ਹੀ ਰਹਿੰਦਾ, ਮੈਂ ਹਮੇਸ਼ਾ ਸੋਚਦਾ ਰਹਿੰਦਾ ਸੀ ਕਿ ਇਹਦਾ ਕੋਈ ਲੈਣਾ ਦੇਣਾ, ਲੇਕਿਨ ਹੁਣ ਮੈਨੂੰ ਸਾਈਡ ਤੇ ਰੱਖ ਕੇ ਸਮਝ ਆ ਰਿਹਾ ਤਾਂ ਕੋਈ ਕਨੈਕਸ਼ਨ ਹੀ ਨਹੀਂ ਸੀਗਾ, ਸ਼ਾਇਦ ਮੈਂ ਇੱਥੋਂ ਟਾਈਮ ਸੇਵ ਕਰ ਸਕਦਾ ਸੀਗਾ। ਲਿਸਟ ਤੋਂ ਪਤਾ ਚੱਲ ਜਾਏਗਾ ਕਿ ਮੇਰਾ ਸ਼ਾਰਟ ਟਰਮ ਕਿਹੜਾ ਇੰਪੋਰਟੈਂਟ ਆ ਔਰ ਲੌਂਗ ਟਰਮ ਕਿਹੜਾ ਇੰਪੋਰਟੈਂਟ ਹੈ। ਉਸ ਤੋਂ ਬਾਅਦ ਟਾਸਕ ਨੂੰ ਬ੍ਰੇਕ ਕਰਨਾ ਔਰ ਡੈਲੀਕੇਟ ਕਰ ਦੇਣਾ, ਕੋਸ਼ਿਸ਼ ਕਰਨਾ ਡੈਲੀਕੇਸ਼ਨ ਦਾ। ਜਦੋਂ ਡੈਲੀਕੇਟ ਕਰਦੇ ਹੋ ਤੁਸੀਂ ਆਪਣੇ ਸਟਾਫ ਨੂੰ, ਆਪਣਾ ਕੋਈ, ਜਿੱਦਾਂ ਮੈਂ ਆਪਣੇ ਸਟਾਫ ਨੂੰ ਕਹਿਤਾ ਕਿ ਮੇਰਾ ਲਿੰਕਡਨ ਇਜ਼ ਅਪ ਟੂ ਯੂ, ਮੇਰੇ ਕੋਲ ਪਾਸਵਰਡ ਵੀ ਨਹੀਂ ਹੈਗਾ ਇਸ ਦੀ ਡੇਟ ਮੇਰੇ ਲਿੰਕਡਨ ਦਾ, ਠੀਕ ਹੈ ਨਾ, ਮੇਰਾ ਕਿਆ ਕਾਫੀ ਟਾਈਮ ਬਚਦਾ ਹੋਏਗਾ ਕਿ ਨਹੀਂ ਬਚਦਾ ਹੋਏਗਾ। ਉੱਥੇ ਕਨਵਰਸੇਸ਼ਨ ਵੀ ਉੱਥੇ ਸਟਾਫ ਨੂੰ, ਮੈਂ ਆਪਣੇ ਪਰਸਨਲ ਅਸਿਸਟੈਂਟ ਨੂੰ ਕਹਿਤਾ ਕਿ ਮੇਰੇ ਕੋਲ ਤਦ ਤੱਕ ਕੋਈ ਕੁਐਸਚਨ ਨਹੀਂ ਕਰਨਾ, ਕੋਈ ਡਿਸਕਸ਼ਨ ਨਹੀਂ ਕਰਨੀ, ਕੁਛ ਪੁੱਛਣ ਨਹੀਂ ਆਉਣਾ, ਅਨਲੈਸ ਤੁਹਾਡੀ ਸੋਚ ਤੁਹਾਨੂੰ ਕਹਿੰਦੀ ਕਿ ਸੌਰਵ ਦੇ ਇਲਾਵਾ ਇਸ ਦੁਨੀਆ ਚ ਕੋਈ ਬੰਦਾ ਇਸ ਚੀਜ਼ ਨੂੰ ਫਿਕਸ ਕਰ ਨਹੀਂ ਸਕਦਾ, ਤਾਂ ਆਂਸਰ ਹੀ ਨਹੀਂ ਦੇ ਸਕਦਾ, ਜਾਂ ਮੇਰੀ ਰਿਸੋਰਸਿਸ ਦੇ ਵਿੱਚ ਸੌਰਵ ਹੀ ਹੈ ਜਿਹੜਾ ਆਂਸਰ ਦੇ ਸਕਦਾ, ਫੇਰ ਮੇਰੇ ਕੋਲ ਆਉਣਾ, ਨਹੀਂ ਤੇ ਡੋਂਟ ਇਵਨ ਕੰਮ। ਸ਼ੁਰੂ ਚ ਕੀ ਹੁੰਦਾ, ਜਦੋਂ ਮੇਰਾ ਸਟਾਫ ਮੇਰੇ ਕੋਲ ਆਉਂਦਾ, ਸੌਰਵ ਗੱਲ ਪੁੱਛਣੀ ਸੀਗੀ, ਮੇਰਾ ਪਹਿਲਾ ਕੁਸ਼ਚਨ ਇਹ ਨਹੀਂ ਹੁੰਦਾ ਅੱਛਾ ਕੀ ਗੱਲ ਪੁੱਛਣੀ ਸੀਗੀ, ਕਿਉਂਕਿ ਕਨਵਰਸੇਸ਼ਨ ਅਗਲੇ ਨੇ ਸਟਾਰਟ ਕੀਤੀ ਹੈ, ਮੈਂ ਆਪਣੀ ਲਾਈਫ ਕਿਉਂ ਉੱਧਰ ਡਿਵਰਟ ਕਰਦਾ, ਮੇਰਾ ਕੁਸ਼ਚਨ ਹੈ ਕਿਆ ਮੇਰੇ ਕੋਲ ਆਂਸਰ ਲੈ ਤੇ ਬਿਨਾ ਕੈਨ ਯੂ ਫਿਨਿਸ਼ ਦਿਸ ਥਿੰਗ, ਆਂਸਰ ਇਜ਼ ਯੈਸ, ਯੂ ਡੋਂਟ ਨੀਡ ਟੂ ਟੈਲ ਮੀ, ਨਹੀਂ ਸਿਰਫ ਸਾਨੂੰ ਦੱਸਣਾ ਸੀਗਾ, ਆਈ ਡੋਂਟ ਨੀਡ ਟੂ ਨੋ, ਕਿਉਂਕਿ ਮੇਰੀ ਇੰਪੋਰਟੈਂਸ ਹੀ ਨਹੀਂ ਹੈਗੀ, ਜਦ ਮੇਰੇ ਆਂਸਰ ਨਾਲ ਉੱਥੇ ਇੰਪੈਕਟ ਨਹੀਂ, ਉਹਦੇ ਬਿਨਾਂ ਕੰਮ ਹੋ ਜਾਂਦਾ, ਯੂ ਡੋਂਟ ਨੀਡ ਟੂ ਗੈਟ ਇਨ ਟੂ ਇਟ। ਹੁਣ ਇਹਦਾ ਕਹਿਣ ਦਾ ਮਤਲਬ ਕੀ ਹੈ, ਇਹ ਜਦੋਂ ਤੁਸੀਂ ਲਿਸਟ ਬਣੇਗੀ, ਤੁਸੀਂ ਇੱਕ ਰੀਅਲਿਸਟਿਕ ਡੈਡਲਾਈਨ ਵੀ ਦੋਗੇ ਆਪਣੇ ਟਾਸਕ ਨੂੰ, ਲੇਕਿਨ ਜਿਸ ਟਾਸਕ 'ਚ ਤੁਹਾਡੀ ਲੋਡ ਨਹੀਂ ਹੈਗੀ, ਜਿੱਥੇ ਪੈਰਲਲ ਇੱਕ ਹੋਰ ਥੋਟ ਆਏਗਾ, ਹਰ ਸਕਸੈਸਫੁਲ ਇਨਸਾਨ ਨੂੰ, ਹਰ ਇੰਡੀਵਿਜੁਅਲ ਨੂੰ ਆ ਜਾਂਦਾ, ਯਾਰ ਜਿਹੜਾ ਕੰਮ ਮੈਂ ਕਰ ਸਕਦਾ ਨਾ ਉਹ ਮੈਂ ਹੀ ਕਰ ਸਕਦਾ, ਮੇਰਾ ਸਟਾਫ ਨਹੀਂ ਕਰ ਸਕਦਾ। ਇਹ ਬਹੁਤ ਵੱਡਾ ਮਿਥ ਜਿਹੜਾ ਹੈਗਾ ਦੁਨੀਆ ਦੇ ਬਹੁਤ ਸਾਰੇ ਬਿਜ਼ਨਸਮੈਨ, ਇੰਕਲੂਡਿੰਗ ਮਾਈ ਸੈਲਫ ਔਰ ਐਨੀਵਨ, ਇਸ ਸਰਟਨ ਸਟੇਜਿਸ ਤੇ ਯੂਜ਼ ਕਰਦੇ ਕਿ ਨਹੀਂ ਯਾਰ ਇਹ ਤਾਂ ਕੰਮ ਸਿਰਫ ਮੈਂ ਕਰ ਸਕਦਾ, ਜੇ ਮੀਟਿੰਗ ਕਰਨੀ ਹੈ ਨਾ ਬਿਜ਼ਨਸ ਮੀਟਿੰਗ, ਮੈਂ ਕਰ ਸਕਦਾ, ਮੇਰਾ ਸਟਾਫ ਮੇਰੇ ਲੈਵਲ ਤੇ ਥੋੜਾ ਪਰਫਾਰਮ ਕਰ ਸਕਦਾ। ਜੇ ਇਹ ਗੱਲ ਹੁੰਦੀ ਤਾਂ ਅਜੇ ਲੋਨ ਮਸਕ ਕੀ ਲੋਨ ਮਸਕ ਨਹੀਂ ਹੁੰਦਾ, ਉਹਨਾਂ ਦੇ ਵੀ ਬੜੇ ਸਾਰੇ ਬੰਦੇ ਬਹੁਤ ਅੱਛੇ ਪਰਫਾਰਮ ਕਰਦੇ, ਲੇਕਿਨ ਉਹ ਆਈ ਅੰਡਰਸਟੈਂਡ ਬੜਾ ਡਿਫੀਕਲਟ ਆ ਉਦਾਂ ਦਾ ਟਰੱਸਟ ਬਿਲਡ ਕਰਨਾ, ਜਾਂ ਕਿਸੇ ਨੂੰ ਕਰਦੇ ਹੋਏ ਦੇਖਣਾ, ਉਹ ਕਹਿੰਦਾ ਨਹੀਂ ਨਹੀਂ ਯਾਰ ਮੈਂ ਤਾਂ ਡਿਫਰੈਂਟ ਤਰੀਕੇ ਨਾਲ ਕਰਨਾ ਸੀ, ਤੂੰ ਰਹਿੰਦੇ ਹੋ ਤਾਂ ਮੈਂ ਖੁਦ ਕਰਾਂਗਾ। ਉਹ ਅਥਾਰਿਟੀ ਨੂੰ ਟ੍ਰਾਂਸਫਰ ਕਰਨਾ ਬਹੁਤ ਸੈਂਸਿਟਿਵ ਮੂਵਮੈਂਟ ਹੁੰਦੇ ਆ ਬਹੁਤ, ਮੈਂ ਐਗਰੀ ਕਰਦਾ ਕਿ ਈਜ਼ੀ ਨਹੀਂ ਹੈ ਕਿ ਚੱਲ ਯਾਰ ਅੱਜ ਤੋਂ ਬਾਅਦ ਜਿਹੜਾ ਕੰਮ ਮੈਂ ਕਰਦਾ ਸੀ ਮੇਰੀ ਅੱਜ ਤੋਂ ਬਾਅਦ ਸਾਰੀਆਂ ਬਿਜ਼ਨਸ ਮੀਟਿੰਗ ਤੁਸੀਂ ਕਰਨੀ ਹੈ, ਇਟ ਇਜ਼ ਨਾਟ ਅ ਈਜ਼ੀ ਟਾਸਕ, ਲੇਕਿਨ ਉਹਨੂੰ ਓਵਰਕਮ ਤਾਂ ਕਰਨਾ ਪਏਗਾ, ਹੈ ਨਾ। ਪਲੱਸ ਕੀ ਹੋਏਗਾ, ਬੰਦਾ ਮਾਈਂਡਫੁਲ ਹੋ ਜਾਏਗਾ, 5,000 ਜਿਹੜੀਆਂ ਆਈਟਮਾਂ ਹੈਗੀਆਂ ਉਹਨਾਂ ਨੂੰ ਲੈ ਕੇ ਬੰਦਾ ਮਾਈਂਡਫੁਲ ਹੋ ਜਾਏਗਾ, ਆਪਣੀ ਪ੍ਰੋਗਰੈਸ ਨੂੰ ਲੈ ਕੇ ਮਾਈਂਡਫੁਲ ਹੋ ਜਾਏਗਾ। ਅਸੀਂ ਦੇਖਣਾ 5,000 ਆਈਟਮਾਂ ਸਾਨੂੰ ਜਾਂ ਮੈਨੂੰ ਪ੍ਰੋਗਰੈਸ ਦੀ ਤਰਫ, ਜੇ ਉਹ ਗੋਲ ਹੈਗਾ ਉਹਦੀ ਤਰਫ ਜਿਹੜੀ ਚੀਜ਼ ਲੈ ਕੇ ਜਾ ਰਹੀ ਹੈ ਉਹ ਕੰਮ ਮੈਂ ਕਰਾਂਗਾ, ਜਿਹੜੀ ਮੈਂ ਨਹੀਂ ਲੈ ਕੇ ਜਾ ਰਹੀ ਜਾਂ ਤੁਹਾਨੂੰ ਮੈਂ ਡਿਲੀਟ ਕਰ ਦੂੰਗਾ, ਲੇਕਿਨ ਉਹ ਕਰਨੀਆਂ ਇੰਪੋਰਟੈਂਟ ਨਹੀਂ ਹੈ, ਲੇਕਿਨ ਫੇਰ ਵੀ ਜ਼ਰੂਰੀ ਹੈ ਕਿਉਂਕਿ ਪਾਰਟ ਆਫ ਦਾ ਪ੍ਰੋਫੈਸ਼ਨ ਹੈ ਤੇ ਸਟਾਫ ਕਰੇਗਾ। ਸੋ ਲੌਂਗ ਸਟੋਰੀ, ਆਂਸਰ ਕੈਨ ਬੀ ਵੈਰੀ ਵੈਰੀ ਲੌਂਗ ਟੂ ਦਿਸ, ਬੈਨੀਫਿਟ ਜ਼ਰੂਰ ਹੋਏਗਾ, ਲੇਕਿਨ ਮੈਂ ਤੁਹਾਨੂੰ ਇਹ ਨਹੀਂ ਕਹਿ ਰਿਹਾ ਤੁਸੀਂ ਲਿਸਟ ਦੇ ਹਿਸਾਬ ਨਾਲ ਚੱਲਣਾ ਹੀ ਚੱਲਣਾ ਸਾਰੀ ਉਮਰ। ਕੁਸਚਨ ਹੈ ਤੁਸੀਂ ਮੈਂ ਹਫ਼ਤਾ 10 ਦਿਨ ਕਰਕੇ ਦੇਖਣਾ, 1 ਮਹੀਨਾ ਕਰਕੇ ਦੇਣਾ, ਡਜ਼ ਇਟ ਮੇਕ ਐਨੀ ਡਿਫਰੈਂਸ। ਬੰਦਾ ਕਹਿੰਦਾ ਯਾਰ ਮੈਂ ਜਿਮ ਮੈਂ ਵਾਕ ਵੂਕ ਕਰ ਲੈਣਾ, ਮੈਂ ਕਹਿੰਦਾ 1 ਮਹੀਨਾ ਜਿਮ ਲਗਾਤਾਰ 1 ਮਹੀਨਾ ਜਾਣਾ, ਬੇਸ਼ੱਕ ਨਹੀਂ ਮਨ ਕਰ ਰਿਹਾ ਨਹੀਂ ਇੰਟਰਸਟ ਹੈ, 1 ਮਹੀਨਾ ਲਗਾਤਾਰ 1 ਘੰਟੇ ਜਾ ਕੇ 30 ਦਿਨ ਬਾਅਦ ਡਿਸਾਈਡ ਕਰ ਲਿਓ ਕਿ ਨਹੀਂ ਯਾਰ ਵਰਥ ਨਹੀਂ ਹੈਗਾ ਮੈਂ ਨਹੀਂ ਜਾ ਰਿਹਾ। ਲੇਕਿਨ ਜੇ 30 ਦਿਨ ਬਾਅਦ ਕੋਈ ਫੀਲਿੰਗ ਡਿਫਰੈਂਟ ਆਣੀ ਸ਼ੁਰੂ ਹੋ ਗਈ ਕਿ ਨਹੀਂ ਯਾਰ ਇਟ ਫੀਲਸ ਬੈਟਰ, ਯਾਰ ਮੈਂ ਜ਼ਿਆਦਾ ਸਟਰੋਂਗਰ ਫੀਲ ਕਰ ਰਿਹਾ, ਗੱਡੀ ਤੋਂ ਬਾਹਰ ਨਿਕਲਦੇ ਵਕਤ ਮੈਨੂੰ ਗੋਡਿਆਂ ਨੂੰ ਫੜ ਕੇ ਨਹੀਂ ਨਿਕਲਣਾ ਪੈ ਰਿਹਾ, ਜਾਂ ਬੈੱਡ ਤੋਂ ਚੇਅਰ ਤੋਂ ਉੱਠਦੇ ਵਕਤ ਮੇਰੀ ਐਜਿਲਿਟੀ ਬੈਟਰ ਹੋ ਗਈ ਹੈ, ਤਾਂ ਫੇਰ ਤਾਂ ਉਸ ਟਾਈਮ ਤੇ ਤੁਸੀਂ ਖੁਦ ਹੀ ਡਿਸੀਜਨ ਲੈ ਲੈਣਾ ਕਿ ਯਾਰ ਇਹ ਮੇਰੇ ਲਈ ਲਾਈਫ ਟਾਈਮ ਮੈਂ ਕੈਰੀ ਆਨ ਕਰਨਾ ਹੈ ਕਿ ਨਹੀਂ ਕਰਨਾ। ਜਿਹੜਾ ਮੋਸਟ ਇੰਪੋਰਟੈਂਟ ਲਾਸਟ ਲਾਈਨ ਜਿਹੜੀਆਂ ਮੈਂ ਪਹਿਲੇ ਲਿਸਟ ਦੱਸੀ ਹੈ ਕਿ ਕਿੱਥੇ ਟਾਈਮ ਵੇਸਟ ਹੁੰਦਾ, ਦੀ ਮਦਰ ਆਫ ਆਲ ਟਾਈਮ ਵੇਸਟ ਇਜ਼ ਵਨ ਥਿੰਗ, ਜੋ ਕਿ ਮੈਂ ਲਾਸਟ ਸਟੇਟਮੈਂਟ ਦੱਸ ਦਿੰਦਾ, ਜਿੰਨੇ ਵੀ ਟਾਈਮ ਵੇਸਟ ਆ ਭਾਵੇਂ ਸੈੱਲ ਫੋਨ ਹੋਣ ਐਕਟੀਵਿਟੀਜ਼ ਹੋਣ, ਦੀ ਮਦਰ ਆਫ ਆਲ ਟਾਈਮ ਵੇਸਟ ਇਜ਼ ਵਨ ਥਿੰਗ, ਜਿਹੜਾ ਪਰਸਨ ਖੁਦ ਨੂੰ ਨਹੀਂ ਜਾਣ ਪਾਇਆ ਲਾਈਫ ਟਾਈਮ, ਮੈਂ ਕੌਣ ਹਾਂ ਔਰ ਮੈਂ ਚਾਹੁੰਦਾ ਕੀ ਹਾਂ ਲਾਈਫ ਦੇ ਵਿੱਚ, ਮੈਂ ਮਤਲਬ ਮੈਂ ਐਕਸਕਲੂਡਿਡ ਸਾਰੀ ਸੋਸਾਇਟੀ ਫੈਮਿਲੀ ਫਰੈਂਡ ਸਾਰੇ ਬਾਹਰ, ਮੈਂ ਕੌਣ ਹੈਗਾ ਔਰ ਮੈਂ ਕੀ ਚਾਹੁੰਦਾ, ਜਿਹੜਾ ਖੁਦ ਨੂੰ ਨਹੀਂ ਜਾਣ ਪਾਇਆ ਉਹ ਦੀ ਮਦਰ ਆਫ ਟਾਈਮ ਵੇਸਟ ਹੋ ਗਿਆ ਉਸ ਬੰਦੇ ਦਾ ਪੂਰਾ ਲਾਈਫ ਟਾਈਮ ਦਾ। ਜੀ ਯੁਧਵੀਰ ਜੀ,
ਇੱਕ ਬਸ ਆਖਰੀ ਸਵਾਲ, ਬਹੁਤ ਵਧੀਆ ਗੱਲਾਂ ਤੁਸੀਂ ਸ਼ੇਅਰ ਕੀਤੀਆਂ ਨੇ, ਇੱਕ ਆਖਰੀ ਸਵਾਲ। ਹਾਂ ਅੱਛਾ, ਕਈ ਚੀਜ਼ਾਂ ਜਿਸ ਤਰ੍ਹਾਂ ਤੁਸੀਂ ਗੱਡੀ ਦੀ ਗੱਲ ਕੀਤੀ ਸੀ, ਹੁਣ ਸਾਰਾ ਮੈਂ ਬਰੀਫ ਦੱਸ ਆ ਗਏ
ਮੈਂ ਨਾਂ ਨਾਲ ਸੋਰੀ ਜਦਵੀਰ ਜੀ ਸੋਰੀ ਟੂ ਇੰਟਰਪਟ ਯੂ ਸੋਰੀ ਟੂ ਇੰਟਰਪਟ ਯੂ ਮੈਂ ਨਾਂ ਨਾਲ ਇੱਕ ਚੀਜ਼ ਦੱਸਣਾ ਚਾਹੁੰਦਾ ਦਿਸ ਇਜ਼ ਸੱਚ ਅ ਗੁੱਡ ਸਟ੍ਰੈਟਜੀ ਜਿਹੜੀ ਤੁਸੀਂ ਮੈਨੂੰ ਨੀ ਪਤਾ ਤੁਸੀਂ ਜਾਣ ਕੇ ਸਾਡੇ ਅੱਡ ਗਏ ਸੀ ਲੇਟ ਹੋ ਗਏ ਸੀਗੇ ਜੇ ਗੱਡੀ ਲੈਣੀ ਆਈ ਥਿੰਕ ਇਹਨੂੰ ਪੁਆਇੰਟ ਨੂੰ ਐਡ ਕਰ ਲਓ ਕਿ ਜਾਓ ਇਸ ਟਾਈਮ ਜਦੋਂ ਪਤਾ ਡੀਲਰਸ਼ਿਪ ਨੇ ਅਗਲੇ ਅੱਧੇ ਇੱਕ ਦੋ ਘੰਟੇ ਚ ਬੰਦ ਹੋ ਜਾਣਾ ਰਾਦਰ ਦੈਨ ਅਰਲੀ ਮਾਰਨਿੰਗ ਕਿਉਂਕਿ ਉਹ ਤੁਹਾਡੇ 6-7 ਘੰਟੇ ਫਿਨਿਸ਼ ਕਰ ਦੇਗਾ ਥੈਂਕ ਯੂ ਵੈਰੀ ਮਚ ਹਾਂਜੀ ਦੱਸੋ ਪਲੀਜ਼
ਹਾਂ ਤੇ ਨਹੀਂ ਆਈ ਮਸਟ ਕਨਫੈਸ ਦਿਸ ਕਿ ਆਈ ਮਸਟ ਕਨਫੈਸ ਕਿ ਮੇਰਾ ਤੁੱਕਾ ਲੱਗ ਗਿਆ ਤੁਸੀਂ ਮੈਨੂੰ ਬਟ ਮੇਰਾ ਹਾਂ ਪਰ ਹਾਂ ਇਹ ਦਿਮਾਗ ਜ਼ਰੂਰ ਕਲੈਰਿਟੀ ਸੀਗੀ ਵੀ ਗੱਡੀ ਲੈਣਾ ਇੱਕ ਏਡਾ ਵੱਡਾ ਪਰਪਸ ਨਹੀਂ ਹੈ ਗੱਡੀ ਇਜ਼ ਜਸਟ ਫਰੋਮ ਮੂਵਿੰਗ ਫਰੋਮ ਪੁਆਇੰਟ ਏ ਟੂ ਪੁਆਇੰਟ ਬੀ ਠੀਕ ਹੈ ਚੰਗੀ ਡੀਸੈਂਟ ਗੱਡੀ ਹੋਣੀ ਚਾਹੀਦੀ ਹੈ ਬਟ ਉਹਨਾਂ ਕੀ ਤਾਂ 20 ਮਿੰਟ ਗਿਆ ਅੰਦਰ ਫਟਾਫਟ ਉਹਨਾਂ ਨੂੰ ਦੱਸਿਆ ਹੋਇਆ ਚੀਜ਼ਾਂ ਚਾਹੀਦੀਆਂ ਉਹਨੇ ਕਿਹਾ ਜੀ ਠੀਕ ਹੈ ਜੀ ਅਵੇਲੇਬਲ ਹੈ ਗੱਡੀ ਨੂੰ ਇਹ ਆਰਡਰ ਕਰ ਰਹੇ ਹਾਂ ਇਹਨੂੰ 3-4 ਮਹੀਨੇ ਲੱਗਣਗੇ ਮੈਂ ਕਿਹਾ ਠੀਕ ਹੈ ਜੀ ਗੱਲ ਖਤਮ ਹੋਈ ਔਰ ਉਹਦੇ ਵਿੱਚ ਵੀ ਵਾਈਫ ਦੀ ਚੋਇਸ ਸੀਗੀ ਉਹਨਾਂ ਨੇ ਕਿਹਾ ਮੈਂ ਗੱਡੀ ਸਿਰਫ ਮਾਡਲ ਪਿਕ ਕੀਤੀ ਉਹਨਾਂ ਨੇ ਕਿਹਾ ਆਹ ਗੱਡੀ ਦਾ ਰੰਗ ਚਾਹੀਦਾ ਇਹ ਸੀਟਾਂ ਦਾ ਰੰਗ ਚਾਹੀਦਾ ਉਹਨਾਂ ਦੇ ਦਿਮਾਗ ਚ ਪਹਿਲਾਂ ਕਲੀਅਰ ਸੀਗਾ ਕੋਰਲ ਰੈਡ ਚਾਹੀਦੀਆਂ ਹਾਂ ਉਹਨਾਂ ਨੇ ਜਾ ਕੇ ਫਟਾਫਟ ਬੋਲਿਆ ਕਿ ਕੋਰਲ ਰੈਡ ਸੀਟਾਂ ਚਾਹੀਦੀਆਂ ਵਾਈਟ ਕਲਰ ਦਾ ਕਲਰ ਚਾਹੀਦਾ